ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ ਮੁੜ ਕੇ ਆਵਾਂਗੇ ਦਿਨ ਚ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾ ਚ ਕੁਛ ਪਲ ਤੁਹਾਡੇ ਨਾਲ ਹਰਮਨ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰੈਸਟਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੀ ਸੰਗ ਲਹਿਰਾਂ ਦੀ ਸੰਗ ਨਾ ਸਮਾਂ ਕਿਸੇ ਦੀ ਉਡੀਕ ਕਰੇ ਨਾ ਮੌਤ ਨੇ ਉਮਰਾਂ ਜਾਣੀਆਂ ਨੇ ਜੁੜੀਆਂ ਮਹਿਫਲਾਂ ਦੇ ਵਿੱਚੋਂ ਉੱਠ ਕੇ ਤੁਰ ਜਾਣਾ ਫਿਰ ਕਦੇ ਨੀ ਲੱਭਣਾ ਖਾਣੀਆਂ ਨੇ ਸੋ ਜ਼ਿੰਦਗੀ ਦਾ ਸੱਚੀ ਜ਼ਿੰਦਗੀ ਦੀਆਂ ਮਹਿਫਲਾਂ ਇਸੇ ਤਰ੍ਹਾਂ ਜੁੜਦੀਆਂ ਰਹਿਣ ਤੇ ਆਪਣੇ ਦਾ ਸਾਥ ਇਸੇ ਤਰ੍ਹਾਂ ਸਭ ਨੂੰ ਮਿਲਦਾ ਰਹੇ ਇਸੇ ਔਰ ਦਾਸ ਦੁਆ ਦੇ ਨਾਲ ਕਰਦੇ ਹਾਂ ਸ਼ੁਰੂਆਤ ਅੱਜ ਦੀ ਦਿਨ ਦੀ ਪ੍ਰੋਗਰਾਮ ਲਹਿਰਾਂ ਦੇ ਸੰਗ ਹਰਮਨ ਰੇਡੀਓ ਦੇ ਵਿਹੜੇ ਤੇ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਤੇ ਮੇਰੇ ਨਾਲ ਸਾਥ ਦੇ ਰਹੇ ਨੇ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਕੰਮ ਕਾਰ ਘਰ ਪਰਿਵਾਰ ਸਭ ਖੈਰੀਅਤ ਦੇ ਵਿੱਚ ਨੇ ਤੇ ਲਓ ਫਿਰ ਆ ਪਹੁੰਚੇ ਆਪਾਂ ਵੀ ਤੁਹਾਡੇ ਸਾਰਿਆਂ ਦੇ ਨਾਲ ਗੱਲਾਂ ਬਾਤਾਂ ਕਰਨ ਲਈ ਹਰਮਨ ਰੇਡੀਓ ਦੇ ਵਿਹੜੇ ਪ੍ਰੋਗਰਾਮ ਲਹਿਰਾਂ ਦੇ ਸੰਗ ਤੇ ਕਰਦੇ ਆ ਸ਼ੁਰੂਆਤ ਅੱਜ ਦੇ ਦਿਨ ਦੀ ਹਮੇਸ਼ਾ ਦੀ ਤਰ੍ਹਾਂ ਤਰੀਕ ਤੋਂ ਸੋ ਦਿਨ ਤਾਂ ਤੁਹਾਨੂੰ ਪਤਾ ਹੀ ਹੈ ਜੀ ਅੱਜ ਸ਼ੁੱਕਰਵਾਰ ਆ ਤੇ ਤਰੀਕ ਅੱਜ ਹੋ ਚੁੱਕੀ ਆ 6 ਨਵੰਬਰ ਤੇ ਸਾਲ ਚੱਲ ਰਿਹਾ 2020 ਤੇ ਬਾਕੀ ਗੱਲ ਕਰੀਏ ਹੁਣ ਬ੍ਰਿਸਬਨ ਦੇ ਵਿੱਚ ਮੌਸਮ ਦੀ ਤੇ ਮੌਸਮ ਤਾਂ ਜੀ ਸ਼ਾਇਦ ਗਰਮੀਆਂ ਦਾ ਹੈਗਾ ਹੀ ਆ ਤੇ ਗਰਮੀ ਨੇ ਆਪਣਾ ਰੰਗ ਦਿਖਾਉਣਾ ਹੀ ਆ ਪਰ ਕਿਤੇ ਕਿਤੇ ਜਿਹੜੀਆਂ ਪਾਣੀ ਦੇ ਸ਼ਰਾਟੇ ਪੈਂਦੇ ਆ ਤੇ ਜਾਂ ਫਿਰ ਪਿਛਲੇ ਹਫ਼ਤੇ ਤਾਂ ਬ੍ਰਿਸਬਨ ਦੇ ਵਿੱਚ ਕਾਫੀ ਜ਼ਿਆਦਾ ਗੜੇ ਪਏ ਆ ਉਸ ਦੇ ਕਰਕੇ ਜਿਹੜਾ ਮੌਸਮ ਆ ਉਹ ਥੋੜਾ ਠੰਡਾ ਹੀ ਆ ਤੇ ਤੁਹਾਡੇ ਸ਼ਹਿਰਾਂ ਦਾ ਮੌਸਮ ਕੀ ਕਹਿੰਦਾ ਉਹ ਤਾਂ ਤੁਸੀਂ ਸਾਨੂੰ ਦੱਸ ਹੀ ਦੇਣਾ ਤੇ ਆਪਣਾ ਇਹ ਸਾਥ ਦੱਸਣ ਦੇ ਲਈ ਤੁਹਾਡੇ ਕੋਲ ਪੂਰੇ 2 ਘੰਟੇ ਆ ਤੁਸੀਂ ਉਹ ਹੋਵੋਗੇ ਹੁਣ ਉਹ ਕਿੱਦਾਂ ਬਿਲਕੁਲ ਜੀ ਆਪਣਾ ਇਹ ਸਾਥ ਇਸੇ ਤਰ੍ਹਾਂ 8 ਤੋਂ 10 ਵਜੇ ਤੱਕ ਬਣਿਆ ਰਹਿਣਾ ਜਿਸ ਦੇ ਵਿੱਚ ਆਪਾਂ ਗੱਲਾਂ ਬਾਤਾਂ ਵੀ ਕਰਾਂਗੇ ਗੀਤ ਸੰਗੀਤ ਤੇ ਹੋਰ ਵੀ ਬਹੁਤ ਸਾਰੀਆਂ ਬੁਝਾਰਤਾਂ ਦੇ ਨਾਲ ਨਾਲ ਕੁਝ ਗਾਣੇ ਤੁਹਾਡੀ ਪਸੰਦ ਦੇ ਤੇ ਕੁਝ ਗਾਣੇ ਮੇਰੀ ਪਸੰਦ ਹੈ ਤੇ ਲਓ ਫਿਰ ਪ੍ਰੋਗਰਾਮ ਦਾ ਪਹਿਲਾ ਗੀਤ ਸੁਣਦੇ ਹਾਂ ਪਰ ਗੀਤ ਤੇ ਗੀਤ ਸੁਣਾਉਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਤੁਸੀਂ ਸਾਡੇ ਨਾਲ ਰਾਬਤਾ ਕਿਸ ਤਰ੍ਹਾਂ ਕਾਇਮ ਕਰ ਸਕਦੇ ਹੋ ਬਿਲਕੁਲ ਜੀ ਬਹੁਤ ਹੀ ਸੌਖਾ ਜਿਹਾ ਤਰੀਕਾ ਵਾ ਟੈਲੀਗ੍ਰਾਮ ਦੇ ਜ਼ਰੀਏ ਨੰਬਰ ਆ ਸਾਡਾ +9175080144489 ਤੇ ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਤੇ ਲਓ ਫਿਰ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਤੇ ਮਿਲਦੇ ਹਾਂ ਜੀ ਫਿਰ ਇਸ ਗੀਤ ਤੋਂ ਬਾਅਦ
ਨੇ ਬਾਜ ਘੇਰਦੀ ਜੰਗਲਾਂ ਦੇ ਪੈਂਦੇ ਨੇ ਕਾਨੂੰਨ ਸਿੱਖਣੇ ਦੱਬੀ ਦੀ ਨੀ ਭੈਣ ਕਦੇ ਭੁੱਖੇ ਸ਼ੇਰ ਦੀ
ਲਓ ਜੀ ਕੇਸ ਮੱਖਣ ਦੀ ਆਵਾਜ਼ ਦੇ ਵਿੱਚ ਗੀਤ ਸੁਣਿਆ ਸੀ ਤੁਸੀਂ ਕਿ ਦੱਬੀ ਦੀ ਨੀ ਪੈੜ ਕਦੇ ਭੁੱਖੇ ਸ਼ੇਰ ਦੀ। ਸੋ ਵਾਕਈ ਜੀ ਤੇ ਪਤਾ ਹੀ ਆ ਫਿਰ ਜਦੋਂ ਭੁੱਖੇ ਸ਼ੇਰ ਦੀ ਪੈੜ ਆ ਜਿਹੜੀ ਦੱਬ ਦਿੱਤੀ ਜਾਵੇ ਤੇ ਫਿਰ ਆਪਦੀ ਵੀ ਜਾਨ ਜੋਖਮ ਦੇ ਵਿੱਚ ਹੀ ਪੈਂਦੀ ਆ। ਤੇ ਬਾਕੀ ਲਓ ਜੀ ਫਿਰ ਹੁਣ ਤੁਸੀਂ ਇੱਧਰ ਪ੍ਰੋਗਰਾਮ ਦੇ ਵਿੱਚ ਆਉਣਾ ਸ਼ੁਰੂ ਹੋ ਚੁੱਕੇ ਆ ਤੇ ਆਪਾਂ ਸਾਰਿਆਂ ਨੂੰ ਨਾਲ ਨਾਲ ਪ੍ਰੋਗਰਾਮ ਦੇ ਵਿੱਚ ਲੈ ਕੇ ਚੱਲਦੇ ਆ। ਤੇ ਮੌਸਮ ਤੁਸੀਂ ਆਪਣੇ ਸ਼ਹਿਰਾਂ ਦਾ ਜ਼ਰੂਰ ਦੱਸਿਓ ਤੇ ਬਾਕੀ ਕਿੱਦਾਂ ਰਿਹਾ ਕਰਵਾ ਚੌਥ ਉਹ ਵੀ ਦੱਸ ਦਿਓ ਹਨਾ, ਕਿੱਦਾਂ ਦੇ ਗਿਫਟ ਲਏ ਜਾਂ ਮਿਲੇ ਜਾਂ ਦਿੱਤੇ ਹਨਾ। ਚਲੋ ਤਾਂ ਫਿਰ ਤੁਸੀਂ ਆਪਣੇ ਆਪ ਹੀ ਦੱਸ ਦੇਣਾ ਵਾ, ਕਾਹਨੂੰ ਦੁੱਖ ਦੀ ਰਾਹ ਤੇ ਹੱਥ ਰੱਖਣਾ ਮੈਂ ਵੀ। ਜਿਹਦੇ ਨਰਿੰਦਰ ਰਾਠੌਰ ਸਤਿ ਸ਼੍ਰੀ ਅਕਾਲ ਬੁਲਾ ਰਿਹਾ, ਕਹਿੰਦੇ ਕਿ ਸਤਿ ਸ਼੍ਰੀ ਅਕਾਲ ਬੋਬੀ ਜੀ ਤੇ ਸਾਰੇ ਹਰਮਤ ਪਰਿਵਾਰ ਨੂੰ, ਸਾਡੇ ਵੱਲੋਂ ਵੀ ਬੜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਰਿੰਦਰ ਜੀ। ਹੋਰ ਸੁਣਾਓ ਕੀ ਹਾਲ ਚਾਲ ਆ, ਕੰਮਾਂ ਕਾਰਾਂ ਤੇ ਚੱਲ ਪਏ ਹੋ ਜਾਂ ਫਿਰ ਘਰ ਹੀ ਹੋ ਅੱਜ ਹਨਾ? ਹੁਣ ਤੁਸੀਂ ਵੈਸੇ ਕਦੇ ਫੋਟੋ ਨੀ ਭੇਜੀ ਕੁੜੀ ਤੇ ਗੁੱਤਾ ਕਰਦਿਆਂ ਦੀ, ਚਲੋ ਖੈਰ ਕਹਿੰਦੇ ਹੋਗੇ ਨਜ਼ਰ ਲਾ ਦਿੰਦੀ ਆ ਹਨਾ। ਤੇ ਹੋਰ ਲਓ ਜੀ ਫਿਰ ਗਾਣਾ ਤਾਂ ਆਪਾਂ ਸੁਣ ਹੀ ਰਹੇ ਸੀ, ਪਰ ਅੱਜ ਦੇ ਜਿਹੜੇ ਹਾਲਾਤ ਆ ਉਹ ਵੀ ਕਿਤੇ ਨਾ ਕਿਤੇ ਬਾਕੀ ਇਹਨਾਂ ਹਾਲਾਤਾਂ ਦੇ ਉੱਪਰ ਅੱਜ ਦੇ ਗਾਣੇ ਦੇ ਉੱਪਰ ਵਿੱਚੋਂ ਬਹੁਤ ਕੁਛ ਸਾਹਮਣੇ ਆਉਂਦਾ ਵਾ। ਸੋ ਇੰਡੀਆ ਦੇ ਵਿੱਚ ਤਾਂ ਸਾਨੂੰ ਸਭ ਨੂੰ ਪਤਾ ਹੀ ਆ ਕਿ ਕੀ ਚੱਲ ਰਿਹਾ ਵਾ, ਕਿਸਾਨ ਰੈਲੀ ਚੱਲ ਰਹੀ ਆ ਤੇ ਉਧਰੋਂ ਮੋਦੀ ਆ ਜਿਹੜਾ ਉਹ ਵੀ ਹਾਰ ਨੀ ਮੰਨਦਾ, ਕੋਈ ਨਾ ਕੋਈ ਸ਼ੋਸ਼ਾ ਕੱਢੀ ਜਾ ਰਿਹਾ ਵਾ। ਤੇ ਮਾਲ ਗੱਡੀਆਂ ਵਾ ਜਿਹੜੀਆਂ ਉਹ ਵੀ ਬੰਦ ਕੀਤੀਆਂ ਹੋਈਆਂ ਨੇ। ਤੇ ਹੁਣ ਜਿਹੜਾ ਕਿਸਾਨਾਂ ਦਾ ਜਿਹੜਾ ਵਿਦਰੋਹ ਕਹਿ ਸਕਦੇ ਆ ਜਾਂ ਫਿਰ ਕਹਿ ਲੋ ਗੁੱਸਾ ਵਾ, ਉਹ ਆਪਣੇ ਅਗਲੇ ਪੜਾਅ ਤੇ ਪਹੁੰਚ ਰਿਹਾ ਵਾ। ਤੇ ਹੁਣ ਵਪਾਰੀ ਵਰਗਾ ਜਿਹੜਾ ਉਹ ਵੀ ਅਗੇਂਸਟ ਹੋ ਰਿਹਾ ਸਰਕਾਰ ਦੀ, ਕਿਉਂਕਿ ਉਹ ਵੀ ਕਹਿੰਦੇ ਕਿ ਜਦੋਂ ਕਿਸਾਨਾਂ ਨੇ ਜਿਹੜੇ ਰੇਲਵੇ ਟਰੈਕ ਆ ਉਹ ਖਾਲੀ ਕੀਤੇ ਆ ਤਾਂ ਗੱਡੀਆਂ ਨੂੰ ਕੇਂਦਰ ਸਰਕਾਰ ਆਉਣ ਜਾਣ ਦੀ ਇਜਾਜ਼ਤ ਕਿਉਂ ਨੀ ਦੇ ਰਹੀ। ਸੋ ਅੱਜ ਦੀ ਖ਼ਬਰ ਮੈਂ ਦੇਖ ਰਹੀ ਸੀ ਕਿ ਜਿਹੜਾ ਰੇਲ ਮੰਤਰੀ ਆ ਉਹਨੂੰ ਆਨਲਾਈਨ ਆ, ਮਤਲਬ ਕਿ ਜਿਹੜਾ ਵੀ ਵਪਾਰੀ ਵਰਗ ਆ ਉਹਨਾਂ ਦਾ ਜਿਹੜਾ ਪ੍ਰਧਾਨ ਆ, ਉਹਨਾਂ ਨੇ ਆਨਲਾਈਨ ਉਹਨਾਂ ਨੂੰ ਘੁੰਗਰੂ ਭੇਜੇ ਆ ਕਿ ਭਾਈ ਹੁਣ ਤੂੰ ਘੁੰਗਰੂ ਪਾ ਲਾ, ਵੀ ਹੋਰ ਤਾਂ ਹੁਣ ਕੀ ਰਹਿ ਗਿਆ ਵਾ। ਤੇ ਇਹ ਸਾਰਾ ਕੁਛ ਕਾਫੀ ਚੱਲ ਰਿਹਾ ਵਾ। ਤੇ ਵਪਾਰੀਆਂ ਦਾ ਕਹਿਣਾ ਵਾ ਕਿ ਜਦੋਂ ਪਹਿਲੇ ਦੱਸਤਾ ਕਿ ਪ੍ਰਧਾਨ ਮੰਤਰੀ ਨੂੰ ਜੇਕਰ ਉਹਨਾਂ ਨੇ ਆਪਣੀ ਇਹ ਜਿਹੜੀ ਪਾਲਿਸੀ ਆ ਨਾ ਬਦਲੀ ਤੇ ਗੱਡੀਆਂ ਆਉਣ ਜਾਣ ਦੀ ਇਜਾਜ਼ਤ ਨਾ ਦਿੱਤੀ ਤਾਂ ਵਪਾਰੀ ਵਰਗ ਨੇ ਕਿਹਾ ਵਾ ਕਿ ਉਹ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਜਿਹੜੇ ਕਾਰੋਬਾਰ ਆ ਉਹ ਬੰਦ ਕਰਕੇ ਜਿਹੜੀਆਂ ਉਹਦੀਆਂ ਚਾਬੀਆਂ ਵਾ ਉਹ ਪ੍ਰਧਾਨ ਉਹਨਾਂ ਨੂੰ ਭੇਜ ਦੇਣਗੇ, ਮੋਦੀ ਨੂੰ ਭੇਜ ਦੇਣਗੇ ਤੇ ਫਿਰ ਉਸ ਤੋਂ ਅੱਗੇ ਜੋ ਹੋਣਾ ਵਾ ਖੈਰ ਉਹ ਪਤਾ ਹੀ ਆ ਕੀ ਆ। ਤੇ ਬਾਕੀ ਜੀ ਫਿਰ ਇੱਧਰ ਹੁਣ ਪ੍ਰੋਗਰਾਮ ਦੇ ਵਿੱਚ ਪੁਰਿੰਦਰ ਸਿੰਘ ਵੀ ਆ ਗਿਆ, ਕਹਿੰਦੇ ਕਿ ਸਤਿ ਸ੍ਰੀ ਅਕਾਲ ਆਪ ਸਭ ਨੂੰ, ਤੇ ਉਹਨਾਂ ਨੇ ਇੱਕ ਵੀਡੀਓ ਭੇਜੀ ਆ, ਵੀਡੀਓ ਮੈਂ ਜ਼ਰੂਰ ਦੇਖਦੀ ਹਾਂ ਕੀ ਆ ਉਸ ਵੀਡੀਓ ਦੇ ਵਿੱਚ। ਅੱਜ ਇੱਕ ਤੁਹਾਡੇ ਬਾਰੇ ਵੀ ਗੱਲ ਕਰਦੀ ਹਾਂ ਮੈਂ ਗੁਰਿੰਦਰ ਸਿੰਘ ਜੀ, ਤੇ ਹੁਣ ਦੇਖੀ ਹੈ ਨਾ ਏਦਾਂ ਸਹਿ ਵਾਂਗੂ ਗੰਨ ਖੜੇ ਹੋ ਜਾਣੇ ਕਿ ਹੈ ਮੇਰੇ ਬਾਰੇ ਗੱਲ, ਅੱਜ ਇਹਨੇ ਪਤਾ ਨੀ ਕੁੜੀ ਨੇ ਕੀ ਕਹਿਣੀ ਆ। ਕੋਈ ਗੱਲ ਨੀ, ਵਧੀਆ ਜੀ ਗੱਲ ਹੀ ਆ, ਦੱਸੂਗੀ ਜ਼ਰੂਰ, ਪਰ ਹਾਲੇ ਨੀ, ਹਾਲੇ ਰੁਕ ਕੇ ਦੱਸੂਗੀ। ਤੇ ਮੈਂ ਦੇਖੂਗੀ, ਕੋਸ਼ਿਸ਼ ਕਰਦੀ ਹਾਂ ਕਿ ਅਗਰ ਤੁਹਾਡੀ ਜਿਹੜੀ ਵੀਡੀਓ ਆ ਮੈਂ ਉਹ ਵੀ ਦੇਖ ਸਕਾਂ, ਪਰ ਜਿੱਥੋਂ ਤੱਕ ਮੇਰਾ ਆਈਡੀਆ ਪੱਕਾ ਤੁਸੀਂ ਮੇਰੀ ਆਵਾਜ਼ ਹੀ ਮੈਨੂੰ ਭੇਜੀ ਹੋਊਗੀ ਤੇ ਜਾਂ ਕੋਈ ਜਾਨਵਰ ਭੇਜਿਆ ਹੋਊਗਾ ਜਿਹੜਾ ਕਿ ਮੈਨੂੰ ਸਮਝ ਨਹੀਂ ਆਉਂਦਾ ਹੁੰਦਾ। ਤੇ ਹਾਂਜੀ, ਬਾਕੀ ਇਹਨਾਂ ਨੇ ਵੀਡੀਓ ਭੇਜੀ ਆ ਤੇ ਆਵਾਜ਼ ਮੈਂ ਹਜੇ ਆਪਣੀ ਨਹੀਂ ਸੁਣ ਸਕਦੀ, ਪਰ ਵੀਡੀਓ ਬਾਕੀ ਬੜੀ ਵਧੀਆ ਵਾ, ਚਾਰੇ ਪਾਸੇ ਹਰਿਆਲੀ ਆ ਤੇ ਧੁੱਪ ਛਾਂ ਆ ਤੇ ਘਰ ਵਾ ਤੇ ਵਧੀਆ ਜੀ, ਬਹੁਤ ਸੋਹਣੇ ਇਲਾਕੇ ਦੇ ਵਿੱਚ ਰਹਿੰਦੇ ਹੋ, ਵਧੀਆ ਮੌਜਾਂ ਮਾਣਦੇ ਹੋ ਤੇ, ਪਰ ਹਨਾ ਚਲੋ ਖੈਰ ਹਜੇ ਨੀ ਦੱਸਦੀ, ਬਾਅਦ ਚ ਦੱਸੂਗੀ ਸਾਰੀਆਂ ਗੱਲਾਂ ਦੇ ਪਾਸੇ, ਹੁਣੇ ਨੀ ਖੋਲੀ ਦੇ ਹੁੰਦੇ ਹਨਾ। ਤੇ ਬਾਕੀ ਇੱਧਰ ਗੈਰੀ ਮੈਲਬੋਰਨ ਵਾਲੇ ਵੀ ਆ ਗਿਆ। ਗੈਰੀ ਜੀ ਮੈਂ ਤਾਂ ਵੈਸੇ ਪਿਛਲੀ ਵਾਰੀ ਵੀ ਸੋਚਦੀ ਸੀਗੀ ਵੀ ਪਤਾ ਨੀ ਕੀ ਚੱਕਰ ਹੋ ਗਿਆ ਤੁਸੀਂ ਆਏ ਨੀ ਹੈਗੇ, ਮੈਂ ਸੋਚਿਆ ਕਿਤੇ ਬੁਰਾ ਹੀ ਮੰਨਗੇ, ਤੁਸੀਂ ਵੀ ਸਾਰੇ ਕਹਿੰਦੇ ਰਹਿੰਦੇ ਹੋ ਕਿ ਤੁਸੀਂ ਸੈਡ ਸੌਂਗ ਸੁਣਦੇ ਹੋ ਹਨਾ, ਮੈਂ ਵੀ ਕਹਿਤਾ ਵੀ ਤੁਸੀਂ ਸੈਡ ਸੌਂਗ ਬਾਹਲਾ ਸੁਣਦੇ ਹੋ, ਮੈਂ ਕਿਹਾ ਲੈ ਬਈ ਇਹ ਤਾਂ ਆਈ ਨੀ ਪਿਛਲੀ ਵਾਰੀ, ਮੈਂ ਤਾਂ ਅੱਜ ਸੱਚੀ ਪੁੱਛਣਾ ਸੀਗਾ ਵੀ ਭਾਈ ਆ ਜਿਹੜੇ ਗਾਣੇ ਉਹਨਾਂ ਨੇ ਸੁਣਨੇ ਹੁੰਦੇ ਆ ਸੁਣ ਲੈਂਦੇ ਆ ਕਰੀਏ ਆਪਾਂ ਐਵੇਂ ਹਨਾ, ਵੀ ਉਹ ਤਾਂ ਆਉਣੇ ਹੀ ਹਟ ਗਈ, ਇੱਦਾਂ ਥੋੜੀ ਨਾ ਚੰਗਾ ਲੱਗਦਾ ਵਾ। ਹੋਰ ਸੁਣਾਓ ਕੀ ਹਾਲ ਚਾਲ ਹੈ, ਕਹਿੰਦੇ ਕਿ ਹੈਵੇ ਨਾਈਸ ਡੇ। ਹਾਂਜੀ ਤੁਹਾਡਾ ਵੀ ਦਿਨ ਬੜਾ ਵਧੀਆ ਨਿਕਲੇ ਅੱਜ ਦਾ, ਤੇ ਹੁਣੇ ਨਾ ਹੈਵੇ ਨਾਈਸ ਡੇ ਕਹੋ ਕਿਉਂਕਿ ਹਜੇ ਤਾਂ ਆਪਾਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ। ਤੇ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਪਸੰਦ ਦਾ ਕੋਈ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਸਾਨੂੰ ਰਿਕੁਐਸਟ ਭੇਜ ਸਕਦੇ ਹੋ ਤੇ ਗਾਣਾ ਆਪਾਂ ਨੂੰ ਨਾਲ ਨਾਲ ਸੁਣਾਈ ਜਾਣੀ ਹੈ। ਤੇ ਬਾਕੀ ਇੱਕ ਗੱਲ ਹੋਰ ਪੁੱਛਣੀ ਸੀ, ਮੈਨੂੰ ਤਾਂ ਪਤਾ ਹੀ ਨਹੀਂ ਲੱਗ ਜਾ ਸ਼ਸ਼ੋ ਪੰਜ ਜੀ ਜੀ ਪਾਇਆ ਪਿਆ ਵਾ ਕਿ ਟਰੰਪ ਅੰਕਲ ਜਿੱਤ ਗਿਆ ਕਿ ਨਹੀਂ, ਤੇ ਕੋਈ ਕਹਿ ਦਿੰਦਾ ਜਿੱਤ ਗਿਆ ਕੋਈ ਕਹਿ ਦਿੰਦਾ ਨਹੀਂ, ਖਬਰਾਂ ਵਾਲੇ ਵੀ ਸ਼ਸ਼ੋ ਪੰਜ ਜੀ ਸੀ ਪਾਈ ਬੈਠੇ ਆ, ਇੱਕ ਤਾਂ ਉਹ ਡਿਬੇਟ ਜੀ ਕਰਾਈ ਜਾਂਦੇ ਆ, ਦੂਜੇ ਪਾਸੇ ਕਹਿ ਦਿੰਦੇ ਆ ਨੇੜ ਨੇੜੀ ਆ ਹਨਾ। ਤੇ ਦੱਸਿਓ ਫਿਰ ਹਨਾ ਕਿਸੇ ਨੂੰ ਪਤਾ ਲੱਗਿਆ ਕਿ ਟਰੰਪ ਜਿੱਤ ਗਿਆ ਕਿ ਨਹੀਂ, ਕਿ ਹਲੇ ਵਿੱਚ ਵਿਚਾਲੀ ਚੱਲੀ ਜਾਂਦਾ ਵੀ ਕਾਉਂਟਿੰਗ ਹੋ ਰਹੀ ਆ ਜਾਂ ਕਿਵੇਂ ਆ। ਤੇ ਲਓ ਫਿਰ ਇੱਕ ਹੋਰ ਗਾਣਾ ਸੁਣਦੇ ਆ, ਤੇ ਗਾਣੇ ਤੋਂ ਪਹਿਲਾਂ ਮੈਂ ਤੁਹਾਨੂੰ ਨਾ ਇੱਕ ਛੋਟੀ ਜਿਹੀ ਸਟੋਰੀ ਸੁਣਾਉਣੀ ਆ, ਕਹਿੰਦੇ ਕੀ ਹੋਇਆ ਅੱਜ ਦੇ ਟਾਈਮ ਦੀ ਗੱਲ ਤੇ ਇਹ ਸਟੋਰੀ ਆ ਜਿਹੜੀ ਛੋਟੀ ਜਿਹੀ ਸਟੋਰੀ ਆ ਇਹ ਜ਼ਰੂਰ ਢੁਕਦੀ ਆ। ਇੱਕ ਵਾਰੀ ਕੀ ਹੁੰਦਾ ਨਾ, ਇੱਕ ਨਾ ਬਾਜ਼ਾਰ ਦੇ ਵਿੱਚ ਇੱਕ ਬੰਦਾ ਤਿੱਤਰ ਵੇਚਦਾ ਹੁੰਦਾ, ਤੇ ਉਹਦੇ ਕੋਲ ਨਾ ਦੋ ਬਕਸੇ ਹੁੰਦੇ ਆ, ਇੱਕ ਬਕਸੇ ਦੇ ਵਿੱਚ ਤਾਂ ਉਹਨੇ ਮਤਲਬ ਕਾਫੀ ਸਾਰੇ ਤਿੱਤਰ ਰੱਖੇ ਹੋਏ ਸੀ, ਤਾਂ ਗਾਹਕ ਉਹਨੂੰ ਪੁੱਛਦਾ ਕਹਿੰਦਾ ਵੀ ਇੱਕ ਤੇ ਇਕੱਲਾ ਹੀ ਸੀ ਹਨਾ, ਉਹਨੂੰ ਕਹਿੰਦਾ ਵੀ ਇਹ ਕਿਵੇਂ ਲਾਏ ਆ ਕੀ ਪ੍ਰਾਈਸ ਹੈ ਇਹਨਾਂ ਦੀ, ਤਾਂ ਸ਼ਿਕਾਰੀ ਕਹਿੰਦਾ 40 ਰੁਪਏ ਦਾ, ਤਾਂ ਗਾਹਕ ਨੇ ਜਦੋਂ ਦੂਸਰੇ ਬਕਸੇ ਵੱਲ ਇਸ਼ਾਰਾ ਕੀਤਾ ਤੇ ਕਹਿੰਦਾ ਉਹ ਕਿੰਨੇ ਦਾ, ਤਾਂ ਉਹ ਕਹਿੰਦਾ ਵੀ ਮੈਂ ਇਹਨੂੰ ਵੇਚਣਾ ਨੀ। ਉਹ ਬੜਾ ਆਸਾਨ ਹੁੰਦਾ ਵਾ ਵੀ ਦੁਕਾਨ ਤੇ ਰੱਖਿਆ ਤੇ ਵੇਚਣਾ ਕਾਹਤੋਂ ਨੀ, ਤਾਂ ਉਹ ਕਹਿੰਦਾ ਵੀ ਨਹੀਂ ਨਹੀਂ, ਕਹਿੰਦਾ ਤੂੰ ਦੱਸ ਤਾਂ ਦੇ ਵੀ ਤੂੰ ਮੈਨੂੰ ਇਹੀ ਦੱਸ ਵੀ ਇਹਦੀ ਪ੍ਰਾਈਸ ਕੀ ਆ। ਤਾਂ ਦੁਕਾਨਦਾਰ ਕਹਿੰਦਾ ਚੱਲ ਠੀਕ ਆ ਵੀ ਜੇ ਤੈਨੂੰ ਜ਼ਿਆਦਾ ਹੀ ਆ ਵੀ ਤੂੰ ਜ਼ਿਆਦਾ ਹੀ ਇਹ ਕਰਦਾ ਵਾ ਤਾਂ ਮੈਂ ਤੈਨੂੰ 500 ਰੁਪਏ ਇਹਦੀ ਕੀਮਤ ਦਊਂਗਾ, ਵੀ 500 ਰੁਪਏ ਚ ਦੇ ਦੂੰਗਾ। ਉਹ ਬੜਾ ਹੈਰਾਨ ਹੁੰਦਾ ਵੀ ਇੱਕੋ ਜਿਹੇ ਤਿੱਤਰ ਹੈਗੇ ਆ ਤੇ ਇਹਦੀ ਦੂਸਰਿਆਂ ਦੇ ਨਾਲ ਉਹ ਜਿਹੜੀ ਪ੍ਰਾਈਸ ਆ ਜਿਹੜੀ ਕੀਮਤ ਆ ਉਹ ਵੱਧ ਕਾਹਤੋਂ ਆ। ਤਾਂ ਸ਼ਿਕਾਰੀ ਉਹਨੂੰ ਕਹਿੰਦਾ ਵੀ ਇਹ ਮੇਰਾ ਪਾਲਤੂ ਜਾਨਵਰ ਆ। ਉਹ ਬੜੇ ਧਿਆਨ ਦੇ ਤਾਂ ਸੁਣਦਾ ਵਾ, ਕਹਿੰਦਾ ਮਤਲਬ, ਕਹਿੰਦਾ ਵੀ ਇਹਦੀ ਖਾਸੀਅਤ ਇਹ ਆ ਕਿ ਆਪਦੇ ਸਾਥੀਆਂ ਨੂੰ ਜਾਲ ਚ ਫਸਾਉਣ ਚ ਮੇਰੀ ਮਦਦ ਕਰਦਾ ਵਾ, ਬਾਕੀ ਦੇ ਤਿੱਤਰ ਸਾਰੇ ਇਹਦੇ ਫਸਾਏ ਹੋਏ ਆ। ਇਹ ਚੀਕ ਪੁਕਾਰ ਕਰਕੇ ਨਾ ਆਪਣੇ ਸਾਥੀਆਂ ਨੂੰ ਕੋਲ ਬੁਲਾ ਲੈਂਦਾ ਤੇ ਮੇਰੇ ਜਾਲ ਦੇ ਵਿੱਚ ਫਿਰ ਉਹ ਸਾਰੇ ਫਸ ਜਾਂਦੇ ਆ, ਤੇ ਬਾਕੀ ਦੇ ਘੱਟ ਸਮਝ ਵਾਲੇ ਤਿੱਤਰ ਬਿਨਾਂ ਸੋਚੇ ਸਮਝੇ ਜਦੋਂ ਇਕੱਠੇ ਹੁੰਦੇ ਆ ਤੇ ਬਸ ਫਿਰ ਮੈਨੂੰ ਮੌਕਾ ਮਿਲ ਜਾਂਦਾ ਤੇ ਮੈਂ ਇਹਨਾਂ ਨੂੰ ਜਾਲ ਚ ਫਸਾ ਕੇ ਇੱਥੇ ਲਿਆ ਕੇ ਵੇਚ ਦਿੰਦਾ। ਤੇ ਕਹਿੰਦਾ ਵੀ ਮੈਂ ਇਹਨੂੰ ਖਾਣ ਪੀਣ ਵੀ ਬਹੁਤ ਵਧੀਆ ਦਿੰਦਾ ਵਾ ਤੇ ਇਹ ਖੁਸ਼ ਰਹਿੰਦਾ ਵਾ, ਤੇ ਤਾਂ ਕਰਕੇ ਵੀ ਮੈਂ ਇਹਨੂੰ ਵੇਚਣਾ ਤੇ ਨਹੀਂ ਸੀ ਚਾਹੁੰਦਾ ਤਾਂ ਕਰਕੇ, ਪਰ ਜੇ ਤੂੰ ਜ਼ਿੱਦ ਕਰਦਾ ਵਾ ਤਾਂ ਤੈਨੂੰ ਕਿਹਾ ਕਿ ਮੈਂ ਇਹਨੂੰ 500 ਰੁਪਏ ਦੇ ਵਿੱਚ ਵੇਚ ਦੂੰਗਾ। ਤਾਂ ਫਿਰ ਕੀ ਹੁੰਦਾ, ਉਹ ਬੰਦਾ ਉਹ ਤੋਂ ਤਿੱਤਰ ਲੈ ਲੈਂਦਾ ਤੇ ਉਸੇ ਟਾਈਮ ਹੀ ਬਾਜ਼ਾਰ ਦੇ ਵਿੱਚ ਸ਼ਰੇਆਮ ਉਹਦੀ ਗਰਦਨ ਵੱਢ ਦਿੰਦਾ। ਤੇ ਉਹ ਜਦੋਂ ਕੋਈ ਪੁੱਛਦਾ ਕਹਿੰਦਾ ਵੀ ਤੂੰ ਇਹ ਕੀ ਕੀਤਾ, ਵੀ ਇੰਨਾ ਮਹਿੰਗਾ ਵੀ ਤੂੰ ਇਹ ਜਾਨਵਰ ਲੈ ਕੇ ਫਿਰ ਵੀ ਤੂੰ ਇਹਨੂੰ ਸ਼ਰੇਆਮ ਇੱਥੇ ਇਹਦੀ ਗਰਦਨ ਵਾਧੋ ਮਰੋੜਤੀ। ਤਾਂ ਉਹ ਕਹਿੰਦਾ ਕਿ ਦਗੇਬਾਜ਼ ਨੂੰ ਜਿਉਣ ਦਾ ਕੋਈ ਹੱਕ ਨਹੀਂ ਹੁੰਦਾ, ਜਿਹੜਾ ਕਿ ਆਪਦੇ ਮੁਨਾਫੇ ਲਈ ਦੂਸਰਿਆਂ ਨੂੰ ਫਸਾਉਣ ਦਾ ਕੰਮ ਕਰੇ ਤੇ ਆਪਣੇ ਹੀ ਲੋਕਾਂ ਨੂੰ ਧੋਖਾ ਦੇਵੇ। ਸੋ ਇਹ ਸੀ ਇੱਕ ਛੋਟੀ ਜਿਹੀ ਸਟੋਰੀ ਜੋ ਕਿ ਜਾਨਵਰਾਂ ਦੇ ਜ਼ਰੀਏ ਲਿਖੀ ਹੋਈ ਹੈ ਜੀ ਕਿਸੇ ਨੇ, ਤੇ ਰਾਈਟਰ ਦਾ ਨਾਮ ਤਾਂ ਖੈਰ ਮੈਨੂੰ ਨਹੀਂ ਪਤਾ ਤੇ ਨਾ ਹੀ ਕਿਸੇ ਨੇ ਲਿਖਿਆ ਜਿੱਥੋਂ ਮੈਂ ਪੜ੍ਹੀ ਸੀ, ਤੇ ਪਰ ਮੈਨੂੰ ਵੀ ਬੜੀ ਵਧੀਆ ਲੱਗੀ ਕਿ ਵਾਕਈ ਜੀ ਜਦੋਂ ਕਿਤੇ ਅਸੀਂ ਆਪਣਿਆਂ ਦੇ ਨਾਲ ਹੀ ਦਗਾ ਕਰਦੇ ਹਾਂ ਜਾਂ ਆਪਣਿਆਂ ਦੇ ਨਾਲ ਧੋਖਾ ਕਰਦੇ ਹਾਂ ਤਾਂ ਫਿਰ ਉਸਦਾ ਖਮਿਆਜ਼ਾ ਕਿਤੇ ਨਾ ਕਿਤੇ ਜ਼ਿੰਦਗੀ ਦੇ ਵਿੱਚ ਸਾਨੂੰ ਭੁਗਤਣਾ ਪੈਂਦਾ ਵਾ, ਤੇ ਫਿਰ ਉਸ ਟਾਈਮ ਸਾਡੇ ਆਪਣਿਆਂ ਚੋਂ ਵੀ ਸਾਡੇ ਨਾਲ ਕੋਈ ਨਹੀਂ ਖੜਦਾ। ਸੋ ਇਸੇ ਲਈ ਆਪਣਿਆਂ ਦੇ ਨਾਲ ਰਹੋ ਤੇ ਖੁਸ਼ ਰਹੋ, ਆਬਾਦ ਰਹੋ, ਤੇ ਲਓ ਫਿਰ ਸੋਹਣਾ ਪ੍ਰੋਗਰਾਮ ਦਾ ਅਗਲਾ ਗੀਤ, ਤੇ ਮਿਲਦੇ ਹਾਂ ਫਿਰ ਇਸ ਗੀਤ ਤੋਂ ਬਾਅਦ।
ਆ ਵੀ ਹੋ ਜੇ ਮੇਰਾ ਨਾਲੇ, ਉਹ ਵੀ ਹੋ ਜੇ ਮੇਰਾ, ਸਮਝੇ ਕਿ ਆਉਣਾ ਇੱਥੇ ਕੁਝ ਵੀ ਨਾ ਤੇਰਾ, ਕੁਝ ਵੀ ਨਾ ਤੇਰਾ, ਜਿਹੜਾ ਮਿਲਿਆ ਹੰਡਾ ਲੈ ਉਹਦਾ ਸ਼ੁਕਰ ਮਨਾ ਲੈ, ਜਿਹੜਾ ਮਿਲਿਆ ਹੰਡਾ ਲੈ ਉਹਦਾ ਸ਼ੁਕਰ ਮਨਾ ਲੈ, ਕਾਤੋਂ ਬਿਨਾਂ ਗੱਲੋਂ ਸੂਲੀ ਉੱਤੇ ਟੰਗੀ ਜ਼ਿੰਦਗੀ ਉਹ ਮਨਾ ਰੋਵੇ।
ਲਓ ਜੀ, ਸ਼ਾਲੀਮਾਨ ਦੀ ਆਵਾਜ਼ ਦੇ ਵਿੱਚ ਗਾਣਾ ਸੁਣਿਆ ਕਿ ਚੱਲੀਆਂ ਮੈਂ ਜਦੋਂ ਕਹਿ, ਚੱਲੀਆਂ ਮੈਂ ਜਦੋਂ, ਮਤਲਬ ਕਿ ਜ਼ਿੰਦਗੀ ਨੇ ਜਦੋਂ ਕਹਿਤਾ ਮੈਂ ਵੀ ਭੁੱਲ ਗਈ, ਤੇ ਉਦੋਂ ਫਿਰ ਬੰਦੇ ਦੇ ਪੱਲੇ ਨਾ ਰੋਣ ਤੋਂ ਬਿਨਾਂ ਕੁਛ ਨਹੀਂ ਰਹਿ ਜਾਂਦਾ। ਨਹੀਂ ਤਾਂ ਕਈ ਵਾਰੀ ਇਹ ਹੁੰਦਾ ਕਿ ਬੰਦਾ ਸਾਰੀ ਉਮਰ ਸੋਚਦਾ ਰਹਿੰਦਾ ਕਿ ਲੋਕ ਕੀ ਕਹਿਣਗੇ, ਉਹ ਕੀ ਤਾਂ ਕਈ ਨਹੀਂ ਪਤਾ ਲੱਗਦਾ ਵੀ ਲੋਕ ਹੈ ਕਿਹੜੇ ਆ, ਹਨਾ। ਤੇ ਪਹਿਲਾਂ ਕਰਦੀਆਂ, ਚਲੋ ਖੈਰ ਜਿਹਨੂੰ ਇੱਕ ਦਾਇਰਾ ਵਾ ਉਹਦੇ ਵਿੱਚ ਜ਼ਰੂਰ ਰਹਿਣਾ ਚਾਹੀਦਾ, ਕਿਉਂਕਿ ਸੰਗ ਸ਼ਰਮ ਨਾਂ ਦੀ ਕੋਈ ਚੀਜ਼ ਵੀ ਹੁੰਦੀ ਆ, ਹਨਾ। ਤੇ ਉਸ ਤੋਂ ਬਿਨਾਂ ਤਾਂ ਸ਼ਾਇਦ ਇਨਸਾਨ ਦੀ ਕੋਈ ਕੀਮਤ ਵੀ ਨਹੀਂ, ਜੇ ਬੰਦੇ ਨੂੰ ਆਪਣੀਆਂ ਕਦਰਾਂ ਕੀਮਤਾਂ ਤੇ ਆਪਣੀ ਸੰਗ ਸ਼ਰਮ ਦਾ ਬਾਰੇ ਵੀ ਨਹੀਂ ਪਤਾ ਹੈਗਾ। ਪਰ ਫਿਰ ਵੀ ਆਪਣੀ ਜ਼ਿੰਦਗੀ ਨੂੰ ਜਿਉਂਦੇ ਰਹਿਣਾ ਚਾਹੀਦਾ ਵਾ। ਤੇ ਕਈ ਵਾਰੀ ਇਹ ਹੁੰਦਾ ਕਿ ਬੰਦਾ ਸੋਚਦਾ ਲੋਕ ਕੀ ਕਹਿਣਗੇ, ਉਹ ਕੀ ਕਹਿਣਗੇ, ਜਦੋਂ ਫਿਰ 30 ਸਾਲ ਦਾ ਹੋ ਜਾਂਦਾ ਫਿਰ ਹੁੰਦਾ ਵਾ ਲੈ ਆਂਢ ਗੁਆਂਢ ਜਾਂ ਇੱਦਾਂ ਉੱਦਾਂ, ਬੰਦੇ ਦੀ ਸੋਚ ਉਸ ਹਿਸਾਬ ਨਾਲ ਬਦਲਦੀ ਰਹਿੰਦੀ ਆ। ਪਰ ਜਦੋਂ ਫਿਰ ਕਹਿੰਦੇ ਆ ਨਾ ਕਿ ਇਨਸਾਨ ਬੁਢਾਪੇ ਦੇ ਨੇੜ ਤੇੜ ਹੁੰਦਾ, ਉਦੋਂ ਪਤਾ ਲੱਗਦਾ ਵੀ ਹੈ ਮੈਨੂੰ ਜ਼ਿੰਦਗੀ ਦੇ ਇੰਨੇ ਸਾਲ ਐਵੇਂ ਕੱਢ ਤੇ ਕਿਹੜੇ ਲੋਕਾਂ ਦੀ ਗੱਲ ਦਾ ਸੀ ਜਿਨ੍ਹਾਂ ਨੇ ਕਦੇ ਮੇਰੇ ਵੱਲ ਧਿਆਨ ਹੀ ਨਹੀਂ ਦਿੱਤਾ, ਜਿਨ੍ਹਾਂ ਨੂੰ ਕਦੇ ਮਤਲਬ ਹੀ ਨਹੀਂ ਰਿਹਾ ਕਿ ਮੇਰੇ ਚੰਗੇ ਜਾਂ ਮਾੜੇ ਦੇ ਨਾਲ ਜਾਂ ਕੀ ਹੁੰਦਾ। ਸੋ ਇੱਦਾਂ ਹੀ ਜੀ ਆਪਣੀ ਜ਼ਿੰਦਗੀ ਨੂੰ ਆਪਣੇ ਹਿਸਾਬ ਦੇ ਨਾਲ ਜਿਉਣਾ ਚਾਹੀਦਾ, ਪਰ ਆਪਣਾ ਹਿਸਾਬ ਵੀ ਸਹੀ ਹੋਣਾ ਚਾਹੀਦਾ। ਇਹ ਨਾ ਹੋਵੇ ਕਿ ਆਪਾਂ ਦੂਸਰੇ ਦੇ ਸਿਰ ਚ ਮਾਰੀਏ ਜਾ ਕੇ ਕੁਛ ਕਹੀਏ। ਨਾ ਜੀ, ਮੇਰਾ ਤਾਂ ਅੱਜ ਦਿਲ ਕਰਦਾ ਸੀਗਾ ਤੇਰੇ ਸਿਰ ਚ ਮਾਰਨ ਨੂੰ, ਮੇਰਾ ਤਾਂ ਇਹੀ ਹਿਸਾਬ ਆ। ਸੋ ਇੱਦਾਂ ਦਾ ਹਿਸਾਬ ਵੀ ਨਹੀਂ ਚਾਹੀਦਾ, ਪਰ ਆਪਣੀ ਜ਼ਿੰਦਗੀ ਨੂੰ ਆਪਣੇ ਤਰੀਕੇ ਤੇ ਆਪਣੇ ਮਨ ਦੀ ਖੁਸ਼ੀ ਦੀ ਮੌਜ ਦੇ ਨਾਲ ਮਾਨਣਾ ਜ਼ਰੂਰੀ ਆ। ਤੇ ਲਓ ਫਿਰ ਇੱਕ ਨਾ ਤੁਹਾਨੂੰ ਬੁਝਾਰਤ ਪਾ ਦਾਂ। ਅੱਜ ਤਾਂ ਮੈਂ ਬਾਹਲੀ ਸੌਖੀ ਬੁਝਾਰਤ ਲੈ ਕੇ ਆਈ ਹਾਂ, ਤੇ ਵੈਸੇ ਤਾਂ ਮੈਂ ਇੱਕ ਕਹਾਵਤ ਵੀ ਤੁਹਾਡੇ ਤੋਂ ਪੁੱਛਣੀ ਆ। ਉਹ ਬਹੁਤ ਸੌਖੀ ਕਹਾਵਤ ਆ, ਤੇ ਤੁਸੀਂ ਦੱਸਣਾ ਵਾ ਵੀ ਉਹ ਕਹਾਵਤ ਕਦੋਂ ਦੇ ਕਿੱਥੇ ਵਰਤੀ ਜਾਂਦੀ ਆ, ਤੇ ਜਾਂ ਫਿਰ ਉਸ ਕਹਾਵਤ ਨੂੰ ਫਿਲ ਇਨ ਦਾ ਬਲੈਂਕਸ ਜਿਹਨੂੰ ਕਹਿੰਦੇ ਹੁੰਦੇ ਨਾ, ਵੀ ਉਦਾਂ ਪੂਰੀ ਕਰ ਦਿਓ, ਤੁਹਾਡੀ ਮਰਜ਼ੀ ਆ। ਤੇ ਬੁਝਾਰਤ ਚਲੋ ਮੈਂ ਬਾਹਲੀ ਸੌਖੀ ਪਾ ਦਿੰਦੀ ਹਾਂ, ਕਿਉਂਕਿ ਇਦੋਂ ਸੌਖੀ ਬੁਝਾਰਤ ਤਾਂ ਮੈਨੂੰ ਨੀ ਲੱਗਦਾ ਹੋ ਸਕਦੀ ਹੈ। ਜੇ ਇਹ ਬੁਝਾਰਤ ਵੀ ਨਾ ਬੁੱਝੀ ਗਈ, ਮਤਲਬ ਕਿ ਤੁਸੀਂ ਕਦੇ ਬਾਤਾਂ ਬੂਤਾਂ ਸੁਣੀਆਂ ਹੀ ਨਹੀਂ ਹੈਗੀਆਂ, ਹਨਾ। ਤੇ ਲਓ ਫਿਰ ਬੁਝਾਰਤ ਆ ਜੀ, ਜਾਦੂਗਰ ਦਾ ਦੇਖ ਕਮਾਲ, ਪਾਵੇ ਹਰਾ ਤੇ ਕੱਢੇ ਲਾਲ। ਬੜੀ ਸੌਖੀ ਬੁਝਾਰਤ ਆ, ਦੱਸ ਦਿਓ ਫਟਾਫਟ +9175080144898 ਤੇ। ਇੱਕ ਵਾਰੀ ਫਿਰ ਤੋਂ ਬੁਝਾਰਤ ਮੈਂ ਤੁਹਾਨੂੰ ਪਾ ਦਿੰਦੀ ਹਾਂ ਕਿ ਜਾਦੂਗਰ ਦਾ ਦੇਖ ਕਮਾਲ, ਪਾਵੇ ਹਰਾ ਤੇ ਕੱਢੇ ਲਾਲ। ਫਟਾਫਟ ਦੱਸ ਦਿਓ ਇਸ ਬੁਝਾਰਤ ਦਾ ਜਵਾਬ ਕੀ ਹੋ ਸਕਦਾ, ਨਹੀਂ ਤਾਂ ਫਿਰ ਮੈਂ ਤੁਹਾਨੂੰ ਦੱਸ ਹੀ ਦੇਣਾ ਵਾ। ਤੇ ਨਾਲੇ ਫਿਰ ਇੱਧਰ ਆਸ਼ ਮੱਲੀ ਵੀ ਪ੍ਰੋਗਰਾਮ ਦੇ ਵਿੱਚ ਪਹੁੰਚ ਗਿਆ, ਕਹਿੰਦੇ ਅੱਛਾ ਕਹਿੰਦੇ ਕੁੜੀ ਦੀ ਗੁੱਤਾਂ ਵਾਲੀ ਫੋਟੋ ਨਰਿੰਦਰ ਰਠੌਰ ਜਿੱਦਾਂ ਵਾ। ਅੱਛਾ ਕੁੜੀ ਦੀ ਗੁੱਤਾਂ ਵਾਲੀ ਫੋਟੋ, ਅੱਛਾ ਨਰਿੰਦਰ ਰਠੌਰ ਨੂੰ ਹੱਸੀ ਜਾ ਰਹੇ ਆ। ਆਹੋ ਤੁਹਾਡੇ ਤੋਂ ਨਾ ਤੁਹਾਨੂੰ ਕਰਨੀਆਂ ਨੀ ਪੈਂਦੀਆਂ ਹੋਣੀਆਂ ਗੁੱਤਾਂ ਗੱਤਾਂ, ਤਦੇ ਤੁਹਾਨੂੰ ਹਾਸਾ ਆਉਂਦਾ ਵਾ, ਹੱਸਦੀ ਹੂੰ ਲੈ ਦੱਸੋ ਹੈ। ਤੇ ਵਧੀਆ ਗੱਲ ਆ, ਉਹ ਕੰਮ ਸਾਰੇ ਇਨਸਾਨ ਰੱਖਣੇ ਚਾਹੀਦੇ ਆ ਜ਼ਿੰਦਗੀ ਚ, ਪਤਾ ਨੀ ਕਦੋਂ ਤੇ ਕਿੱਥੇ ਕਿੱਦਾਂ ਲੋੜ ਪੈ ਜਾਂਦੀ ਆ, ਹਨਾ। ਕੋਈ ਚੱਕਰ ਨੀ ਤੇ ਦੇਖ ਲੋ ਹੱਸੀ ਜਾਂਦੇ ਆ, ਚਲੋ ਖੈਰ ਕੋਈ ਚੱਕਰ ਨੀ, ਹਨਾ, ਦੇਖਦੇ ਆ। ਤੇ ਬਾਕੀ ਨਾ ਮੈਂ ਇੱਕ ਗੱਲ ਤੁਹਾਨੂੰ ਸਾਰਿਆਂ ਨੂੰ ਕਹਿਣੀ ਵੀ ਸੀਗੀ ਕਿ ਹਰ ਇੱਕ ਹਫ਼ਤੇ ਮੈਂ ਮਤਲਬ ਕਿਸੇ ਨਾ ਕਿਸੇ ਨੂੰ ਆਪਾਂ ਇੱਕ ਗਾਣਾ ਡੈਡੀਕੇਟ ਕਰਦੇ ਹੁੰਦੇ ਹਾਂ, ਜਿੱਦਾਂ ਨਰਿੰਦਰ ਰਠੌਰ ਜੀ ਨੇ ਕੀਤਾ ਸੀ, ਤੇ ਉਸ ਤੋਂ ਬਾਅਦ ਵਿੱਚ ਹਰੀਸ਼ ਅਰੋੜਾ ਉਹਨਾਂ ਨੂੰ ਕੀਤਾ ਸੀ। ਸੋ ਗਾਣਾ ਆਪਾਂ ਸਾਰਿਆਂ ਨੂੰ ਡੈਡੀਕੇਟ ਕਰਾਂਗੇ ਵਨ ਬਾਏ ਵਨ, ਹਨਾ। ਪਰ ਮੈਨੂੰ ਇਹ ਹੁੰਦਾ ਕਿ ਭਾਈ ਗੁੱਸਾ ਨਾ ਕਰ ਜਿਓ ਤੁਸੀਂ, ਕਿਉਂਕਿ ਜਿਹਨਾਂ ਦਾ ਮੈਨੂੰ ਹੁਣ ਥੋੜਾ ਥੋੜਾ ਆਈਡੀਆ ਹੈਗਾ ਵਾ, ਤੇ ਉਹਨਾਂ ਨੂੰ ਤਾਂ ਚਲੋ ਫਿਰ ਮੈਂ ਵੀ ਉਸੇ ਹਿਸਾਬ ਨਾਲ ਗਾਣੇ ਡੈਡੀਕੇਟ ਕਰ ਦਿੰਦੀ ਹਾਂ, ਹਨਾ, ਗਾਣੇ ਸੁਣਾ ਦੇਈਦੇ ਆ। ਹਸਾ ਮਜ਼ਾਕ ਜਾਂ ਗੱਲਾਂ ਬਾਤਾਂ ਇਸੇ ਤਰ੍ਹਾਂ ਚੱਲਦੀਆਂ ਰਹਿੰਦੀਆਂ ਨੇ, ਵਧੀਆ ਵੀ ਲੱਗਦਾ ਵਾ। ਮੈਨੂੰ ਪਤਾ ਤੁਸੀਂ ਗੁੱਸਾ ਤਾਂ ਨਹੀਂ ਕਰਦੇ, ਪਰ ਫਿਰ ਵੀ ਮੈਨੂੰ ਥੋੜਾ ਜਿਹਾ ਸੋਚਣਾ ਪੈਂਦਾ ਵਾ। ਤੇ ਆਪਾਂ ਪਰ ਗਾਣੇ ਆ ਜਿਹੜੇ ਉਹ ਸਾਰਿਆਂ ਨੂੰ ਸੁਣਾਵਾਂਗੇ ਉਹਨਾਂ ਦੇ ਹਿਸਾਬ ਦੇ ਨਾਲ ਦੇ। ਅੱਜ ਆਪਾਂ ਉਹ ਗਾਣਾ ਸੁਣਾਉਣਾ ਵਾ ਗੁਰਿੰਦਰ ਸਿੰਘ ਇਹਨੂੰ ਬਾਹਲੇ ਕੰਜੂਸ ਆ ਇਹ, ਹਨਾ। ਵੈਸੇ ਤੁਸੀਂ ਆਪਸ ਚ ਗੱਲਾਂ ਬਾਤਾਂ ਮਾਰਦੇ ਰਹਿੰਦੇ ਹੋ ਨਾ, ਜੇ ਤਾਂ ਆੜੀ ਆੜੀ ਸਾਰੇ ਜਾਣੇ, ਤੇ ਇਸੇ ਤਰ੍ਹਾਂ ਸਾਡਾ ਗਰੁੱਪ ਵੀ ਬਣਿਆ ਹੋਇਆ ਵਾ, ਹਨਾ। ਤੇ ਗੱਲ ਕੀਤੀ ਸਾਰੀਆਂ ਮੈਂ, ਚੱਲ ਕਰਵਾ ਚੌਥ ਆ ਲੰਘਿਆ ਵੀ, ਹਨਾ, ਵੀ ਸਾਰਿਆਂ ਨੂੰ ਵੀ ਕਿੱਦਾਂ ਕਿੱਦਾਂ ਗਿਫਟ ਮਿਲਿਆ, ਤੇ ਇਹ ਸਾਰੇ ਜਾਣੇ ਜਿੱਦਾਂ ਹੁਣ ਕਹਿ ਲਓ ਕਹਿੰਦੇ ਵੀ ਠੀਕ ਆ, ਨਰਿੰਦਰ ਰਠੌਰ ਦੀ ਵਾਈਫ ਵੀ ਕਹਿੰਦੀ ਹਾਂਜੀ ਠੀਕ ਆ ਵਧੀਆ ਵਾ, ਤੇ ਵੀ ਮੈਨੂੰ ਵੀ ਵਧੀਆ ਗਿਫਟ ਮਿਲਿਆ ਵਾ। ਤੇ ਹਰੀਸ਼ ਅਰੋੜਾ ਉਹ ਤਾਂ ਪਤਾ ਹੀ ਆ ਵੀ ਉਹਨਾਂ ਨੇ ਤਾਂ ਬਾਹਲੇ ਸਾਰੇ ਗਿਫਟ ਲੈ ਕੇ ਜਾਣੇ ਸੀ। ਤੇ ਇੱਧਰ ਜਦੋਂ ਪੁੱਛਿਆ ਗੁਰਿੰਦਰ ਸਿੰਘ ਜੀ ਬਾਰੇ, ਇਹ ਤਾਂ ਬਾਹਲੀ ਕੰਜੂਸ ਨਿਕਲੇ, ਹਨਾ, ਚਲੋ ਖੈਰ ਕੋਈ ਗੱਲ ਨੀ। ਤੇ ਕਹਿੰਦੇ ਵੀ, ਮੈਂ ਕਿਹਾ ਵੀ ਹਾਂਜੀ ਤੁਹਾਨੂੰ ਗਿਫਟ ਕੀ ਮਿਲਿਆ, ਕਹਿੰਦੇ ਵੀ ਪਹਿਲਾਂ ਤਾਂ ਬਸ ਗੀਜੇ ਚ ਹੱਥ ਪਾਈ ਰੱਖੇ। ਮੈਂ ਕਿਹਾ ਵੀ ਕੀ ਆ, ਬਸ ਕਹਿੰਦੇ ਗਾਨੀ ਗੁਨੀ ਲੱਭਦੇ ਆ। ਤੇ ਫੇਰ ਕਹਿੰਦੇ ਵੀ ਗਾਨੀ ਕਿੱਥੋਂ ਲੱਭਣੀ ਸੀ, ਵੀ ਬੰਦਾ ਸਾਰਾ ਦਿਨ ਭੁੱਖਾ ਰਹਿੰਦਾ ਵਾ, ਪਰ ਕਹਿੰਦੇ ਮੁੰਡਾ ਦਿਲ ਦਾ ਨੀ ਮਾੜਾ ਹੈ। ਤੇ ਮੈਂ ਕਿਹਾ ਚਲੋ ਕੋਈ ਗੱਲ ਨੀ। ਤੇ ਫੇਰ ਉਹ ਕਹਿੰਦੇ ਵੀ ਬਾਕੀ ਦਾ ਜੋ ਵੀ ਆ ਜਿੱਦਾਂ ਵੀ ਆ। ਤੇ ਫਿਰ ਉਹਨਾਂ ਨੇ ਇੱਕ ਗਾਣਾ ਕਿਹਾ ਸੀਗਾ, ਚਲੋ ਗਾਣਾ ਆਪਾਂ ਜ਼ਰੂਰ ਸੁਣਾਵਾਂਗੇ, ਪਰ ਫਿਲਹਾਲ ਥੋੜਾ ਜਿਹਾ ਰੋਕ ਕੇ ਕਿ ਕਿੱਦਾਂ ਤੇ ਕਿਵੇਂ ਆ, ਉਹ ਤੁਸੀਂ ਅੰਦਾਜ਼ਾ ਸਾਰੇ ਲਾ ਹੀ ਲੈਣਾ ਆਪਣੇ ਆਪ। ਪਰ ਮੈਨੂੰ ਇਹ ਹੁੰਦਾ ਕਿ ਵੀ ਤੁਸੀਂ ਗੁੱਸਾ ਵੀ ਨਾ ਕਰ ਜੋ ਮੇਰੀਆਂ ਗੱਲਾਂ ਦਾ, ਕਿਉਂਕਿ ਮੈਂ ਤਾਂ ਵਧੀਆ ਲੱਗਦਾ ਤੁਹਾਡੇ ਸਾਰਿਆਂ ਨਾਲ ਗੱਲਾਂ ਕਰਦੇ ਹਾਂ, ਇੱਕ ਪਰਿਵਾਰ ਦੀ ਤਰ੍ਹਾਂ ਲੱਗਦੇ ਹੋ, ਹਨਾ। ਤੇ ਬਾਕੀ ਜੇ ਬੁਰਾ ਲੱਗਾ ਤਾਂ ਉਹਦੇ ਲਈ ਆਪਾਂ ਗੀਤ ਤੇ ਮਾਫ਼ੀ ਤਾਂ ਮੰਗ ਹੀ ਲੈਂਦੇ ਹਾਂ। ਤੇ ਜੇ ਜ਼ਿਆਦਾ ਬੁਰਾ ਲੱਗਾ ਫਿਰ ਤੁਸੀਂ ਮੈਸੇਜ ਵੀ ਕਰ ਸਕਦੇ ਹੋ, ਹਨਾ, ਫਿਰ ਆਪਾਂ ਉਹ ਗਾਣਾ ਨਹੀਂ ਤੁਹਾਡੇ ਲਈ ਪਲੇ ਕਰਿਆ ਕਰਾਂਗੇ। ਪਰ ਫਿਲਹਾਲ ਤਾਂ ਚਲੋ ਅੱਜ ਦੇਖਦੇ ਹਾਂ ਕਿ ਗੁਰਿੰਦਰ ਸਿੰਘ ਜੀ ਤੁਹਾਡੇ ਲਈ ਕਿਹੜਾ ਗਾਣਾ ਆਉਂਦਾ। ਤੇ ਇੱਧਰ ਗੈਰੀ ਮੈਲਬੋਰਨ ਵਾਲੇ ਪਹੁੰਚ ਗਏ ਜੀ, ਕਹਿੰਦੇ ਬੋਬੀ ਜੀ ਇੱਕ ਸੌਂਗ ਲਾ ਦਿਓ ਸ਼ੀਰਾ ਜਸਵੀਰ ਦਾ, ਇੱਕ ਪਲ। ਥੈਂਕਸ ਜੀ, ਕਹਿੰਦੇ ਆਈ ਐਮ ਬਿਜ਼ੀ ਲਾਸਟ ਵੀਕ ਜੀ, ਆਈ ਗੋਟ ਨਿਊ ਹਾਊਸ ਮੂਵ ਕਰਦੀ ਸੀ। ਓ ਵਾਓ ਗ੍ਰੇਟ, ਫਿਰ ਤਾਂ ਬਹੁਤ ਵਧੀਆ ਗੱਲ ਆ ਜੀ, ਨਵਾਂ ਘਰ ਲੈ ਲਿਆ ਕਹਿੰਦੇ ਹਾਂ। ਤੇ ਕਹਿੰਦੇ ਮੂਵ ਕਰਦੇ ਸੀਗੇ, ਕਹਿੰਦੇ ਓਲਡ ਹਾਊਸ ਸੇਲ ਕਰਤਾ ਸੀ ਉਹ ਬੰਦੇ। ਫਿਰ ਤਾਂ ਜੀ ਪੈਸੇ ਆਏ ਵੀ ਤੇ ਪੈਸੇ ਗਏ ਵੀ, ਤੇ ਸਾਡੇ ਵੱਲੋਂ ਮੁਬਾਰਕਾਂ ਜੀ ਤੁਹਾਨੂੰ ਤੁਹਾਡੇ ਨਵੇਂ ਘਰ ਦੀਆਂ ਵੀ ਹੈ। ਤੇ ਚਲੋ ਬਹੁਤ ਵਧੀਆ ਗੱਲ ਆ, ਫਿਰ ਤਾਂ ਮੈਂ ਵੀ ਸਮਝ ਸਕਦੀ ਹਾਂ ਕਿ ਬਹੁਤ ਕੰਮ ਹੁੰਦਾ ਹਨਾ ਜਦੋਂ ਘਰ ਮੂਵ ਕਰਨਾ ਸਾਰਿਆਂ ਤੋਂ ਵੱਡਾ ਔਖਾ ਕੰਮ ਹੁੰਦਾ ਓਹਦਾ, ਕਿਉਂਕਿ ਇੱਥੇ ਤਾਂ ਕਮਰੇ ਹਿਸਾਬ ਕਿਤਾਬ ਓਦਾਂ ਹੁੰਦਾ, ਇੰਡੀਆ ਦੇ ਵਿੱਚ ਤਾਂ ਹੁੰਦੇ ਬਣੇ ਬਣਾਏ ਬੈਡ ਉੱਥੋਂ ਐਨ ਪੂਰੇ ਅਸੈਂਬਲ ਕੀਤੇ ਹੁੰਦੇ ਆ ਲਿਆ ਕੇ ਟਕਾ ਦੋ, ਪਰ ਇੱਥੇ ਤਾਂ ਪਹਿਲਾਂ ਉਹਨਾਂ ਦੇ ਪੇਚ ਜੇ ਖੋਲਣੇ ਪੈਂਦੇ ਆ ਤੇ ਫਿਰ ਦੁਬਾਰਾ ਫਿਰ ਉਹਨਾਂ ਨੂੰ ਹਨਾ ਕਰੋ ਦੁਬਾਰਾ ਸੈੱਟ, ਸੋ ਬਹੁਤ ਔਖਾ ਹੁੰਦਾ ਵਾ। ਚਲੋ ਫਿਰ ਵੀ ਵਧੀਆ ਗੱਲ ਆ ਜੀ, ਨਵੇਂ ਘਰ ਦੇ ਵਿੱਚ ਪਰਮਾਤਮਾ ਤੁਹਾਨੂੰ ਬਹੁਤ ਖੁਸ਼ੀਆਂ ਦੇਵੇ ਤੇ ਹੱਸਦੇ ਖੇਡਦੇ ਰਹੋ ਤੇ ਬਿਲਕੁਲ ਕਰੋ ਇੰਜੋਏ ਤੇ ਲਓ। ਫਿਰ ਪ੍ਰੋਗਰਾਮ ਦੇ ਵਿੱਚ ਅਗਲਾ ਗਾਣਾ ਸੁਣਦੇ ਆ ਤੇ ਨਾਲੇ ਇੱਧਰ ਜਸਪਾਲ ਸਿੰਨੀ ਵਾਲੇ ਵੀ ਆ ਗਿਆ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਟਰਾਲਿੰਗ ਕਰਦੇ ਕਰਦੇ ਸੁਣਦੇ ਹਾਂ ਜੀ, ਸੋਹਣੀ ਗੱਲਬਾਤ ਦਾ ਮੈਸੇਜ ਕਾਪੀ ਪੇਸਟ ਹੀ ਕਰਨਾ ਪੈਂਦਾ ਹੈ ਜੀ। ਕੋਈ ਗੱਲ ਨਹੀਂ ਜਸਪਾਲ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਹੋ ਸਾਡੇ ਲਈ ਇੰਨਾ ਹੀ ਬਹੁਤ ਆ, ਤੇ ਬਾਕੀ ਤੁਸੀਂ ਸੁਣਦੇ ਹੋ ਉਹ ਤਾਂ ਸਾਨੂੰ ਪਤਾ ਹੀ ਹੈ ਕਿ ਤੁਸੀਂ ਹਮੇਸ਼ਾ ਸਾਡੇ ਨਾਲ ਹੀ ਸਾਥ ਦਿੰਦੇ ਹੋ ਸਾਡਾ, ਤੇ ਬਾਕੀ ਧਿਆਨ ਆਪਣੀ ਡਰਾਈਵਿੰਗ ਦੇ ਵਿੱਚ ਹੀ ਜ਼ਰੂਰ ਰੱਖਿਓ ਜੀ, ਕਿਉਂਕਿ ਤੁਹਾਡੀ ਸੇਫਟੀ ਵੀ ਸਾਡੇ ਲਈ ਬਹੁਤ ਜ਼ਰੂਰੀ ਆ, ਤੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਤੇ ਲੋਕ ਫਿਰ ਸੁਣਦੇ ਆ ਪ੍ਰੋਗਰਾਮ ਦਾ ਅਗਲਾ ਗੀਤ ਤੇ ਮਿਲਦੇ ਆ ਜੀ ਫਿਰ ਇਸ ਗੀਤ ਤੋਂ ਬਾਅਦ।
ਦੋਸਤੋ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ, ਆਪਾਂ ਇੱਕ ਵਿਅੰਗ ਕਾਫਿਲਾ ਸ਼ੁਰੂ ਕੀਤਾ ਡਾਕਟਰ ਗੁਰਨਾਮ ਸਿੰਘ ਪੀਰ ਹੁਣਾਂ ਦਾ ਚਾਚਾ ਚੰਡੀਗੜ੍ਹੀਆ।
ਚਾਚਾ ਚੰਡੀਗੜ੍ਹੀਆ
ਜਿੰਦਾਬਾਦ,
ਸਾਹਿਤ ਅਕੈਡਮੀ ਅਵਾਰਡ
ਮਿਲਦੇ ਰਹਿਣ,
ਊਲ ਜਲੂਲ ਖਰੜੇ
ਛਪਦੇ ਰਹਿਣ,
ਚਾਚਾ ਚੰਡੀਗੜ੍ਹੀਆ
ਕੁਝ ਲੋਕ ਮੰਗਣ ਪਦਵੀਆਂ, ਕੁਝ ਲੋਕ ਧਨ ਧਨ ਕਰਦੇ ਫਿਰਦੇ, ਕੁਝ ਲੋਕ ਹੁਸਨ ਤੇ ਇਸ਼ਕ ਮੰਗਦੇ, ਮੈਂ ਮੰਗਦਾ ਹਾਂ ਸ਼ਨੀ ਦਾ ਤੇਲ। ਐ ਸਾਕੀਆ ਸ਼ੁਕਰ ਹੈ, ਅੱਜ ਦੋ ਘੁੱਟ ਤੇਰੀ ਮਿਹਰਬਾਨੀ ਦੇ ਪੀਣ ਨੂੰ ਮਿਲਣਗੇ। ਚਾਚੀ ਲਾਲ ਪੀਲੀ ਹੋ ਗਈ ਤੇ ਕਹਿਣ ਲੱਗੀ, ਮੇਰਾ ਯਾਰ ਸ਼ਰਾਬੀ ਨੀ, ਮੇਰਾ ਯਾਰ ਸ਼ਰਾਬੀ ਨੀ, ਮਾਹੀ ਮੇਰੇ ਨੂੰ ਅੰਦਰ ਸੁੱਟ ਕੇ ਬਾਹਰੋਂ ਲਾ ਦਿਓ ਜੰਦਰਾ, ਖੂਹ ਵਿੱਚ ਸੁੱਟ ਦਿਓ ਚਾਬੀ ਨੀ, ਮੇਰਾ ਯਾਰ ਸ਼ਰਾਬੀ ਨੀ, ਮੇਰਾ ਯਾਰ ਸ਼ਰਾਬੀ ਨੀ।
ਚਾਚਾ ਕੀ ਗੱਲ, ਸੂਬੇਦਾਰ ਬਣ ਗਿਆ?
ਕਹਿਣ ਲੱਗਾ, ਅਜੇ ਬਣੇ ਤਾਂ ਨਹੀਂ ਪਰ ਸੂਬੇਦਾਰੀ ਦੀ ਪ੍ਰੈਕਟਿਸ ਕਰ ਰਹੇ ਹਾਂ।
ਦਲਜੀਤ ਸਿੰਘ, ਦੇਵ ਸਿੱਧੂ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਡਾਕਟਰ ਗੁਰਨਾਮ ਸਿੰਘ ਤੀਰ ਦਾ ਚਾਚਾ ਚੰਡੀਗੜ੍ਹੀਆ ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਅਤੇ ਪੋਡਕਾਸਟ ਵਿੱਚ ਸੁਣ ਸਕਦੇ ਹੋ।
ਨਾਲ ਵੀ ਬਿੰਤੇ
ਹੈਲੋ ਜੀ ਕੈਰੀ ਮੈਲਬਨ ਵਾਲਿਆਂ ਦੀ ਫਰਮਾਇਸ਼ ਤੇ ਜਸਵੀਰ ਸੀਰਾ ਜਸਵੀਰ ਦਾ ਗੀਤ ਹੈ ਸੁਣਿਆ ਤੁਸੀਂ ਸੋ ਗਾਣਾ ਸੋਹਣਾ ਸੀ ਜੀ ਮਾੜਾ ਆਪਾਂ ਇਹ ਨੀ ਕਹਿ ਸਕਦੇ ਕਿ ਰੋਣਾ ਗਾਣਾ ਸੀਗਾ ਆਹ ਤਾਂ ਗਾਣਾ ਸੋਹਣਾ ਸੀਗਾ ਹਨਾ ਬੇਚਾਰੇ ਹੌਲੀ ਹੌਲੀ ਆਪਦੇ ਟਰੈਕ ਤੋਂ ਪਰੇ ਨੂੰ ਹੋ ਰਹੇ ਆ ਚੇਂਜ ਕਰ ਰਹੇ ਆ ਤੁਹਾਡੇ ਸਾਰਿਆਂ ਦੀ ਖਾਤਰ ਹਨਾ ਚਲੋ ਖੈਰ ਕੋਈ ਗੱਲ ਨੀ ਉਹ ਕਹਿੰਦੇ ਹੁੰਦੇ ਹਨ ਕਿ ਸਾਡੇ ਨੈਣਾਂ ਵਿਚ ਉਡੀਕਾਂ ਤੈਨੂੰ ਦਿਖੀਆਂ ਹੀ ਨਹੀਂ ਸਾਡੇ ਨੈਣਾਂ ਵਿਚ ਉਡੀਕਾਂ ਤੈਨੂੰ ਦਿਖੀਆਂ ਹੀ ਨਹੀਂ ਤੇਰੇ ਨੈਣ ਅਸਾਨੂੰ ਲਾਰਾ ਲਾਰੇ ਮੋਹਦੇ ਗਏ ਤੈਨੂੰ ਕੀ ਅੰਦਾਜ਼ੇ ਹੋਣੀ ਸਾਡੇ ਖਿਆਲਾਂ ਦੀ ਤੈਨੂੰ ਸੋਚਦਿਆਂ ਜੋ ਸਾਨੂੰ ਸਭ ਤੋਂ ਹੀ ਖੋਂਦੇ ਰਹੇ ਕੁਛ ਤਾਂ ਤੇਰੀ ਵੀ ਫਿਤਰਤ ਮੌਜੀ ਮਨ ਵਾਲੀ ਕੁਛ ਤਾਂ ਤੇਰੀ ਵੀ ਸੀ ਫਿਤਰਤ ਮੌਜੀ ਮਨ ਵਾਲੀ ਤੇ ਕੁਛ ਅਸੀਂ ਵੀ ਹੱਦੋਂ ਵੱਧ ਕੇ ਤੈਨੂੰ ਚਾਹੁੰਦੇ ਰਹੇ ਸਾਡੀ ਤੇਰੇ ਤੇ ਆ ਮੁੱਕਦੀ ਹਰ ਇੱਕ ਰੀਝ ਰਹੀ ਤੇ ਤੈਨੂੰ ਸਾਤੋਂ ਬਿਨ ਹਰ ਸ਼ਹਿ ਦੇ ਸੁਪਨੇ ਆਉਂਦੇ ਰਹੇ ਸਾਡੇ ਨੈਣਾਂ ਵਿਚ ਅੜੀਕਾਂ ਤੈਨੂੰ ਦਿਖੀਆਂ ਹੀ ਨਹੀਂ ਤੇਰੇ ਨੈਣ ਸਾਨੂੰ ਲਾਲਾ ਲਾਰੇ ਮੋਹਦੇ ਰਹੇ ਤੇ ਲਓ ਜੀ ਫਿਰ ਗਾਣੇ ਤੋਂ ਬਾਅਦ ਹੁਣ ਆਪਾਂ ਤੁਹਾਡੇ ਮੈਸੇਜ ਨਾਲ ਨਾਲ ਪ੍ਰੋਗਰਾਮ ਵਿੱਚ ਸ਼ਾਮਲ ਕਰਦੇ ਹਾਂ ਤੇ ਆਪਾਂ ਨਾ ਤੁਹਾਨੂੰ ਇੱਕ ਵਧਾਰਤ ਪਾਈ ਸੀਗੀ ਇੰਨੀ ਸੌਖੀ ਵਧਾਰਤ ਸੀ ਮੈਨੂੰ ਤਾਂ ਇਹ ਸੀ ਕਿ ਵਧਾਰਤ ਤੋਂ ਬਾਅਦ ਠਾ ਜਵਾਬ ਆਉਣਗੇ ਹਨਾ ਪਰ ਦੇਖ ਲਓ ਹਾਈ ਆਹ ਵੀ ਵਧਾਰਤ ਦਾ ਜਵਾਬ ਨਹੀਂ ਪਤਾ ਗਾ ਤਾਂ ਔਖਾ ਹੀ ਆ ਹਨਾ ਜਾਦੂਗਰ ਦਾ ਦੇਖ ਕਮਾਲ ਭਾਵੇਂ ਹਰਾ ਤੇ ਕੱਢੇ ਲਾਲ ਹਨਾ ਇੰਨੀ ਸੌਖੀ ਵਧਾਰਤ ਕੋਸ਼ਿਸ਼ ਕਰੋ ਲੱਭ ਜਾਣੀ ਆ ਹਨਾ ਤੇ ਇੱਧਰ ਹਰੀਸ਼ ਅਰੋੜਾ ਉਹਨਾਂ ਨੇ ਇੱਕ ਖਬਰ ਸਾਂਝੀ ਕੀਤੀ ਆ ਬਾਹਲੀ ਭਿਆਨਕ ਜੀ ਖਬਰ ਆ ਹਨਾ ਵੈਸੇ ਤਾਂ ਪੜ੍ਹ ਕੇ ਡਰ ਲੱਗਦਾ ਵਾ ਤੇ ਜਿਹਦੇ ਤੇ ਬੀਤੀ ਹੋਊਗੀ ਤੇ ਉਹਦਾ ਤਾਂ ਹਾਲ ਕੀ ਹੋਇਆ ਹੋਊਗਾ ਇਹ ਤਾਂ ਤੁਸੀਂ ਸਾਰੇ ਅੰਦਾਜ਼ਾ ਲਾ ਸਕਦੇ ਹੋ ਲਾ ਹੀ ਸਕਦੇ ਹੋ ਕਿਉਂਕਿ ਕਈ ਵਾਰੀ ਕਹਿੰਦੇ ਹੁੰਦੇ ਨਾ ਜਾਦੂ ਬੀਤੀ ਹੱਡ ਬੀਤੀ ਵੀ ਬਣ ਜਾਂਦੀ ਆ ਬੰਦਾ ਵੈਸੇ ਵੀ ਆਸ ਪਾਸ ਹੁੰਦੀਆਂ ਘਟਨਾਵਾਂ ਤੋਂ ਬਹੁਤ ਕੁਛ ਸਿੱਖਦਾ ਵਾ ਹਨਾ ਤੇ ਲਓ ਫਿਰ ਆਪਾਂ ਦੱਸ ਦਿੰਦੇ ਹਾਂ ਵੀ ਇਹਨਾਂ ਨੇ ਕਿਹੜੀ ਗੱਲ ਆ ਜਿਹੜੀ ਉਹ ਸਾਰਿਆਂ ਨੂੰ ਵਾਰਨ ਵੀ ਕੀਤਾ ਵਾ ਤੇ ਧਿਆਨ ਦੇ ਨਾਲ ਵੀ ਕਹਿੰਦੇ ਵੀ ਸ਼ੋਪਿੰਗ ਵਗੈਰਾ ਵੀ ਜਦੋਂ ਕਰਨ ਜਾਣਾ ਨਾ ਧਿਆਨ ਦੇ ਨਾਲ ਵੀ ਕੇਅਰਫੁਲ ਹੋ ਕੇ ਜਾਣਾ ਵਾ ਵੀ ਆਸੇ ਪਾਸੇ ਵੀ ਨਿਗਾਹ ਰੱਖਣੀ ਆ ਤੇ ਬਾਕੀ ਆਪਦੀ ਜੇਬ ਦੇ ਵਿੱਚ ਚਾਰ ਪੈਸੇ ਵੀ ਲੈ ਕੇ ਜਾਣੇ ਆ ਨਹੀਂ ਤਾਂ ਉੱਥੇ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਵਾ ਤੇ ਬਾਕੀ ਜੋ ਆਪਦੇ ਤੇ ਭੋਗਣਾ ਪੈਂਦਾ ਉਹ ਵੱਖਰੀ ਗੱਲ ਆ ਹੁਣ ਤੁਸੀਂ ਕਹੋਗੇ ਹੋਇਆ ਕੀ ਚਲੋ ਫਿਰ ਸੁਣ ਲਓ ਕੀ ਹੋਇਆ ਹੁਣ ਵੈਸੇ ਤਾਂ ਜਿਹਦੇ ਨਾਲ ਹੋਇਆ ਵਿਚਾਰਾ ਉਹੀ ਜਾਣਦਾ ਤੇਰੇ ਮੇਰੇ ਅਰਗੇ ਤਾਂ ਗੱਲਾਂ ਕਰਨ ਵਾਲੀ ਆ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਬੋਬੀ ਭੈਣ ਸਤਿ ਸ਼੍ਰੀ ਅਕਾਲ ਸਰਜੀਤ ਭਾਜੀ ਨੂੰ ਤੇ ਸਾਰਿਆਂ ਨੂੰ ਕਹਿ ਰਿਹਾ ਕਿ ਸਲਾਮ ਨਮਸਤੇ ਹਰਮਨ ਪਰਿਵਾਰ ਨੂੰ ਕਹਿੰਦੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਬਾਕੀ ਕਹਿੰਦੇ ਖਬਰ ਉਹਨਾਂ ਨੇ ਜਿਹੜੀ ਸਾਂਝੀ ਕੀਤੀ ਆ ਕਹਿੰਦੇ ਕਿ ਕਰਵਾ ਚੌਥ ਪਰ ਪਸੰਦ ਆਈ 12,000 ਦੀ ਸਾੜੀ ਪਸੰਦ ਆਈ ਸੀ ਘਰ ਵਾਲੇ ਦੀ ਜੇਬ ਚੋਂ ਨੇ ਪੈਸੇ ਨਹੀਂ ਸੀ ਵਿਚਾਰੇ ਤੋਂ ਨਹੀਂ ਦਵਾ ਹੋਈ ਉਹ ਤੇ ਬਸ ਫੇਰ ਕੀ ਹੋਇਆ ਉੱਥੇ ਸ਼ੋਅਰੂਮ ਦੇ ਵਿੱਚ ਹੀ ਉਹਦੀ ਕੁੱਟਮਾਰ ਕਰਤੀ ਵਿਚਾਰੇ ਦੀ ਦੱਸੋ ਕੀ ਹਾਲ ਹੋਇਆ ਹੋਊਗਾ ਉਹਦਾ ਸੋ ਉਹਨਾਂ ਨੇ ਜਿਹੜੀ ਇਹ ਖਬਰ ਆ ਇਹ ਹੈਗੀ ਆ ਮੁਰਾਦ ਨਗਰ ਦੀ ਕੱਪੜੇ ਦਾ ਕੋਈ ਸ਼ੋਅਰੂਮ ਸੀ ਜਿੱਥੇ ਘਰ ਵਾਲੀ ਸ਼ੋਪਿੰਗ ਕਰਨ ਚਲੇ ਗਏ ਤੇ ਘਰ ਵਾਲੀ ਸਾੜੀਆਂ ਦੇਖੀ ਗਈ ਤੇ ਘਰ ਵਾਲਾ ਇਹ ਸੀ ਵੀ ਚੱਲ ਠੀਕ ਜੀ ਸਾੜੀ ਲੈ ਲੂਗੀ 4-5,000 ਵਾਲੀ ਲੈ ਲੂਗੀ ਤੇ ਘਰ ਵਾਲੀ ਨੂੰ ਜਿਹੜੀ ਸਾੜੀ ਪਸੰਦ ਆਈ ਉਹ ਸੀਗੀ ਜੀ 12,000 ਦੀ ਤੇ 12,000 ਤੇ ਜਦੋਂ ਉਹਨੇ ਘਰ ਵਾਲੇ ਨੂੰ ਕਿਹਾ ਤਾਂ ਪਹਿਲਾਂ ਤਾਂ ਉਹਨੇ ਬੇਚਾਰੇ ਨੇ ਸਮਝਾਇਆ ਵੀ 12,000 ਰੁਪਇਆ ਕਾਹਨੂੰ ਸੈੱਟ ਦੀਆਂ ਪਾਉਣੀ ਤਾਂ ਤੂੰ ਉਹੀ ਇੱਕ ਦੋ ਵਾਰ ਹਨਾ ਸਾੜੀ ਤੇ ਬਾਅਦ ਚ ਜਨਾਨੀਆਂ ਨੂੰ ਵੀ ਹੋ ਜਾਂਦਾ ਵਾ ਨਾ ਵੀ ਭਾਈ ਫੈਸ਼ਨ ਆਊਟ ਹੋ ਗਿਆ ਇਹ ਤਾਂ ਮੈਂ ਇੱਕ ਦੋ ਵਾਰੀ ਸਾੜੀ ਪਾ ਲਈ ਤੇ ਹੁਣ ਨਾ ਮੈਂ ਕਿਸੇ ਹੋਰ ਫੰਕਸ਼ਨ ਤੇ ਪਾ ਕੇ ਜਾਊਂਗੀ ਤੇ ਬਸ ਜੀ ਫਿਰ ਕੀ ਸੀਗਾ ਤੇ ਉਹਨੇ ਕਿਹਾ ਤੇ ਉਹ ਨਹੀਂ ਮੰਨੀ ਜਿਹੜੀ ਹੁਣ ਅੱਗੇ ਦੇ ਮਨ ਨੂੰ ਚੰਗੀ ਲੱਗੀ ਉਹਨੇ ਤਾਂ ਉਹੀ ਲੈਣੀ ਸੀ ਤੇ ਚਲੋ ਜੀ ਉੱਥੇ ਉਹਨਾਂ ਦੀ ਬਹਿਸ ਚੱਲ ਪਈ ਬਹਿਸ ਵੱਧਦੀ ਤੇ ਫਿਰ ਪਤਾ ਹੀ ਆ ਕਿ ਘਰ ਵਾਲੀ ਨੇ ਇੱਕ ਥੱਪੜ ਜੜਤਾ ਤੇ ਉਦੋਂ ਬਾਅਦ ਚ ਫਿਰ ਜੋ ਕੁਛ ਹੋਇਆ ਉਹ ਤਾਂ ਹੁਣ ਰੱਬ ਹੀ ਜਾਣਦਾ ਤੇ ਮਤਲਬ ਕਿ ਉਹਨਾਂ ਨੇ ਖਬਰ ਤਾਂ ਸਾਂਝੀ ਕੀਤੀ ਆ ਵੀ ਭਾਈ ਜੇ ਸ਼ੋਪਿੰਗ ਸ਼ੁਪਿੰਗ ਕਰਨ ਜਾਣਾ ਤਾਂ ਆਪਦੇ ਹਿਸਾਬ ਕਿਤਾਬ ਨਾ ਜਾਓ ਨਹੀਂ ਤਾਂ ਪਹਿਲੇ ਹੀ ਉਹਨੇ ਕੋ ਪੈਸੇ ਫੜਾ ਦੋ ਵੀ ਆਹ ਚੱਕੋ ਭਾਈ ਆਪੀ ਸ਼ੋਪਿੰਗ ਕਰਿਆ ਤੇ ਆਪਦੇ ਲਈ ਸਾੜੀ ਆ ਜਿਹੜੀ ਉਹ ਲੈ ਆਓ ਹਨਾ ਤੇ ਬਾਕੀ ਇੱਧਰ ਨਰਿੰਦਰ ਰਾਠੌਰ ਕਹਿੰਦੇ ਕਿ ਤੁਸੀਂ ਨਜ਼ਰ ਲਾ ਕੇ ਹੁਣ ਨੀ ਕਰਵਾਉਂਦੀ ਕਹਿੰਦੀ ਡੈਡੀ ਤੁਸੀਂ ਮੇਰੀਆਂ ਗੁੱਸਾ ਫੋਟੋ ਪਾਉਣ ਲਈ ਕਰਦੇ ਹੋ ਅੱਛਾ ਏਦਾਂ ਵੀ ਹੁੰਦਾ ਹਾਏ ਕਿੱਡੀ ਖਰਾਬ ਆ ਮੈਨੂੰ ਲੱਗਦਾ ਤੁਹਾਡੇ ਤੇ ਚਲੇ ਗਈ ਆਪਣੀ ਮੰਮੀ ਤੇ ਨੀ ਗਈ ਹੈਗੀ ਹਨਾ ਤੁਸੀਂ ਕਹਿੰਦੇ ਨਜ਼ਰ ਲਾ ਕੇ, ਨਹੀਂ ਮੈਂ ਨਜ਼ਰ ਨੀ ਲਾਈ, ਬਾਕੀ ਫੇਰ ਵੀ ਕਹਿੰਦੇ ਹੁੰਦੇ ਆ ਵੀ ਜੇ ਨਜ਼ਰ ਲੱਗੀ ਹੋਵੇ ਨਾ, ਜਿਹੜੀਆਂ ਲਾਲ ਮਿਰਚਾਂ ਹੁੰਦਾ ਸੱਤ ਲੈ ਕੇ ਉਹ ਅਸੀਂ ਜਵਾਕ ਤੋਂ ਬਾਹਰ ਕੇ ਸੁੱਟ ਦੋ, ਜੇ ਜਿਆਦਾ ਹੀ ਆ ਤਾਂ ਫਿਰ ਇੱਕ ਪਨਾਲਾ ਜੇ ਤੁਹਾਡੇ ਹੈਗਾ, ਇੰਡੀਆ ਚ ਤਾਂ ਹੁੰਦੇ ਸੀ ਉਹਦੇ ਥੱਲੇ ਨਾ ਕੋਈ ਸ਼ਕਲ ਜੀ ਬਣਾ ਕੇ ਉਹਨੂੰ ਕੁੱਟਦੇ ਹੁੰਦੇ ਸੀਗੇ, ਤੇ ਓਦਾਂ ਕਰਕੇ ਦੇਖ ਲੋ ਆਉਂਦਾ ਫੋਟੋ ਦਾ ਮਤਲਬ ਆ ਹਨਾ, ਤਰੀਕਾ ਤਾਂ ਜਿੱਦਾਂ ਮਰਜ਼ੀ ਆ। ਨਹੀਂ ਕਹਿੰਦਾ ਤੁਸੀਂ ਨਜ਼ਰ ਲਾਤੀ ਹੁਣ ਨੀ ਉਹ ਕਰਵਾਉਂਦੀ, ਕਹਿੰਦੀ ਤੁਸੀਂ ਮੇਰੀਆਂ ਗੁੱਤਾਂ ਫੋਟੋ ਪਾਉਣ ਲਈ ਕਰ ਦਿਓ, ਨਾਲੇ ਅਰਸ਼ ਆਪਣੀ ਦੱਸ ਵਰਤ ਕੇ ਮੇਰਿਆ। ਕਹਿੰਦੇ ਆ ਹੁਣ ਭਾਬੀ ਤੇ ਲਈ ਆਪ ਜੀ ਵਰਤ ਰੱਖ ਦਿਓ। ਅੱਛਾ ਭਾਬੀ ਲਈ ਆਪ ਵਰਤ ਰੱਖਦੇ ਆ, ਵਾਓ ਏਦਾਂ ਵੀ ਹੁੰਦਾ। ਤੇ ਕਹਿੰਦੇ ਸੱਚ ਤਾਂ ਇਹ ਹੈ ਬੋਬੀ ਜੀ, ਮੈਂ ਅਰਸ਼ ਤੇ ਹਰਸ਼ ਭਾਜੀ ਨੇ ਵੀਡੀਓ ਤੇ ਵਰਤ ਖੋਲਿਆ, ਕਥਾ ਵੀ ਅਸੀਂ ਤਿੰਨਾਂ ਨੇ ਸੁਣੀ ਸੀ। ਅੱਛਾ ਤੁਸੀਂ ਵਰਤ ਰੱਖਿਆ ਸੀ, ਕਥਾ ਕਿਹਨੇ ਸੁਣਾਈ ਸੀਗੀ ਇਹ ਵੀ ਦੱਸ ਦੋ। ਹੈ ਮੈਨੂੰ ਦੱਸ ਦਿੰਦੇ ਕਹਿੰਦਾ ਤਾਂ ਮੈਂ ਸੁਣਾ ਦਿੰਦੀ, ਚਾਰ ਪੈਸੇ ਬਣਦੇ, ਦਿੱਲੀ ਘਰੇ ਬੈਠੀਆਂ ਹੈ। ਤੇ ਕਹਿੰਦੇ ਕਿ ਹਰਸ਼ ਭਾਜੀ ਨੂੰ ਐਪਲ ਵਾਚ ਮਿਲੀ ਆ ਤੇ ਅਰਸ਼ ਨੂੰ ਏਅਰਪੋਰਟ ਤੇ ਮੈਨੂੰ ਬਸ ਐਮ ਕੇ ਦੀ ਵਾਚ ਮਿਲੀ। ਅੱਛਾ ਇੰਨਾ ਕੁਛ ਮਿਲ ਗਿਆ ਤੁਹਾਨੂੰ, ਐਪਲ ਵਾਚ ਏਅਰਪੋਰਟ, ਅੱਛਾ ਮੈਨੂੰ ਬਸ ਐਮ ਕੇ ਦੀ ਵਾਚ ਮਿਲੀ। ਅੱਛਾ ਜਾਣੀ ਗਿਫਟ ਮਿਲ ਗਏ, ਤੇ ਵਰਤ ਕਿੱਦਾਂ ਰਿਹਾ ਸੀਗਾ, ਭੁੱਖ ਭੱਖ ਤਾਂ ਨੀ ਲੱਗੀ ਇਹ ਵੀ ਦੱਸ ਦਿਓ ਹਨਾ। ਤੇ ਇੱਧਰ ਜਸਪਾਲ ਸਿੰਡੀ ਵਾਲਿਆਂ ਨੇ ਬਜ਼ਾਰਤ ਦਾ ਜਵਾਬ ਭੇਜਿਆ, ਕਹਿੰਦੇ ਗੰਨਾ ਤੇ ਗੁੜ। ਨਹੀਂ ਜਸਪਾਲ ਜੀ ਥੋੜੀ ਜੀ ਗਲਤ ਹੋ ਗਈ ਆ, ਧਿਆਨ ਨਾਲ ਦੇਖੋ ਗੰਨਾ ਤੇ ਗੁੜ, ਕਿਉਂਕਿ ਉਹਦੇ ਵਿੱਚ ਹਰਾ ਤੇ ਲਾਲ ਦੋ ਗੱਲਾਂ ਦੀ ਵਿੱਚ ਆਉਂਦੀਆਂ ਨੇ, ਜਿਹੜੀ ਕਿ ਤੁਸੀਂ ਦੇਖੋ ਕਿ ਕਿੱਧਰ ਕੀ ਹੋ ਸਕਦਾ ਵਾ ਬਜ਼ਾਰਤ ਦਾ ਜਵਾਬ। ਤੇ ਬਾਕੀ ਨਾ ਬਾਕੀ ਜੀ ਹਰੀਸ਼ ਅਰੋੜਾ ਉਹਨਾਂ ਦਾ ਇੱਕ ਮੈਸੇਜ ਆਇਆ ਹੋਇਆ ਵਾ, ਪਰ ਪਹਿਲਾਂ ਨਾ ਮੈਂ ਆਪ ਪੜੂੰਗੀ। ਤੇ ਕਹਿੰਦੇ ਕਿ ਬੋਬੀ ਇਹ ਰੀਡ ਕਰ ਲਈ, ਜੇ ਗਿਫਟ ਨਾ ਲੈ ਕੇ ਜਾਓ ਤਾਂ ਇਹੋ ਹੁੰਦੀ ਹੈ, ਬਾਕੀ ਔਖਾ ਟਾਈਮ ਲੰਘ ਰਿਹਾ, ਇੱਕ ਹੋਰ ਇਸ ਮਹੀਨੇ ਮੈਰਿਜ ਐਨਵਰਸਰੀ ਆ ਰਹੀ ਆ। ਹਾਏ ਤੁਹਾਡੇ ਤੋਂ ਮੈਨੂੰ ਤਰਸ ਹੀ ਆ ਜਾਂਦਾ, ਚੱਲ ਕੋਈ ਨਾ ਕੁਛ ਨੀ ਹੁੰਦਾ ਫਿਰ ਕੀ ਆ ਹਨਾ। ਕਹਿੰਦੇ ਮੈਰਿਜ ਐਨਵਰਸਰੀ ਆ ਰਹੀ ਹੈ, ਹੁਣ ਉਸ ਦਾ ਇੰਤਜ਼ਾਮ ਕਰਦਾ ਵਾਂ ਕਿ ਕਰੀਏ ਇਸ ਮਹੀਨੇ ਜਾਨ ਫਸੀ ਰਹਿੰਦੀ ਆ। ਕਹਿੰਦੇ ਕਿ ਇਸ ਮਹੀਨੇ ਮੇਰੀ ਜਾਨ ਆ ਜਿਹੜੀ ਉਹ ਫਸੀ ਰਹਿੰਦੀ ਆ, ਤੇ ਹੁਣ ਕਰਵਾ ਚੌਥ ਲੰਘ ਗਿਆ, ਹਜੇ ਤਾਂ ਦੀਵਾਲੀ ਵੀ ਹੋਣੀ ਆ, ਤੁਸੀਂ ਉਹ ਭੁੱਲ ਹੀ ਗਏ ਹੋ, ਤੇ ਉਸ ਤੋਂ ਬਾਅਦ ਕਹਿੰਦੇ ਸਾਡੀ ਮੈਰਿਜ ਐਨਵਰਸਰੀ ਹੋਣੀ ਆ। ਤੇ ਦੀਵਾਲੀ ਚਲੋ ਖੈਰ ਮੈਂ ਚੇਤੇ ਕਰਾਤੀ ਆ ਵੀ ਉਹਦਾ ਵੀ ਗਿਫਟ ਤਾਂ ਚਾਹੀਦਾ ਹੀ ਹੁੰਦਾ, ਹੁਣ ਜਿਹੜਾ ਇਨਸਾਨ ਥੋੜਾ ਸਾਰਾ ਘਰ ਬਾਰ ਸਾਂਭਦਾ ਵਾ ਹਨਾ, ਤੇ ਇੰਨਾ ਕੁ ਤਾਂ ਐਪਰੀਸ਼ੀਏਟ ਕਰਨਾ ਹੀ ਚਾਹੀਦਾ ਵਾ। ਤੇ ਬਾਕੀ ਕਹਿੰਦੇ ਕਿ ਹੁਣ ਉਹਦਾ ਇੰਤਜ਼ਾਮ ਕਰਨਾ ਪੈਣਾ ਵਾ। ਤੇ ਬਾਕੀ ਕਹਿੰਦੇ ਦੁਆ ਕਰੋ ਇਹ ਔਖਾ ਸਮਾਂ ਲੰਘ ਜਾਵੇ। ਲੈ ਔਖਾ ਸਮਾਂ ਟੈਨਸ਼ਨ ਨੀ ਲਈ ਦੀ ਹੁੰਦੀ, ਔਖਾ ਸਮਾਂ ਵੀ ਬਹੁਤ ਕੁਛ ਸਿਖਾ ਕੇ ਜਾਂਦਾ, ਬਾਕੀ ਹੋਈ ਔਖੇ ਸੌਖੇ ਰਾਹ ਤਾਂ ਲਾਈਫ ਦੇ ਵਿੱਚ ਆਉਂਦੇ ਰਹਿੰਦੇ ਆ, ਕੋਈ ਚੱਕਰ ਨੀ, ਚੱਲੀ ਚੱਲੋ ਹੱਟੇ ਚੱਕੀ ਚੱਲੋ, ਕੁਛ ਨੀ ਹੁੰਦਾ ਗਾ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਜਿੱਦਾਂ ਕਿ ਆਪਾਂ ਕਿਹਾ ਸੀ ਨਾ ਕਿ ਹੁਣ ਮੈਂ ਪਹਿਲਾਂ ਦੱਸਿਆ ਨੀ ਸੀ, ਮੈਂ ਕਿਹਾ ਚੱਲ ਅੱਜ ਦੱਸ ਦਿੰਦੀ ਆ, ਫਿਰ ਹਨਾ ਸਾਰਿਆਂ ਨੂੰ ਪਤਾ ਵੀ ਲੱਗ ਜੂਗਾ ਕਿ ਆਪਾਂ ਇੱਕ ਜਾਣੇ ਨੂੰ ਮਤਲਬ ਡੈਡੀਕੇਟ ਕਰਿਆ ਕਰਾਂਗੇ ਗਾਣਾ ਸਾਡੇ ਵੱਲੋਂ ਹਰਮਨ ਰੇਡੀਓ ਵੱਲੋਂ ਹਨਾ। ਤੇ ਜਿੱਦਾਂ ਨਰਿੰਦਰ ਰਾਠੌਰ ਤੇ ਹਰੀਸ਼ ਅਰੋੜਾ ਭਾਜੀ ਨੂੰ ਤਾਂ ਅਸੀਂ ਆਲਰੇਡੀ ਸੁਣਾ ਚੁੱਕੇ ਹਾਂ, ਤੇ ਅੱਜ ਅਸੀਂ ਗੁਰਿੰਦਰ ਸਿੰਘ ਉਹਨਾਂ ਨੂੰ ਸੁਣਾਉਣਾ ਵਾ ਇੱਕ ਸੌਂਗ, ਇੱਕ ਡੈਡੀਕੇਟ ਸੌਂਗ ਆ ਜਿਹੜਾ, ਤੇ ਉਸ ਤੋਂ ਬਾਅਦ ਸਾਰਿਆਂ ਨੂੰ ਆਪਾਂ ਵਾਰੀ ਵਾਰੀ ਸਾਰੇ ਲਈ ਕੋਈ ਨਾ ਕੋਈ ਗਾਣਾ ਜ਼ਰੂਰ ਪਲੇ ਕਰਿਆ ਕਰਾਂਗੇ। ਤੇ ਸਟੋਰੀ ਆਪਾਂ ਤੁਹਾਨੂੰ ਪਹਿਲਾਂ ਦੱਸ ਹੀ ਚੁੱਕੇ ਹਾਂ ਕਿ ਕੰਜੂਸ ਬੜੇ ਆ ਹਨਾ, ਤੇ ਸਾਰਾ ਕੁਛ ਹੁੰਦੇ ਹੋਏ ਵੀ ਬੰਦਾ ਗਿਫਟ ਗੁਫਟ ਨਾ ਲੈ ਕੇ ਦੇਵੇ ਤਾਂ ਬੜੀ ਮਾੜੀ ਗੱਲ ਆ ਹਨਾ। ਤੇ ਚਲੋ ਫਿਰ ਉਹ ਕੀ ਅੱਗੋ ਹੁੰਦੀ ਆ, ਪਰ ਫਿਰ ਵੀ ਵਿਚਾਰੇ ਚੰਗੇ ਆ, ਉਹਨਾਂ ਦੀ ਜਿਹੜੀ ਹਮਸਫ਼ਰ ਆ ਉਹ ਵੀ ਨਾਈਸ ਆ, ਫਿਰ ਵੀ ਚੰਗੇ ਆ, ਕਹਿੰਦੀ ਚਲੋ ਕੋਈ ਗੱਲ ਨੀ, ਬੰਦਾ ਦਿਲ ਦਾ ਤਾਂ ਬਾਦਸ਼ਾਹ ਵਾ, ਕੋਈ ਚੱਕਰ ਨੀ, ਵੈਸੇ ਵੀ ਬਿਨਾਂ ਕਹੀ ਸਭ ਕੁਛ ਮਿਲੀ ਜਾਂਦਾ। ਕਹਿੰਦੇ ਮੈਂ ਕਾਹਨੂੰ ਮਾੜੀ ਮੋਟੀ ਗੱਲ ਕੀਤੀ, ਕਈ ਵਾਰੀ ਬੰਦੇ ਦਾ ਮਨ ਹੁੰਦਾ ਅੜ ਜਾਂਦੇ ਆ, ਉਹੀ ਹਨਾ ਅੜੀ ਵਾਲੀ ਗੱਲ ਹੁੰਦੀ ਆ ਕਿ ਨਹੀਂ ਆਹ ਚੀਜ਼ ਅੱਜ ਨੀ ਲੈ ਕੇ ਦੇਣੀ, ਫਿਰ ਸਹੀ ਕਦੇ, ਤੇ ਏਦਾਂ ਦਾ ਵੀ ਹੋ ਜਾਂਦਾ ਹੁੰਦਾ। ਚਲੋ ਖੈਰ ਆਪਾਂ ਗਾਣਾ ਸੁਣਦੇ ਹਾਂ ਜੀ, ਸੁਰਖੀ ਬਿੰਦੀ ਮੂਵੀ ਦੇ ਵਿੱਚੋਂ। ਲਓ ਗੁਰਿੰਦਰ ਸਿੰਘ ਜੀ ਸੁਣਿਓ ਇਹ ਗਾਣਾ ਤੁਹਾਡੇ ਲਈ ਆ, ਤੇ ਦੱਸਿਓ ਕਿੱਦਾਂ ਦਾ ਲੱਗਾ। ਲਓ ਜੀ ਫਿਰ ਤੁਸੀਂ ਵੀ ਸਾਰੇ ਸੁਣੋ ਤੇ ਮਿਲਦੇ ਆ ਫਿਰ ਇਸ ਗੀਤ ਤੋਂ ਬਾਅਦ।
ਆਉਂਦੇ ਸਾਖ ਸੀ ਬਥੇਰੇ ਪਰ ਮੋੜਦੀ ਰਹੀ ਉਹ ਮਾਨ ਚੋਟੀ ਦੇ ਚੋਬਰਾਂ ਦੇ ਤੋੜਦੀ ਰਹੀ। ਆਉਂਦੇ ਸਾਕ ਸੀ ਬਥੇਰੇ ਪਰ ਮੋੜਦੀ ਰਹੀ ਉਹ ਮਾਨ ਚੋਟੀ ਦੇ ਆ ਚੋਪਰਾਂ ਦੇ ਤੋੜਦੀ ਰਹੀ ਉਹ ਤੇਰੇ ਮਾਪਿਆਂ ਦੀ ਬਣ ਗਈ
ਹਾਂਜੀ ਲੋ ਜੀ ਫਿਰ ਗਾਣਾ ਸੁਣਿਆ ਸੀ ਕਿ ਕਰਮਾ ਵਾਲਾ ਤੂੰ ਦੇ ਜੱਟੀ ਕਰਮਾ ਚ ਤੇਰੀ ਘਰ ਵਾਲੀਆਂ ਨੂੰ ਜਿੰਨਾ ਮਰਜ਼ੀ ਆਨੰਦ ਭੰਡ ਲਓ ਪਰ ਉਹਨਾਂ ਤੋਂ ਬਿਨਾਂ ਵੀ ਤੁਹਾਡੀ ਜ਼ਿੰਦਗੀ ਕੁਛ ਨਹੀਂ ਹੈਗੀ ਦੇਖ ਲੋ ਘਰੇ ਆਉਂਦੇ ਨੇ ਰੋਟੀ ਵੀ ਆਪ ਪਕਾਉਣੀ ਪਿਆ ਕਰੂਗੀ ਫਿਰ ਹਨਾ ਤੇ ਖੈਰ ਇਹ ਰਿਸ਼ਤਾ ਹੀ ਏਦਾਂ ਦਾ ਵਾ ਜਿਹਦੇ ਵਿੱਚ ਪਿਆਰ ਵੀ ਆ ਤੇ ਹਾਸਾ ਠੱਠਾ ਵੀ ਆ ਤੇ ਇੱਕ ਦੂਸਰੇ ਦੇ ਨਾਲ ਛੇੜਛਾੜ ਵੀ ਇਸੇ ਤਰ੍ਹਾਂ ਚੱਲਦੀ ਰਹਿਣੀ ਆ ਇਹੋ ਹੀ ਇਸ ਰਿਸ਼ਤੇ ਦੀ ਖਾਸੀਅਤ ਆ ਕਿਉਂਕਿ ਪਿਆਰ ਵੀ ਆ ਥੋੜੀ ਲੜਾਈ ਵੀ ਆ ਲੜਾਈ ਥੋੜੀ ਚਾਹੀਦੀ ਆ ਜ਼ਿਆਦਾ ਨਹੀਂ ਚਾਹੀਦੀ ਆ ਸ਼ੋਪਿੰਗ ਵਾਲੀ ਲੜਾਈ ਤਾਂ ਬਾਹਲੀ ਜ਼ਿਆਦਾ ਔਖੀ ਆ ਇੱਦਾਂ ਦੀ ਲੜਾਈ ਤਾਂ ਫਿਰ ਕਹਿੰਦੇ ਹੁੰਦੇ ਆ ਨਾ ਬੰਦੇ ਦਾ ਘਰ ਖਰਾਬ ਹੀ ਕਰਦੀ ਆ ਚਲੋ ਖੈਰ ਇਹ ਤਾਂ ਆਪਾਂ ਹੁਣ ਦੱਸ ਦਿੱਤਾ ਵਾ ਤੇ ਜੇ ਉਹਨਾਂ ਨੇ ਗੀਤ ਸੁਣਿਆ ਹੋਊ ਤਾਂ ਜ਼ਰੂਰ ਦੱਸ ਦੇਣਗੇ ਤੇ ਬਾਕੀ ਜੇ ਉਹਨਾਂ ਨੇ ਨਹੀਂ ਗਾਣਾ ਸੁਣਿਆ ਹੋਊਗਾ ਤਾਂ ਫਿਰ ਪਤਾ ਨਹੀਂ ਫਿਰ ਆਪਾਂ ਨੂੰ ਪਤਾ ਲੱਗ ਜੂਗਾ ਵੀ ਬਸ ਇੱਕ ਵਾਰੀ ਉਹ ਨਾ ਇੱਦਾਂ ਮੈਸੇਜ ਜਿਹਾ ਕਰਕੇ ਫਿਰ ਛੋਈ ਮੂਹੀ ਕਿਤੇ ਹੋ ਜਾਂਦੇ ਆ ਹਨਾ ਤੇ ਬਾਕੀ ਕਹਿੰਦੇ ਕਿ ਇੱਧਰ ਨਰਿੰਦਰ ਰਾਠੌਰ ਕਹਿੰਦੇ ਕਿ ਸਭ ਤੋਂ ਜ਼ਿਆਦਾ ਪਿਆਰ ਹਰਿਸ਼ ਭਾਜੀ ਕਰਦੇ ਨੇ ਵਰਤ ਪੂਰਾ ਦਿਲੋਂ ਰੱਖਿਆ ਕੁਝ ਨਹੀਂ ਖਾਧਾ ਤੇ ਮੈਂ ਵੀ ਪੂਰਾ ਪਤਨੀ ਭਗਤ ਹਾਂ ਸਵਾਲ ਕਹਿੰਦੇ ਸਵਾਲ ਹੀ ਨੀ ਕੁਝ ਖਾਣ ਦਾ ਪਤੰਦਰ ਅਰਸ਼ ਮਾਰ ਗਿਆ ਹੋ ਗਿਆ ਕਹਿੰਦਾ ਹਰਸ਼ ਭਾਜੀ ਨੇ ਮਰਵਾ ਤਾ ਅੱਛਾ ਹੁਣ ਮੈਂ ਕੁਛ ਨੀ ਕਹਿ ਸਕਦੀ ਦੇਖੋ ਵੀ ਮੇਰੇ ਤਾਂ ਦੋਨੋਂ ਤੁਸੀਂ ਗਵਾਂਢੀ ਹੋ ਜਿਹੜੇ ਅਰਸ਼ ਮੱਲੀ ਉਹ ਇੰਡੀਆ ਤੋਂ ਗਵਾਂਢੀ ਆ ਹਨਾ ਤੇ ਤੁਸੀਂ ਇੱਥੇ ਗੋਲਡ ਕੋਸਟ ਰਹਿੰਦੇ ਸੀ ਹੁਣ ਚਲੋ ਜਿੱਥੇ ਵੀ ਰਹਿੰਦੇ ਹੋ ਵੱਖਰੀ ਗੱਲ ਹੈ ਤਾਂ ਗੋਲਡ ਕੋਸਟ ਹੀ ਮੇਨ ਦਾ ਹਨਾ ਤੁਸੀਂ ਇੱਥੋਂ ਮੇਰੇ ਗਵਾਂਢੀ ਹੋ ਐਵੇਂ ਕਾਹਨੂੰ ਗਵਾਂਢੀਆਂ ਚ ਲੜਾਈ ਪਾਉਣੀ ਚਾਹੀਦੀ ਆ ਪਤਾ ਨੀ ਹੁੰਦਾ ਕਦੋਂ ਕਹਿੰਦੇ ਹੁੰਦੇ ਨਾ ਵੀ ਸੂਈ ਦੂਸਰੀ ਪਾਸੇ ਨੂੰ ਘੁੰਮ ਜਾਵੇ ਤਾਂ ਕਰਕੇ ਮੈਂ ਕੱਲ ਸੋਚਿਆ ਸੀਗਾ ਮੈਂ ਕਿਹਾ ਵੀ ਗੁਆਂਢੀਆਂ ਚ ਲੜਾਈ ਪਾਉਣੀ ਨੀ ਚਾਹੀਦੀ ਗੁਆਂਢੀ ਹੱਸਦੇ ਵਾਸਤੇ ਚੰਗੇ ਲੱਗਦੇ ਆ ਵੈਸੇ ਮੈਂ ਵੀ ਛੇੜ ਦਿੰਦੀ ਹਾਂ ਤੇ ਗੁਆਂਢੀਆਂ ਨਾਲ ਤਾਂ ਬਣਾ ਕੇ ਰੱਖਣੀ ਚਾਹੀਦੀ ਆ ਹੁਣ ਤੁਸੀਂ ਆਪਦੇ ਆਪ ਹੀ ਆਪਦੀ ਲੜਾਈ ਨੂੰ ਕਰੋ ਹੁਣ ਏਦਾਂ ਹੀ ਆ ਵੀ ਆਪਦੇ ਹਿਸਾਬ ਨਾਲ ਚੱਲਣਾ ਸੀ ਐਵੇਂ ਕਾਹਨੂੰ ਕਿਸੇ ਦੇ ਪਿੱਛੇ ਲੱਗਣਾ ਸੀਗਾ ਅਰਸ਼ ਭਾਜੀ ਹਨਾ ਤੇ ਬਾਕੀ ਚੱਲ ਕੋਈ ਗੱਲ ਨੀ ਹੁਣ ਤਾਂ ਜੋ ਵੀ ਆ ਜਿੱਦਾਂ ਵੀ ਆ ਹੁਣ ਤਾਂ ਔਖਾ ਟਾਈਮ ਲੰਘ ਗਿਆ ਹੁਣ ਤਾਂ ਸਾਲ ਤੇ ਗੱਲ ਚਲੀ ਗਈ ਪੂਰੇ ਇੱਕ ਸਾਲ ਤੇ ਉਦੋਂ ਬਾਅਦ ਵਿੱਚ ਦੇਖੀ ਜਾਊ ਕੀ ਹਿਸਾਬ ਕਿਤਾਬ ਆ ਕਿਹੜੇ ਰਾਜੇ ਦੀ ਪਰਚਾ ਹਨਾ ਉਦੋਂ ਤੱਕ ਤਾਂ ਹੁਣ ਇੱਕ ਸਾਲ ਦਾ ਆਰਾਮ ਨਾ ਐਸ਼ ਕਰੋ ਤੇ ਇੱਧਰ ਗੁਰਿੰਦਰ ਸਿੰਘ ਜੀ ਹੈ ਤੇ ਇਹ ਕਿਤੇ ਜਾ ਰਹੇ ਆ ਕਹਿੰਦੇ ਅਸੀਂ ਡਰਾਈਵ ਕਰਦੇ ਸੁਣ ਰਹੇ ਸੀ ਹੁਣ ਸ਼ੋਪਿੰਗ ਮਾਲ ਵਿੱਚ ਉਤਰ ਗਏ ਆ ਆ ਖਬਰ ਸੁਣੀ ਆ ਨਾ ਧਿਆਨ ਨਾਲ ਸ਼ੋਪਿੰਗ ਕਰਨ ਜਾਇਓ ਮੈਂ ਤਾਂ ਹਜੇ ਖਬਰ ਹੀ ਸੜਾ ਕੇ ਹਟੀ ਹਾਂ ਤੁਸੀਂ ਤਾਂ ਸ਼ੋਪਿੰਗ ਨੂੰ ਵੀ ਕਰ ਪਏ ਹੁਣ ਤੁਹਾਡਾ ਤਾਂ ਫਿਰ ਰੱਬ ਹੀ ਰੱਖਾ ਵਾ ਕਹਿੰਦਾ ਇਟਸ ਟਰੂ ਆਮ ਲੱਕੀ ਟੂ ਹੈਵ ਹਰ ਯਾ ਹਾਂਜੀ ਠੀਕ ਆ ਬਹੁਤ ਵਧੀਆ ਗੱਲ ਆ ਤੇ ਕਹਿੰਦੇ ਕਿ ਯੈਸ ਸ਼ੀ ਡਿਡ ਲਿਸਨਿੰਗ ਓਕੇ ਠੀਕ ਆ ਅੱਛਾ ਉਹ ਵੀ ਤੁਹਾਡੇ ਨਾਲ ਹੀ ਨੇ ਠੀਕ ਆ ਜੀ ਅੱਜ ਤਾਂ ਫਿਰ ਸ਼ੋਪਿੰਗ ਹੋ ਰਹੀਆਂ ਹੈ ਤੇ ਬਾਕੀ ਗਾਣਾ ਤੁਸੀਂ ਸੁਣ ਲਿਆ ਤੇ ਉਹਨਾਂ ਨੇ ਵੀ ਸੁਣ ਲਿਆ ਇਹ ਤਾਂ ਫਿਰ ਬਾਲੀ ਵਧੀਆ ਗੱਲ ਆ ਹਨਾ ਤੇ ਬਾਕੀ ਵੀ ਜੇ ਹਮ ਸਫ਼ਰ ਆਪਣੀ ਪਸੰਦ ਦਾ ਹੋਵੇ ਮਤਲਬ ਕਿ ਜਿਹਦੇ ਨਾਲ ਤੁਹਾਡੀ ਅੰਡਰਸਟੈਂਡਿੰਗ ਹੋਵੇ ਹਨਾ ਵਿਚਾਰ ਮਿਲਦੇ ਆ ਚਲੋ ਮਾੜਾ ਮੋਟੀ ਲੜਾਈ ਚੜਾਈ ਤਾਂ ਚੱਲਦੀ ਰਹਿੰਦੀ ਆ ਉਹ ਤਾਂ ਲਾਈਫ ਦਾ ਪਾਰਟ ਆ ਹਨਾ ਤੇ ਜੇ ਇੱਕ ਦੂਸਰੇ ਨੂੰ ਸਮਝਦੇ ਹੋਈਏ ਫੇਰ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਆ ਤੇ ਬਾਕੀ ਤੁਸੀਂ ਗਾਣਾ ਸੁਣ ਲਿਆ ਚਲੋ ਜੀ ਬਹੁਤ ਵਧੀਆ ਗੱਲ ਆ ਤੇ ਸ਼ੋਪਿੰਗ ਕਰੋ ਤੇ ਵਧੀਆ ਜੀ ਖੁਸ਼ ਰਹੋ ਤੇ ਲਓ ਫਿਰ ਹੁਣ ਆਪਾਂ ਜਿਹੜੀ ਤੁਹਾਨੂੰ ਵਿਧਾਰਤ ਪਾਈ ਸੀ ਉਸ ਦਾ ਜਵਾਬ ਇੱਕ ਵਾਰੀ ਟਰਾਈ ਕਰ ਲੋ ਵੈਸੇ ਇਹ ਖਾਣ ਵਾਲੀ ਚੀਜ਼ ਆ ਮੋਸਟਲੀ ਇਹਨੂੰ ਖਾਂਦੇ ਆ ਲੋਕ ਪਰ ਪੰਜਾਬ ਦੇ ਵਿੱਚ ਨਹੀਂ ਖਾਂਦੇ ਬਹੁਤ ਘੱਟ ਲੋਕ ਖਾਂਦੇ ਆ ਹਨਾ ਤੇ ਚਲੋ ਓਦਾਂ ਮੈਂ ਥੋੜਾ ਜਿਹਾ ਆਈਡੀਆ ਦੇ ਦਿੰਦੀ ਹਾਂ ਕਿ ਕਈ ਲੋਕ ਰੋਟੀ ਤੋਂ ਬਾਅਦ ਖਾਂਦੇ ਆ ਕਈ ਐਨੀ ਟਾਈਮ ਵੀ ਖਾ ਸਕਦੇ ਆ ਪਰ ਮੋਸਟਲੀ ਕਈ ਲੋਕ ਟੇਸਟ ਚੇਂਜ ਕਰਨ ਦੇ ਲਈ ਖਾਂਦੇ ਆ ਜਿੱਥੋਂ ਤੱਕ ਮੈਨੂੰ ਆਈਡੀਆ ਪਰ ਇਹ ਵਧੀਆ ਚੀਜ਼ ਤਾਂ ਨਹੀਂ ਹੁੰਦੀ ਗੀ ਤੇ ਪਰ ਪਤਾ ਨੀ ਵਧੀਆ ਵੀ ਹੋਊਗੀ ਵਧੀਆ ਵੀ ਹੁੰਦੀ ਆ ਡਿਪੈਂਡ ਕਰਦਾ ਕਿ ਇਹ ਚੀਜ਼ ਵਾ ਜਿਹੜੀ ਇਹਨੂੰ ਬਣਾਉਂਦੇ ਕਿੱਦਾਂ ਵਾ ਤੇ ਹੁਣ ਮੈਂ ਤੁਹਾਨੂੰ ਇੰਨੇ ਆਈਡੀਏ ਦੱਸਦੇ ਆ ਤੇ ਦੱਸ ਦੋ ਫਿਰ ਕਿਵੇਂ ਆ ਤੇ ਕਿੱਦਾਂ ਵਾ ਤੇ ਨਹੀਂ ਤਾਂ ਫਿਰ ਮੈਂ ਤੁਹਾਨੂੰ ਅਗਲੀ ਵਿਧਾਰਤ ਤਾਂ ਨਹੀਂ ਪਾ ਸਕਦੀ ਹਜੇ ਕਿਉਂਕਿ ਜਿੰਨਾ ਚਿਰ ਤੁਹਾਨੂੰ ਇਸ ਵਿਧਾਰਤ ਦਾ ਨੀ ਪਤਾ ਚਲੋ ਇੱਕ ਅੱਜ ਹੋਰ ਗੱਲ ਕਰਦੇ ਆਪਾਂ ਥੋੜੀ ਜਿਹੀ ਹਲਕੀ ਫੁਲਕੀ ਗੱਲ ਕਰਦੇ ਆ ਤੁਸੀਂ ਵੀ ਸਾਰੇ ਦੱਸਿਓ ਕਿ ਜਦੋਂ ਤੁਸੀਂ ਹੁਣ ਤਾਂ ਬਹੁਤ ਟਾਈਮ ਹੋ ਗਿਆ ਇੱਥੇ ਆਇਆ ਨੂੰ ਹਨਾ ਦਸ ਦਸ ਗਿਆਰਾਂ ਗਿਆਰਾਂ ਸਾਲ ਹੋ ਗਿਆ ਆਸਟ੍ਰੇਲੀਆ ਦੇ ਵਿੱਚ ਆਇਆ ਨੂੰ ਤੇ ਜਦੋਂ ਆਪਾਂ ਇੱਥੇ ਆਏ ਸੀ ਖੈਰ ਉਦੋਂ ਤਾਂ ਇੱਥੋਂ ਦੀ ਕਿਸੇ ਗਲੀ ਦਾ ਨਾਂ ਵੀ ਮਸਾਂ ਹੀ ਯਾਦ ਹੁੰਦਾ ਸੀਗਾ ਇੱਕ ਨਾਂ ਇੱਦਾਂ ਦੇ ਹੁੰਦੇ ਸੀਗੇ ਤੇ ਤੁਸੀਂ ਇਹ ਦੱਸਣਾ ਵਾ ਆਪਦੀ ਲਾਈਫ ਦਾ ਉਹ ਸਭ ਤੋਂ ਵਧੀਆ ਪਲ ਜਿਹਨੂੰ ਤੁਸੀਂ ਯਾਦ ਕਰਕੇ ਅੱਜ ਵੀ ਹੱਸ ਪੈਂਦੇ ਹੋ ਜਾਣੀ ਕਿ ਥੋੜਾ ਤੁਹਾਨੂੰ ਲੱਗੇ ਵੀ ਉਸ ਚੀਜ਼ ਬਾਰੇ ਪਤਾ ਵੀ ਨਹੀਂ ਸੀ ਜਾਂ ਕਹਿ ਲਓ ਕਿ ਥੋੜਾ ਜਿਹਾ ਹੁਣ ਮੈਂ ਕਿੱਦਾਂ ਸਮਝਾਵਾਂ ਮੂਰਖਾਂ ਨਾਲ ਇਹ ਨਹੀਂ ਖਾਦੀ ਵੀ ਆਪਦੀ ਕੀਤੀ ਤੇ ਆਪ ਹੀ ਹਾਸਾ ਆਉਂਦਾ ਹੁੰਦਾ ਵੀ ਆਪਾਂ ਨੂੰ ਕਿਸੇ ਚੀਜ਼ ਦਾ ਪਤਾ ਨਹੀਂ ਹੁੰਦਾ ਤੇ ਪਰ ਆਪਾਂ ਫੇਰ ਵੀ ਅਣਜਾਣ ਹੁੰਦੇ ਹਾਂ ਉਸ ਚੀਜ਼ ਨੂੰ ਪਰ ਆਪਾਂ ਫੇਰ ਵੀ ਉਸ ਚੀਜ਼ ਨੂੰ ਕਰਦੇ ਹਾਂ ਹਨਾ ਤੇ ਜਿੱਦਾਂ ਮੇਰੇ ਨਾਲ ਹੋਇਆ ਸੀਗਾ ਕਿ ਮੈਨੂੰ ਆਹ ਥੱਪੜ ਮਾਰਨ ਤੇ ਡਿੱਗਣ ਵਾਲੀ ਇੰਗਲਿਸ਼ ਐਕੀ ਆ ਨਾ ਵੀ ਥੱਪੜ ਮਾਰਨੀ ਹਨਾ ਤੇ ਉਹ ਮੈਨੂੰ ਆਪਦੀ ਟੀਚਰ ਨੂੰ ਐਕਸਪਲੇਨ ਨਹੀਂ ਸੀ ਕਰਨ ਆਇਆ ਮੈਂ ਤਾਂ ਉਹਨੂੰ ਕਹਾਂ ਵੀ ਮੈਂ ਡਿੱਗ ਪਈ ਸੀਗੀ ਵੀ ਮੇਰੇ ਸੱਟ ਵੱਜੀ ਹਨਾ ਵੀ ਮੈਂ ਤਾਂ ਕਰਕੇ ਵੀ ਮੈਂ ਮਤਲਬ ਜਦੋਂ ਅਗਲੇ ਦਿਨ ਪੜ੍ਹਨ ਗਈ ਸੀਗੀ ਯੂਨੀ ਦੇ ਵਿੱਚ ਗਈ ਸੀ ਜਿੱਥੇ ਵੀ ਤਾਂ ਉਹ ਮੇਰੇ ਸੱਟ ਲੱਗੀ ਹੋਈ ਸੀਗੀ ਤੇ ਮੈਂ ਉਸ ਦਿਨ ਪੇਨ ਹੁੰਦੀ ਸੀ ਔਖੀ ਸੀ ਤੇ ਮੈਂ ਉਹਨੂੰ ਸਮਝਾਉਣਾ ਚਾਹੁੰਦੀ ਸੀਗੀ ਵੀ ਮੇਰੇ ਸੱਟ ਲੱਗੀ ਤੇ ਵੀ ਮੈਂ ਤਾਂ ਕਰਕੇ ਤਾਂ ਮੈਂ ਉਹਨੂੰ ਸਲੈਕਟ ਜਦੋਂ ਇੱਦਾਂ ਕਿਹਾ ਨਾ ਤੇ ਉਹ ਮੇਰੀ ਬੋਲਣ ਦਾ ਤਰੀਕਾ ਏਦਾਂ ਸੀ ਕਿ ਉਹ ਇਹ ਲੱਗਾ ਕਿ ਕਿਸੇ ਨੇ ਮੇਰੇ ਥੱਪੜ ਮਾਰਿਆ ਤੇ ਫਿਰ ਮੇਰੇ ਤਾਂ ਕਰਕੇ ਸੱਟ ਲੱਗੀ ਆ ਹਨਾ ਤੇ ਉਹ ਬੇਚਾਰੀ ਸੀਰੀਅਸ ਹੀ ਲੈ ਗਈ ਤੇ ਉਹ ਕਹਿੰਦੀ ਤੂੰ ਕੰਪਲੇਂਟ ਕਾਹਤੋਂ ਨੀ ਕੀਤੀ ਕਿਹਨੇ ਮਾਰਿਆ ਤੇਰੇ ਏਦਾਂ ਏਦਾਂ ਤੇ ਮੈਨੂੰ ਉਹਨੂੰ ਉਹ ਚੀਜ਼ ਸਮਝਾਉਣੀ ਨੀ ਸੀ ਆਉਂਦੀ ਵੀ ਮੈਂ ਉਹਨੂੰ ਕਿੱਦਾਂ ਸਮਝਾਵਾਂ ਹਨਾ ਫਿਰ ਮੈਂ ਕਿਹਾ ਹੁਣ ਸਮਝਾਉਣਾ ਤਾਂ ਪੈਣਾ ਹੀ ਆ ਫਿਰ ਮੈਂ ਇਹਨੂੰ ਕਿੱਦਾਂ ਸਮਝਾਇਆ ਸੀ ਮੈਂ ਦੁਬਾਰਾ ਡਿੱਗ ਕੇ ਉੱਥੇ ਵੀ ਮੈਂ ਇੱਦਾਂ ਕਰਕੇ ਡਿੱਗ ਪਈ ਸੀਗੀ ਤਾਂ ਕਰਕੇ ਮੇਰੀ ਨਾ ਉਹ ਸੱਟ ਵੱਜੀ ਤੁਹਾਡੀ ਲਾਈਫ ਦੇ ਵਿੱਚ ਵੀ ਕੋਈ ਕਦੇ ਵੀ ਏਦਾਂ ਦੀ ਕੋਈ ਗੱਲ ਹੋਈ ਆ ਮਤਲਬ ਕਿ ਜਿਹੜੀ ਤੁਸੀਂ ਅਗਲੇ ਨੂੰ ਐਕਸਪਲੇਨ ਕਰਨ ਦੇ ਲਈ ਤੁਹਾਨੂੰ ਕਾਫੀ ਜ਼ਿਆਦਾ ਹੀਲੇ ਵਸੀਲੇ ਜੇ ਕਰਨੇ ਪਏ ਹੋਣ ਤਾਂ ਜ਼ਰੂਰ ਦੱਸਿਓ ਤੇ ਬਾਕੀ ਗਾਣੇ ਮੈਂ ਤੁਹਾਨੂੰ ਸੁਣਾਈ ਚੱਲਦੀ ਹਾਂ ਤੇ ਜੇ ਕੋਈ ਤੁਸੀਂ ਵੀ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਜ਼ਰੂਰ ਭੇਜੋ ਫਿਰ ਰਿਕੁਐਸਟ ਤੇ ਲਓ ਫਿਰ ਸੁਣੋ ਫਿਰ ਪ੍ਰੋਗਰਾਮ ਦਾ ਅਗਲਾ ਗੀਤ ਤੇ ਮਿਲਦੇ ਹਾਂ ਜੀ ਫਿਰ ਇਸ ਗੀਤ ਤੋਂ ਬਾਅਦ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895 56।
ਇੰਡੀਆ ਚ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਅਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰੀਸ ਵਾਇਸ ਐਡਵੋਕੇਟ ਨੂੰ, ਜਮਾ 98-9852-93-297 ਤੇ, ਜਾਂ ਵੈਬਸਾਈਟ juriswise.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟ੍ਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ, ਪ੍ਰੋਪਰਟੀ ਪੇਪਰ, ਟ੍ਰੇਡਮਾਰਕ ਸਰਵਿਸਿਜ਼, ਪੰਜਾਬ ਦੇ ਟੌਪ ਵਕੀਲ ਜੂਰੀਸ ਵਾਇਸ।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਇਲਸ ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ ਆਇਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਇਲਸ ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਲਓ ਜੀ, ਇੱਕ ਵਾਰੀ ਫੇਰ ਤੋਂ ਸਵਾਗਤ ਆ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਹਰਮਨ ਰੇਡੀਓ ਦੇ ਵਿਹੜੇ ਤੇ ਮੈਂ ਤੁਹਾਡੀ ਹੋਸਟ ਪੌੜੀ ਸਿੱਧੂ ਤੇ ਮੇਰੇ ਨਾਲ ਸਾਥ ਦੇ ਰਹੇ ਨੇ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ। ਇੱਕ ਘੰਟਾ ਲੰਘ ਗਿਆ ਤੇ ਇੱਕ ਘੰਟਾ ਰਹਿ ਗਿਆ ਹਨਾ, ਤੇ ਬਾਕੀ ਇਸ ਘੰਟੇ ਦੀ ਸ਼ੁਰੂਆਤ ਕਰਦੇ ਹਾਂ ਜੀ ਬੜੇ ਹੀ ਸੋਹਣੇ ਵਿਚਾਰ ਦੇ ਨਾਲ। ਵੈਸੇ ਹੈ ਤਾਂ ਸੱਚ ਹੀ ਆ, ਕਹਿੰਦੇ ਕਿ ਜੇ ਆਪਣੀ ਅਮੀਰੀ ਦੇਖਣੀ ਹੋਵੇ ਤਾਂ ਲੋੜਵੰਦਾਂ ਦੀ ਸੇਵਾ ਕਰਕੇ ਦੇਖੋ। ਇਹਨੇ ਕਿਹਾ ਸੀ ਇਹ ਵਿਚਾਰ ਕਿਹਦਾ ਵਾ, ਭਗਤ ਪੂਰਨ ਸਿੰਘ ਦਾ। ਤੇ ਜੇ ਆਪਣੀ ਗਰੀਬੀ ਦੇਖਣੀ ਹੋਵੇ ਤਾਂ ਅਮੀਰਾਂ ਦੇ ਨਾਲ ਵਰਤਣਾ ਬਚਾਓ ਸੈਕਸੀਅਰ, ਇਹ ਕਿਹਾ ਸੀ ਇਹ। ਤੇ ਬਾਕੀ ਜੀ ਇਹ ਦੋਨੋਂ ਚੀਜ਼ਾਂ ਲਾਈਫ ਦੇ ਵਿੱਚ ਵੈਸੇ ਬਹੁਤ ਜਾਣੇ ਨੇ ਅਜਮਾਈਆਂ ਵੀ ਹੋਣਗੀਆਂ ਤੇ ਪਤਾ ਵੀ ਆ ਕਿ ਕਿੱਦਾਂ ਵਾ। ਬਾਕੀ ਵੈਸੇ ਕਹਿੰਦੇ ਹੁੰਦੇ ਆ ਸਿਆਣੇ ਕਿ ਜੇ ਤੁਸੀਂ ਕਿਸੇ ਵੀ ਅਸਲੀਤ ਦੇਖਣੀ ਹੋਵੇ ਤਾਂ ਉਹਦੇ ਘਰ ਜਾ ਕੇ ਦੇਖੋ, ਉਹਦੇ ਘਰ ਜਾ ਕੇ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਦਾ ਪਤਾ ਲੱਗ ਜਾਂਦਾ ਵਾ। ਤੇ ਇੱਧਰ ਨਰਿੰਦਰ ਅਠੌਰ ਮੈਨੂੰ ਲੱਗਦਾ ਘਰ ਹੀ ਬੈਠਿਆ, ਕਹਿੰਦੇ ਆ ਲਓ ਬ੍ਰੇਕਫਾਸਟ, ਏਦਾਂ ਕਿੱਦਾਂ ਸੱਚੀ ਮੁੱਚੀ ਭੇਜੋ, ਚਾਹ ਵਾ ਤੇ ਰੋਟੀ ਦੇ ਉੱਪਰ ਸਬਜ਼ੀ ਪਤਾ ਨੀ ਮੈਨੂੰ ਲੱਗਦਾ ਕਾਹਦੀ ਹੈ, ਪਤਾ ਨੀ ਲੱਗਾ, ਰਹਿਣ ਤੇ ਗਲਤ ਬੋਲ ਦੂੰਗੀ ਫੇਰ ਹਨਾ, ਪਰ ਜਿਹਨੇ ਵਾਲਿਆਂ ਨੇ ਕਹਿਤਾ ਕਿਹਾ ਉਹ ਕਰਤੀ ਉਹੀ ਗੱਲ ਫੇਰ ਹਨਾ। ਤੇ ਕੋਈ ਚੱਕਰ ਨੀ ਜੀ, ਤੁਸੀਂ ਕਰੋ ਆਪਣਾ ਬ੍ਰੇਕਫਾਸਟ, ਫਿਰ ਕੰਮ ਕਾਰ ਵੀ ਕਰਨੇ ਹੁੰਦੇ ਆ, ਘਰ ਦੇ ਸੌ ਕੰਮ ਕਹਿੰਦੇ ਹੁੰਦੇ ਆ, ਵੀ ਭੁੱਖੇ ਢੱਡ ਦਾ ਕੰਮ ਵੀ ਨੀ ਹੁੰਦੇ। ਤੇ ਪਹਿਲਾਂ ਖਾ ਪੀ ਲਓ ਹਨਾ, ਫੇਰ ਝਾੜੂ ਪੋਚਾ ਕਰਨਾ ਹੋਊਗਾ, ਰੋਟੀ ਰੋਟੀ ਪਕਾਉਣੀ ਹੋਊਗੀ। ਮੈਂ ਇਹ ਨੀ ਕਿਹਾ ਗਾ, ਆਸ਼ ਮੱਲੀ ਉਹਨਾਂ ਨੇ ਕਿਹਾ ਸੀਗਾ ਵੀ ਇਹ ਸੁਬਹਾ ਸੁਬਹਾ ਰੋਟੀ ਤਦੀ ਖਾ ਲੈਂਦੇ ਆ, ਵੀ ਉਹ ਦੁਆ ਚ ਫਿਰ ਘਰ ਦੇ ਇੰਨੇ ਕੰਮ ਕਾਰ ਹੁੰਦੇ ਆ ਕਿ ਉਹਦੇ ਵਿੱਚੋਂ ਟਾਈਮ ਹੀ ਨੀ ਲੱਗਦਾ। ਹਾਲ ਉਹੀ ਗੱਲ ਕੀਤੀ ਮੈਂ ਤਾਂ ਕਿ ਆ ਬੈਲ ਮੁਚੇ ਮਾਰ ਹਨਾ, ਮੈਂ ਕਿਹਾ ਵੀ ਮੈਨੂੰ ਸਬਜ਼ੀ ਦਾ ਪਤਾ ਨੀ ਲੱਗਾ, ਤੇ ਉਹਨਾਂ ਨੇ ਸਵਾਲ ਲਿਖ ਕੇ ਹੀ ਭੇਜਤਾ, ਕਹਿੰਦੇ ਬੁੱਝੋ ਕਿਹੜੀ ਸਬਜ਼ੀ ਆ। ਕੋਈ ਗੱਲ ਨੀ, ਮੇਰੇ ਕੋਲੇ ਨਾ ਹੁਕਮ ਦਾ ਇੱਕਾ ਹੈਗਾ ਵਾ, ਤੇ ਮੈਂ ਤਾਂ ਬੋਝੀ ਲੈਣੀ ਆ ਸਬਜ਼ੀ ਕਿਹੜੀ ਆ, ਤੇ ਜੇ ਨਾ ਪਤਾ ਲੱਗੂਗਾ ਤਾਂ ਦੱਸੂ, ਮੈਨੂੰ ਲੱਗਦਾ ਬਤਾਉਣ ਲੱਗਦੇ ਆ ਹਨਾ, ਲੱਗਦੇ ਤਾਂ ਉਹੀ ਆ, ਬਾਕੀ ਦੱਸ ਦਿਓ ਜੇ ਸਹੀ ਆ। ਜੇ ਗਲਤ ਹੋਊਗੇ ਤੇ ਫੇਰ ਜਿਵੇਂ ਕਿ ਮੈਂ ਕਿਹਾ ਹੀ ਆ ਕਿ ਹੁਕਮ ਦਾ ਇੱਕਾ ਹੈਗਾ ਜੀ ਆਪਣੇ ਕੋਲ, ਤੇ ਫਿਰ ਮੈਂ ਪੁੱਛ ਲੂੰਗੀ, ਪਰਚੀ ਲੈ ਲੂੰਗੀ, ਮੈਂ ਵੀ ਪਰਚੀ ਲੈ ਸਕਦੀ ਹਾਂ ਹਨਾ। ਤੇ ਇਹਦੇ ਗੁਰਿੰਦਰ ਸਿੰਘ ਕਹਿੰਦੇ ਸ਼ੋਪਿੰਗ ਤਾਂ ਉਹੀ ਕਰਦੇ ਨੇ ਆਪਾਂ, ਭਾਰ ਢੋਣ ਵਾਲੇ ਆ ਉਹੀ, ਆਏ ਹਾਏ ਉਹੀ ਉਹੀ ਸ਼ੋਪਿੰਗ ਕਰਦੇ ਆ। ਠੀਕ ਆ ਜੀ, ਕਹਿੰਦੇ ਪ੍ਰੈਕਟੀਕਲ ਕਰਕੇ ਸਮਝਾ ਦੇਣਾ ਸੀ, ਪ੍ਰੈਕਟੀਕਲ ਹੀ ਕੀਤਾ, ਦੁਬਾਰਾ ਡਿੱਗਣਾ ਪਿਆ, ਪਹਿਲਾਂ ਤਾਂ ਉਹ ਡਿੱਗ ਕੇ ਸੱਟ ਖਾਧੀ ਹੋਈ ਸੀ, ਦੁਬਾਰਾ ਉਹਨੂੰ ਡਿੱਗ ਕੇ ਫੇਰ ਦੱਸਣਾ ਪਿਆ ਵੀ ਆਈ ਕਰਕੇ ਡਿੱਗੀ ਸੀਗੀ, ਤੇ ਤਾਂ ਕਿਤੇ ਉਹਨੂੰ ਸਮਝ ਆਈ। ਨਹੀਂ ਉਹ ਤਾਂ ਬੇਚਾਰੀ ਸੀਰੀਅਸ ਹੀ ਲੈ ਗਈ, ਡਨੀਸ ਸੀ ਮੇਰੀ ਟੀਚਰ ਦਾ ਨਾਮ, ਨਹੀਂ ਤਾਂ ਸੀਰੀਅਸ ਹੀ ਲੈ ਗਈ ਕਿ ਇਹਨੂੰ ਕਿਸੇ ਨੇ ਬੇਚਾਰੀ ਦੇ ਮਾਰਿਆ ਕਿਸੇ ਨੇ ਹਨਾ। ਤੇ ਅੱਗੇ ਇੱਧਰ ਹਰੀਸ਼ ਅਰੋੜਾ ਕਹਿੰਦੇ ਬੋਵੀ ਭੈਣ ਵਰਤ ਤਾਂ ਮੈਂ ਦਰਦਾਂ ਕਹਿੰਦੇ ਰੱਖਿਆ ਸੀ, ਬਾਕੀ ਕੁੱਤੇ ਖਾਣੀ ਤਾਂ ਕਹਿੰਦੇ ਵੀ ਵਰਤ ਤਾਂ ਮੈਂ ਚਲੋ ਡਰਦੇ ਨੂੰ ਰੱਖਿਆ ਸੀਗਾ, ਕਹਿੰਦੇ ਬਾਕੀ ਕੁੱਤੇ ਖਾਣੀ ਤਾਂ ਸਾਰਿਆਂ ਦੇ ਨਾਲ ਹੀ ਹੁੰਦੀ ਆ, ਪਰ ਦੱਸਦਾ ਕੋਈ ਨੀ। ਨਹੀਂ ਹੁੰਦੀ ਏਦਾਂ ਥੋੜੀ ਨਾ ਹੁੰਦਾ ਵਾ, ਕਹਿੰਦੇ ਕੁੱਤੇ ਖਾਣੇ ਤਾਂ ਸਾਰਿਆਂ ਨਾਲ ਹੀ ਹੁੰਦੀ ਆ, ਪਰ ਦੱਸਦਾ ਕੋਈ ਕੋਈ ਹੀ ਆ, ਬਾਕੀ ਕਹਿੰਦੇ ਅਸੀਂ ਆਪਾਂ ਦਿਲ ਦੇ ਦਾਸ ਬੰਦੇ ਹਾਂ, ਕੋਈ ਦਿਲ ਦੇ ਵਿੱਚ ਕਹਿੰਦੇ ਬੋਝ ਨਹੀਂ ਰੱਖੀਦਾ ਹਨਾ। ਤੇ ਨਹੀਂ ਹਾਂਜੀ, ਇਹ ਗੱਲ ਤਾਂ ਵਧੀਆ ਵਾ ਕਿ ਦਿਲ ਦੇ ਤੂੰ ਬੜੇ ਨਾਈਸ ਹੋ, ਬਹੁਤ ਵਧੀਆ ਹੋ, ਤੇ ਦਿਲ ਦੇ ਵਿੱਚ ਕੋਈ ਗੱਲ ਵਿੱਚ ਰੱਖਣੀ ਵੀ ਨਹੀਂ ਚਾਹੀਦੀ ਹੈਗੀ, ਦਿਲ ਨੂੰ ਖੁੱਲ੍ਹਾ ਡੁੱਲਾ ਰੱਖੋ, ਆਪਦੀ ਜ਼ਿੰਦਗੀ ਨੂੰ ਇੰਜੋਏ ਕਰੋ। ਤੇ ਬਾਕੀ ਕਹਿੰਦੇ ਕਿ ਵੀ ਵਰਤ ਦਾ ਕਹਿੰਦੇ ਡਰਦੇ ਰੱਖਿਆ ਸੀਗਾ, ਤੇ ਬਾਕੀ ਕਹਿੰਦੇ ਕੁੱਤੇ ਖਾਣੀ ਤਾਂ ਸਾਰਿਆਂ ਨਾਲ ਹੁੰਦੀ ਆ। ਹਾਈ ਸੱਚੀ ਆਈ ਹੁੰਦਾ ਵਾ, ਮੈਨੂੰ ਤਾਂ ਐਂ ਲੱਗਦਾ ਹੁੰਦਾ ਵੀ ਆਈ, ਚਲੋ ਮਾੜੀ ਮੋਟੀ ਲੜਾਈ ਤਾਂ ਚੱਲਦੀ ਹੁੰਦੀ ਆ ਫੈਮਿਲੀ ਦੇ ਵਿੱਚ, ਹਰ ਇੱਕ ਰਿਸ਼ਤੇ ਦੇ ਵਿੱਚ ਮਾੜੀ ਮੋਟੀ ਲੜਾਈ ਹੁੰਦੀ ਆ, ਪਿਓ ਪੁੱਤ ਵੀ ਲੜ ਪੈਂਦੇ ਆ, ਮਾਮਾ ਧੀਆਂ ਵੀ ਲੜ ਪੈਂਦੀਆਂ, ਭੈਣ ਭਰਾਵਾਂ ਦੀ ਲੜਾਈ ਤਾਂ ਹੁੰਦੀ ਹੁੰਦੀ ਆ, ਹੁਣ ਘਰ ਵਾਲੀ ਨੇ ਵੀ ਤਾਂ ਲੜਨਾ ਹੀ ਆ, ਉਹ ਵੀ ਤਾਂ ਇੱਕ ਫੈਮਿਲੀ ਦਾ ਪਾਰਟ ਹੀ ਆ ਨਾ, ਉਹ ਵੀ ਫੈਮਿਲੀ ਦਾ ਇੱਕ ਮੈਂਬਰ ਆ ਹਨਾ। ਤੇ ਪਰ ਇਸੇ ਲੜਾਈ ਨੂੰ ਉਹ ਕਰ ਲੈਂਦੇ ਆ ਹਨਾ ਆਪਾਂ, ਤੇ ਵੈਸੇ ਮੈਨੂੰ ਨੀ ਲੱਗਦਾ ਵੀ ਇੰਨੀ ਲੜਾਈ ਹੁੰਦੀ ਹੋਊਗੀ, ਤੇ ਬਾਕੀ ਪਤਾ ਨੀ ਹੈਗਾ ਵੀ ਸਭ ਦੀ ਆਪੋ ਆਪਣਾ ਹਿਸਾਬ ਕਿਤਾਬ ਜਿਹਾ, ਬਸ ਤੁਹਾਨੂੰ ਜ਼ਿਆਦਾ ਪਤਾ ਹੋਊਗਾ ਹਨਾ। ਬਾਕੀ ਕਹਿੰਦੇ ਹੁੰਦੇ ਆ ਕਿ ਜਿਸ ਤਨ ਲੱਗੀਆਂ ਸੋ ਤਨ ਜਾਣੀ, ਕੋਈ ਨਾ ਜਾਣੇ ਭੀੜ ਪਰਾਈ। ਹਰੀ ਸ਼ਰੋੜਾ ਭਾਜੀ, ਮੇਰੀ ਪੂਰੀ ਹਮਦਰਦੀ ਤੁਹਾਡੇ ਨਾਲ, ਮੈਂ ਨਾ ਤੁਹਾਡਾ ਪੂਰਾ ਦੁੱਖ ਸਮਝਦੀ ਹਾਂ, ਤੇ ਮੈਨੂੰ ਸੱਚੀ ਤਰਸ ਆ ਜਾਂਦਾ ਕਿਸੇ ਕਿਸੇ ਟਾਈਮ ਤਾਂ। ਇੱਕ ਤੁਸੀਂ ਲਿਖਦੇ ਇੰਨੇ ਬੇਚਾਰੇ ਜੇ ਬਣ ਕੇ ਹਨਾ, ਵੀ ਮੈਨੂੰ ਐਂ ਲੱਗਦਾ ਹੁੰਦਾ ਹਾਂ ਇਹ ਤਾਂ ਸੱਚੀ ਨੂੰ ਵਾਲੇ ਦੁਖੀ ਆ, ਪਰ ਮੈਨੂੰ ਪਤਾ ਏਦਾਂ ਦਾ ਕੁਛ ਨੀ ਹੈਗਾ। ਤੇ ਚੱਲ ਖੈਰ ਕੋਈ ਗੱਲ ਨੀ, ਬਾਕੀ ਹਾਸਾ ਮਜ਼ਾਕ ਤਾਂ ਲਾਈਫ ਦਾ ਜ਼ਿੰਦਗੀ ਦਾ ਪਾਰਟ ਆ, ਤੇ ਇਸੇ ਤਰ੍ਹਾਂ ਹੀ ਚੱਲਦਾ ਰਹੇ, ਵਧੀਆ ਗੱਲ ਆ। ਤੇ ਇੱਧਰ ਗੈਰੀ ਮੈਲਬੋਰਨ ਵਾਲੇ ਕਹਿੰਦੇ 07 days in a row and just 15 active cases in Victoria. ਮਨਾ ਲਓ ਜੀ ਵਿਕਟੋਰੀਆ ਵਾਲਿਓ, ਮਾਤਾ ਤੁਹਾਡਾ ਲੋਕਡਾਊਨ ਖਤਮ ਹੋਇਆ, ਤੇ ਕਹਿੰਦੇ ਕਿ 0 cases ਹੋ ਗਏ ਹੈ ਉੱਥੇ, ਚਲੋ ਬਾਹਲੀ ਵਧੀਆ ਗੱਲ ਆ, ਨਹੀਂ ਤਾਂ ਹੁਣ ਨੂੰ ਨਾ ਬਾਰਡਰ ਖੋਲ ਜਾਣੇ ਸੀ, ਆ ਵਿਕਟੋਰੀਆ ਵਾਲਿਆਂ ਨੇ ਚੱਕਰ ਪਾ ਗਿਆ ਹਨਾ, ਜਿਹੜੇ ਜ਼ਿਆਦਾ ਕੇਸ ਉੱਥੇ ਹੋ ਗਏ। ਪਰ ਐਨੀਵੇ ਚਲੋ ਕੋਈ ਗੱਲ ਨਹੀਂ, ਬਹੁਤ ਵਧੀਆ ਫਿਰ ਵੀ ਜਿਹੜਾ ਲੋਕਡਾਊਨ ਹੋਇਆ ਸੀ, ਸਾਰੇ ਲੋਕਾਂ ਨੇ ਬਹੁਤ ਸੋਹਣਾ ਸਾਥ ਦਿੱਤਾ, ਤੇ ਬਾਕੀ ਸਿਹਤ ਤੋਂ ਜ਼ਿਆਦਾ ਜ਼ਰੂਰੀ ਤਾਂ ਕੁਛ ਵੀ ਨਹੀਂ ਹੁੰਦਾ ਗਾ। ਤੇ ਕਹਿੰਦੇ ਹੁੰਦੇ ਆ ਨਾ ਕਿ ਜੇ ਜਾਨ ਆ ਤਾਂ ਜਹਾਨ ਆ, ਜਾਨ ਦੇ ਨਾਲ ਹੀ ਸਭ ਕੁਛ ਆ, ਬਾਕੀ ਘਾਟੇ ਵਾਧੇ ਤਾਂ ਚੱਲਦੇ ਹੀ ਰਹਿਣੇ ਆ, ਜਿੰਨਾ ਚਿਰ ਜ਼ਿੰਦਗੀ ਆ ਇਹ ਇਸੇ ਤਰ੍ਹਾਂ ਚੱਲਦੇ ਰਹਿਣੇ ਆ। ਤੇ ਵਧੀਆ ਗੱਲ ਆ ਕਿ ਜਿਹੜੇ ਉੱਥੇ ਕੇਸ ਆ ਉਹ 0 ਆ, ਤੇ ਜਸਟ 15 ਐਕਟਿਵ ਕੇਸਿਸ ਰਹਿ ਗਏ ਆ, ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਵੀ ਫਿਰ, ਵੈਸੇ ਤਾਂ ਖੈਰ ਹੁਣ ਵੀ ਓਕੇ ਆ ਵਧੀਆ ਆ, ਪਰ ਫਿਰ ਹੋਰ ਜ਼ਿਆਦਾ ਵਧੀਆ ਹੋਜੂਗਾ, ਇੱਕ ਦੂਸਰੇ ਦੇ ਘਰ ਆਉਣਾ ਜਾਣਾ, ਯਾਰਾਂ ਦੋਸਤਾਂ ਨੂੰ ਮਿਲਣਾ ਹਨਾ। ਤੇ ਕਹਿੰਦੇ ਬੋਬੀ ਵੈਰੀ ਗੁੱਡ ਨਿਊਜ਼ ਫਾਰ ਮੈਲਬੋਰਨ, 0 cases ਲਾਸਟ 7 days, ਥੈਂਕਸ ਗੁੱਡ, ਥੈਂਕ ਗੋਡ ਹਨਾ। ਤੇ ਹਾਂਜੀ ਬਹੁਤ ਵਧੀਆ ਗੱਲ ਆ। ਤੇ ਕਹਿੰਦੇ everything is open this Sunday in Melbourne. Oh, achha, initially ਆ ਸੰਡੇ ਨੂੰ ਸਾਰਾ ਕੁਛ ਓਪਨ ਹੋ ਰਿਹਾ, ਚਲੋ ਫਿਰ ਮਨਾਓ ਮੌਜਾਂ, ਫਿਰ ਤਾਂ ਮੌਜਾਂ ਹੀ ਮੌਜਾਂ ਵਾ। ਇਹ ਨਾ ਹੋਵੇ ਮੈਲਬੋਰਨ ਵਾਲੇ ਉਹ ਕਹਿੰਦੇ ਨੀ ਹੁੰਦੇ ਜਿਵੇਂ ਕਿਸੇ ਨੂੰ ਬੰਦ ਕਰਕੇ ਰੱਖਿਆ ਹੋਇਆ ਸੀ ਤੇ ਜਦੋਂ ਅਗਲੇ ਨੂੰ ਛੱਡਿਆ ਉਥੋਂ, ਜਦੋਂ ਪਿੰਜਰੇ ਦਾ ਦਰਵਾਜ਼ਾ ਖੋਲ੍ਹਦਾ ਤਾਂ ਅਗਲਾ ਮਾਰਦਾ ਸੀ ਬੜਕਾ, ਉਹ ਬੜਕਾ ਨਾ ਮਾਰਨ ਲੱਗ ਛਾਟੀਆਂ ਛਾਟੀਆਂ, ਫਿਰ ਨਾ ਕੋਈ ਜੱਬ ਪੈ ਜਾਵੇ ਤੇ ਥੋੜਾ ਜਿਹਾ ਹਾਲੇ ਵੀ ਬਹੁਤ ਧਿਆਨ ਦੇ ਨਾਲ ਰਹਿਣਾ ਪੈਣਾ ਵਾ। ਤੇ ਬਾਕੀ ਹੁਣ ਇਲੈਕਸ਼ਨ ਤਾਂ ਹੋ ਹੀ ਗਈਆਂ ਨੇ ਤੇ ਪਾਰਟੀ ਜਿਹਨੇ ਜਿੱਤਣਾ ਸੀ ਜਿੱਤੀ ਗਈ, ਤੇ ਹੁਣ ਪਤਾ ਹੀ ਆ ਜੋ ਅੱਗੇ ਹੋਣਾ ਆਪਾਂ ਬੋਲ ਕੇ ਕੰਮ ਦੱਸਣਾ, ਤੁਸੀਂ ਤਾਂ ਆਪ ਸਿਆਣੇ ਹੋ। ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਜਗਤਾਰ ਬੁਲਾ ਰਿਹਾ, ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਜੀ ਤੇ ਹਰਮਨ ਪਰਿਵਾਰ ਨੂੰ, ਪ੍ਰੋਗਰਾਮ ਗੋਇੰਗ ਗੁੱਡ, ਤੇ ਕਹਿੰਦੇ ਪਲੀਜ਼ ਪਲੇ ਸੌਂਗ ਪਲੇ ਕਰ ਦੋ ਤੁਹਾਡੀ ਪਸੰਦ ਦਾ। ਥੈਂਕਸ। ਲਓ ਜੀ ਫਿਰ ਜੇ ਤੁਸੀਂ ਮੇਰੀ ਪਸੰਦ ਦਾ ਗਾਣਾ ਸੁਣਨਾ ਚਾਹੁੰਦੇ ਹਾਂ ਤਾਂ ਲਓ ਫਿਰ ਆਪਾਂ ਅਗਲਾ ਗਾਣਾ ਹੀ ਸੁਣਦੇ ਹਾਂ ਨਿਮਰਤ ਖਹਿਰਾ ਦੀ ਆਵਾਜ਼ ਦੇ ਵਿੱਚ। ਗੱਭਰੂ ਨਹੀਂ, ਚੱਲ ਮੈਂ ਇਹ ਨਹੀਂ ਦੱਸਦੀ, ਨਿਮਰਤ ਖਹਿਰਾ ਦੀ ਆਵਾਜ਼ ਦੇ ਵਿੱਚ ਆ ਤੇ ਮੂਵੀ ਦਾ ਗਾਣਾ ਵਾ ਆਈ ਥਿੰਕ, ਇਹ ਨੀਰੂ ਬਾਜਵਾ ਦੀ ਮੂਵੀ ਆ। ਤੇ ਹੁਣ ਆਪਾਂ ਫਿਰ ਉਹੀ ਗਾਣਾ ਸੁਣਦੇ ਹਾਂ ਬਲੈਂਕ ਨਿਮਰਤ ਖਹਿਰਾ ਦੀ ਆਵਾਜ਼ ਦੇ ਵਿੱਚ, ਤੇ ਲਓ ਫਿਰ ਚੱਕਾ ਤੇ ਸੁਣੋ ਮੇਰੀ ਪਸੰਦ ਦਾ ਗੀਤ, ਜੇ ਤੁਹਾਨੂੰ ਪਸੰਦ ਆਇਆ ਤਾਂ ਜ਼ਰੂਰ ਦੱਸਿਓ। ਤੇ ਲਓ ਜੀ ਫਿਰ ਆਪਾਂ ਸਾਰੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ। ਮੇਰੀ ਬਜ਼ਾਦਰ ਦਾ ਜਵਾਬ ਦੇ ਦਿਓ, ਵੈਸੇ ਆਸ਼ਮ ਅਗਲੀ ਉਹਨਾਂ ਨੇ ਦੱਸ ਦਿੱਤਾ, ਉਹ ਮੈਂ ਤਾਂ ਨਹੀਂ ਦੱਸਦੀ ਕਿਉਂਕਿ ਨਰਿੰਦਰ ਰਾਠੌਰ ਤੇ ਹਰੀਸ਼ ਅਰੋੜਾ ਭਾਜੀ ਨੇ ਉਹਦੇ ਫੋਨ ਕਰ ਦੇਣਾ ਵੀ ਪਰਚੀ ਭੇਜਦੇ ਪਰਚੀ, ਹੈ ਨਾ, ਕਿਉਂਕਿ ਆੜੀ ਆੜੀ ਉਹ ਪਤਾ ਤਾਂ ਲੱਗ ਹੀ ਜਾਣਾ ਵਾ। ਤੇ ਹੁਣ ਜੇ ਉਸ ਤੋਂ ਬਾਅਦ ਚ ਤੁਹਾਡਾ ਦੋਨਾਂ ਦਾ ਜਵਾਬ ਆਇਆ ਤਾਂ ਮਤਲਬ ਤੁਸੀਂ ਪੱਕੀ ਪਰਚੀ ਲਈ ਆ, ਤੇ ਜੇ ਕਿਸੇ ਹੋਰ ਨੇ ਰਸਤਾ ਫਿਰ ਠੀਕ ਆ, ਫਿਰ ਜਵਾਬ ਓਕੇ ਆ, ਹੈ ਨਾ। ਤੇ ਲਓ ਫਿਰ ਜੀ ਆਪਾਂ ਮਿਲਦੇ ਹਾਂ ਇਸ ਗੀਤ ਤੋਂ ਬਾਅਦ। ਲਓ ਜੀ ਨਮਰਤ ਖਹਿਰਾ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਤੇ ਜਿਸ ਦੀ ਫਰਮਾਇਸ਼ ਸਾਨੂੰ ਕੀਤੀ ਸੀ ਮੇਰੀ ਪਸੰਦ ਦਾ ਗੀਤ ਸੁਣ ਲਈ ਜਗਤਾਰ ਸਿੰਘ ਨੇ ਤੇ ਮੇਰੀ ਪਸੰਦ ਦਾ ਗੀਤ ਸਾਨੂੰ ਸੁਣਾ ਹੀ ਦਿੱਤਾ ਜੀ ਤੇ ਲਓ ਫਿਰ ਇੱਧਰ ਅਰਸ਼ ਮੱਲੀ ਉਹਨਾਂ ਨੇ ਬਜ਼ਾਰਤ ਦਾ ਜਵਾਬ ਦਿੱਤਾ ਹਾਂਜੀ ਅਰਸ਼ ਮੱਲੀ ਜੀ ਬਿਲਕੁਲ ਸਹੀ ਇਹੀ ਜਵਾਬ ਆ ਤੇ ਕਹਿੰਦੇ ਕਿ ਸਤਿ ਸ੍ਰੀ ਅਕਾਲ ਬੋਬੀ ਜੀ ਤੇ ਸਰਬਜੀਤ ਬਾਈ ਜੀ ਆਂਸਰ ਇਸ ਦੱਸਦਾ ਆਪਾਂ ਹਜੇ ਆਪਾਂ ਨਹੀਂ ਦੱਸਦੇ ਕਿਉਂਕਿ ਆਪਾਂ ਦੇਖ ਲਈਏ ਕਿਹਨੂੰ ਕਿਹਨੂੰ ਪਤਾ ਕਹਿੰਦੇ ਕਿ ਵੱਡੇ ਵੀਰ ਸੁਖਪਾਲ ਔਜਲਾ ਦਾ ਸੌਂਗ ਸੁਣਾ ਦਿਓ ਪੁਰਾਣਾ ਨੰਬਰ ਥੈਂਕਸ ਠੀਕ ਹੈ ਜੀ ਪੁਰਾਣਾ ਨੰਬਰ ਕਿਹਦਾ ਪੁਰਾਣਾ ਨੰਬਰ ਮੜ ਜਾ ਆਏਗੀ ਦੱਸ ਦਿਓ ਫਿਰ ਸਾਰਿਆਂ ਨੂੰ ਪਤਾ ਲੱਗ ਜੂਗਾ ਨਹੀਂ ਤਾਂ ਹੁਣ ਤੁਸੀਂ ਗੱਲ ਤਾਂ ਕਰ ਹੀ ਦਿੱਤੀ ਆ ਮੈਨੂੰ ਪੱਕਾ ਪਤਾ ਨਰਿੰਦਰ ਰਾਠੌਰ ਜਾਂ ਹਰੀਸ਼ ਅਰੋੜਾ ਉਹਨਾਂ ਨੇ ਦੱਸ ਦੇਣਾ ਵੈਸੇ ਵੀ ਕਹਿੰਦੇ ਹੁੰਦੇ ਵੀ ਘਰ ਦਾ ਭੇਤੀ ਲੰਕਟ ਹੋਵੇ ਹਨਾ ਤੇ ਬਾਕੀ ਪਤਾ ਨੀ ਹੈਗਾ ਵੀ ਕਿੱਦਾਂ ਕਿੱਦਾਂ ਕਈ ਵਾਰੀ ਆੜੀ ਆੜੀ ਗੱਲ ਵੀ ਹੋ ਜਾਂਦੀ ਹੈ ਨਾ ਵੀ ਨਹੀਂ ਦੱਸਦੇ ਹੁੰਦੇ ਆੜੀ ਇੱਕ ਦੂਜੇ ਦੀ ਗੱਲ ਚੱਲ ਵੈਸੇ ਗਾਣੇ ਆ ਜਿਹੜੇ ਤੁਸੀਂ ਬਹੁਤ ਸੋਹਣੇ ਫਰਮਾਇਸ਼ ਕਰਦੇ ਹੁੰਦੇ ਹੋ ਤੇ ਜ਼ਰੂਰ ਤੁਹਾਡੀ ਪਸੰਦ ਦਾ ਅਗਲਾ ਗੀਤ ਆਪਾਂ ਸੁਣਾਂਗੇ ਤੇ ਅੱਗੇ ਜੀ ਗੁਰਿੰਦਰ ਸਿੰਘ ਕਹਿੰਦੇ ਮੈਂ ਤਾਂ ਕਿਹਾ ਸੀ ਕਿ ਆਪਾਂ ਤਾਂ ਭਾਰ ਢੋਣ ਵਾਲੇ ਹਾਂ ਹਾਂਜੀ ਹਾਂਜੀ ਉਹੀ ਮੈਂ ਕਿਹਾ ਸੀਗਾ ਕਿ ਆਪਾਂ ਤਾਂ ਅੱਛਾ ਤੁਸੀਂ ਭਾਰ ਢੋਣ ਵਾਲੇ ਹੋ ਤੁਸੀਂ ਆਪਣਾ ਇਹ ਹੈ ਕੰਮ ਕਾਰ ਚੱਕੀ ਜਾਂਦੇ ਹੋ ਤੇ ਉਹਨਾਂ ਨੂੰ ਸ਼ੋਪਿੰਗ ਸੈਂਟਰ ਚ ਛੱਡ ਤਾ ਕਿ ਤੁਸੀਂ ਭਾਈ ਸ਼ੋਪਿੰਗ ਕਰੋ ਹੈ ਚਲੋ ਇਹ ਵੀ ਬਾਹਲੀ ਵਧੀਆ ਗੱਲ ਆ ਕੋਈ ਚੱਕਰ ਨੀ ਹਨਾ ਤੇ ਹੁਣ ਫਿਰ ਕੁਛ ਬਣਾਉਣਾ ਬਣਾਉਣਾ ਹੋਣਾ ਵਾ ਤੁਸੀਂ ਘਰੇ ਜਿਹੜਾ ਇੰਨਾ ਸਮਾਨ ਚੱਕ ਕੇ ਲਈ ਜਾਂਦੇ ਹੋ ਘਰ ਲਈ ਲੈ ਕੇ ਚੱਲੇ ਹੋ ਕਿ ਕਿਸੇ ਹੋਰ ਨੂੰ ਹੈਲਪ ਕਰ ਰਹੇ ਹੋ ਇਹ ਵੀ ਦੱਸ ਦਿਓ ਤੇ ਅੱਗੇ ਜੀ ਨਰਿੰਦਰ ਰਾਠੌਰ ਹੁਣ ਕੁਛ ਲੈ ਕੇ ਜਾਂਦੇ ਆ ਮੈਨੂੰ ਪੱਕਾ ਪਤਾ ਕਹਿੰਦੇ ਕਿ ਜ਼ਿੰਦਗੀ ਚ ਖੁਸ਼ੀ ਦਾ ਰਾਜ ਸੁਣੋ ਇੱਕ ਘਰ ਵਾਲੀ ਹੀ ਹੈ ਜੋ ਹਰ ਕਿਸੇ ਦੀ ਸੁਣਦੀ ਹੈ ਤੇ ਜੇ ਉਹ ਆਪਣਾ ਗੁੱਸਾ ਘਰ ਵਾਲੇ ਦੇ ਨਾਲ ਨਾ ਕਰੇ ਤਾਂ ਕਿਸ ਨਾਲ ਕਰੇ ਚੁੱਪ ਕਰਕੇ ਸੁਣ ਲਿਆ ਕਰੋ ਜੋ ਬਣਦਾ ਤੇ ਸਹੀ ਲੱਗਦਾ ਕਰ ਲਿਆ ਕਰੋ ਇਹ ਤਾਂ ਵਿਚਾਰੀਆਂ ਪਿਆਰ ਦੀਆਂ ਭੁੱਖੀਆਂ ਹੁੰਦੀਆਂ ਇੱਕ ਵਾਰੀ ਪਿਆਰ ਨਾਲ ਹੱਸ ਕੇ ਥੋੜੀ ਜਿਹੀ ਤਰੀਕ ਸ਼ੁਰੂ ਕਰ ਦਿਆ ਕਰੋ ਜੀਵਨ ਖੁਸ਼ਹਾਲ ਬਣ ਜਾਏਗਾ ਇਹ ਸਭ ਹਰੀਸ਼ ਤੇ ਅਰਸ਼ ਨੇ ਸਿਖਾਇਆ ਮੈਨੂੰ ਬਲਕਿ ਤੁਸੀਂ ਆਪ ਹੀ ਸਿਆਣੇ ਹੋ ਅੱਛਾ ਇਹ ਉਹਨਾਂ ਨੇ ਸਿਖਾਇਆ ਵਾ ਠੀਕ ਆ ਠੀਕ ਆ ਹਾਂ ਵੈਸੇ ਨਹੀਂ ਵੈਸੇ ਸਿਖਾਇਆ ਤਾਂ ਚਲੋ ਖੈਰ ਜਿਹਨੇ ਮਰਜ਼ੀ ਵੀ ਆ ਤੇ ਪਰ ਐਡਵਾਈਸ ਤਾਂ ਵਧੀਆ ਵਾ ਕਿਉਂਕਿ ਜਿਹੜੀ ਵਾਈਫ ਆ ਉਹ ਫੈਮਿਲੀ ਦੇ ਵਿੱਚ ਸਭ ਦੀ ਸੁਣਦੀ ਹੈ ਤੇ ਉਹਦੀ ਹੋਰ ਕੋਈ ਨਹੀਂ ਸੁਣਦਾ ਕਿਉਂਕਿ ਨਾ ਤੂੰ ਆਪਣੀ ਸੱਸ ਨੂੰ ਕੁਛ ਕਹਿ ਸਕਦੀ ਹੈ ਨਾ ਸਹੁਰਾ ਸਾਹਿਬ ਨੂੰ ਕਹਿ ਸਕਦੀ ਆ ਦਰਾਣਾ ਜੇਠਾਣਾ ਕਿੱਥੋਂ ਸੁਣਦਾ ਵਾ ਅਗਲੀਆਂ ਮੂਹਰੋਂ ਚਾਰ ਚਾਰ ਹੋਰ ਸੁਣਾਉਣਗੀਆਂ ਉਹ ਵੀ ਤਾਂ ਉਹਦੀ ਵਾਲੀ ਕੈਟੇਗਰੀ 'ਚ ਹੁੰਦੀਆਂ ਹਨਾ ਤੇ ਫਿਰ ਜਵਾਕ ਵੀ ਕਿੱਥੋਂ ਮੰਨਦੇ ਆ ਵੱਡੇ ਹੋ ਗਏ ਨਿੱਕੇ ਹੁੰਦਿਆਂ ਦੇ ਤਾਂ ਦੋ ਚਾਰ ਥੱਪੜ ਥੁੱਪੜ ਮਾਰ ਕੇ ਬੰਦਾ ਗੁੱਸਾ ਕੱਢ ਲੈਂਦਾ ਵੈਸੇ ਵੀ ਬੱਚੇ ਨੂੰ ਮਾਰਨ ਨੂੰ ਤਾਂ ਵੈਸੇ ਨੀ ਦਿਲ ਕਰਦਾ ਹਨਾ ਬਿਨਾਂ ਕਿਸੇ ਗਲਤੀ ਤੋਂ ਤੇ ਫਿਰ ਬੱਚਿਆ ਕੌਣ ਘਰ ਵਾਲਾ ਤੇ ਫਿਰ ਉਹਨਾਂ ਨੇ ਤਾਂ ਬੇਚਾਰੀਆਂ ਨੇ ਆਪਣਾ ਦੁੱਖ ਆ ਜੋ ਆਪਣਾ ਗੁੱਸਾ ਵਾ ਜਾਂ ਕੋਈ ਵੀ ਗੱਲ ਆ ਉਹ ਘਰ ਵਾਲੇ ਦੇ ਨਾਲ ਹੀ ਸਾਂਝੀ ਕਰਨੀ ਆ ਤੇ ਗੁੱਸਾ ਵੀ ਉਹਦੇ ਤੇ ਹੀ ਕੱਢਣਾ ਵਾ ਗੱਲ ਤਾਂ ਤੁਸੀਂ ਬਹੁਤ ਸਹੀ ਕਹੀ ਹੈ ਕਿ ਚੁੱਪ ਕਰਕੇ ਸੁਣ ਲੈਣਾ ਚਾਹੀਦਾ ਵਾ ਪਰ ਇੱਕ ਗੱਲ ਦਾ ਸਾਥ ਵੀ ਇਹਨਾਂ ਨੇ ਦੇਣਾ ਹਨਾ ਤੇ ਨਾਲ ਕਹਿੰਦੇ ਕਿ ਅਰਸ਼ ਦੱਸ ਦਿਓ ਮਹਿੰਦਰਾ ਕਾਲਜ ਵਾਲੀ ਜਾਂ ਖਾਲਸਾ ਕਾਲਜ ਵਾਲੀ ਦਾ ਨੰਬਰ ਹਾਏ ਮਾਈ ਗੁਡਨੈਸ ਅੱਛਾ ਆ ਗੱਲ ਪੁਰਾਣਾ ਨੰਬਰ ਦੱਸ ਦੋ ਭਾਈ ਖਾਲਸਾ ਕਾਲਜ ਜਾਂ ਮਹਿੰਦਰਾ ਕਾਲਜ ਵਾਲੀ ਦਾ ਨੰਬਰ ਕਹਿੰਦੇ ਹੈ ਅੱਛਾ ਚੱਲ ਕੋਈ ਚੱਕਰ ਨੀ ਹੈ ਨਾ ਮੈਨੂੰ ਲੱਗਦਾ ਅਰਸ਼ ਭਾਜੀ ਤੁਹਾਡੇ ਨਾਲ ਇਹਨਾਂ ਨੇ ਕੁੱਟ ਘੱਟ ਪਵਾ ਦੇਣੀ ਹੈ ਕਿਸੇ ਦਿਨ ਐਵੀਂ ਗੱਲ ਕੁਛ ਵੀ ਨੀ ਹੋਣੀ ਗੀ ਆਹ ਲਿਖਣ ਤੇ ਬੋਲਣ ਦਾ ਕੁਛ ਤਰੀਕਾ ਹੀ ਇਹੋ ਜਿਹਾ ਹੋ ਜਾਂਦਾ ਹਨਾ ਕਈ ਵਾਰੀ ਤਾਂ ਤੇ ਚਲੋ ਕੋਈ ਗੱਲ ਨੀ ਤੇ ਅੱਗੇ ਗੈਰੀ ਮੈਲਬੋਰਨ ਵਾਲੇ ਕਹਿੰਦੇ ਕਿ ਬੋਬੀ ਜੀ USA ਵਾਲੇ ਬਾਈ ਗੁਰਿੰਦਰ ਨੂੰ ਪੁੱਛੋ ਕੌਣ ਵਿਨ ਕੀਤਾ USA ਵਿੱਚ ਵੈਰੀ ਨਾਈਸ ਸੌਂਗ ਨਿਮਰਤ ਦਾ ਸ਼ੀ ਇਜ ਸੋ ਕਿਊਟ ਐਂਡ ਸਵੀਟ ਵੋਇਸ ਆਈ ਡੋਂਟ ਨੋ ਵੀਡੀਓ ਚ ਕੋਈ ਕੌਣ ਹੈ ਹਾਂਜੀ ਇਹ ਆਈ ਥਿੰਕ ਵੀਡੀਓ ਦੇ ਵਿੱਚ ਤਾਂ ਆਪਣੀ ਨੀਰੂ ਬਾਜਵਾ ਵਾ ਬਹੁਤ ਸੋਹਣੀ ਆ ਗਾਣਾ ਵੀ ਵਾਕਈ ਵਧੀਆ ਵਾ ਜੀ ਤੇ ਆਵਾਜ਼ ਤਾਂ ਨਿਮਰਤ ਖਹਿਰਾ ਦੀ ਖੈਰ ਹੈ ਬੜੀ ਪਿਆਰੀ ਆ ਤੇ ਬਾਕੀ ਤੁਸੀਂ ਕਿਹਾ ਕਿ USA ਦੇ ਵਿੱਚ ਕੌਣ ਜਿੱਤਿਆ ਗੁਰਿੰਦਰ ਸਿੰਘ ਨੂੰ ਪੁੱਛੋ ਮੈਂ ਤਰਲਾ ਹੀ ਪੁੱਛ ਚੁੱਕੀ ਹਾਂ ਪਰ ਹਾਲੇ ਤੱਕ ਉਹਨਾਂ ਨੇ ਦੱਸਿਆ ਨੀ ਗੇ ਕੌਣ ਜਿੱਤਿਆ ਵਾ ਤੇ ਸ਼ਸ਼ੋ ਪੰਜ ਜਿਹੀ ਆ ਮੈਨੂੰ ਤਾਂ ਆਪ ਨੀ ਪਤਾ ਲੱਗਾ ਖ਼ਬਰਾਂ ਦੇ ਵਿੱਚ ਵੀ ਟਰਾਈ ਤਾਂ ਕੀਤੀ ਸੀ ਪਰ ਕੁਛ ਪੱਲੇ ਨੀ ਪਿਆ ਹੈਗਾ ਤੇ ਚਲੋ ਖੈਰ ਕੋਈ ਗੱਲ ਨੀ ਜੀ ਤੇ ਉਸ ਤੋਂ ਅੱਗੇ ਆਪਾਂ ਅਰਸ਼ ਮੱਲੀ ਉਹਨਾਂ ਨੇ ਗਾਣੇ ਦੀ ਫਰਮਾਇਸ਼ ਕੀਤੀ ਸੀ ਕਿ ਇਹ ਪੁਰਾਣਾ ਨੰਬਰ ਹਨਾ ਤੇ ਉਹ ਗਾਣਾ ਆਪਾਂ ਜ਼ਰੂਰ ਉਹਨਾਂ ਨੂੰ ਅਗਲਾ ਸੁਣਾ ਰਹੇ ਹਾਂ ਤੇ ਅੱਗੇ ਕਹਿੰਦੇ ਕਿ ਕੰਸਟਰਕਸ਼ਨ ਜੋਬ ਸਾਈਟ ਨੀਡ ਮਟੀਰੀਅਲ ਸੋ ਆਈ ਡ੍ਰੌਪ ਦੈਮ ਐਟ ਮੋਲ ਐਂਡ ਐਜ਼ ਯੂ ਨੋ ਆਈ ਹੈਵ ਟੂ ਵਰਕ ਹਾਂਜੀ ਹਾਂਜੀ ਤੁਹਾਨੂੰ ਤਾਂ ਕੰਮ ਫਿਰ ਕਰਨਾ ਹੀ ਪੈਣਾ ਵਾ ਕੰਸਟਰਕਸ਼ਨ ਜੋਬ ਤੇ ਸਾਈਟ ਤੇ ਜਿਹੜਾ ਚਾਹੀਦਾ ਹੈਗਾ ਵਾ ਹਨਾ ਉਹ ਲੈ ਕੇ ਜਾ ਰਹੇ ਆ ਮਟੀਰੀਅਲ, ਕੋਈ ਗੱਲ ਨੀ, ਡਟੇ ਰਹੋ, ਕੰਮ ਕਾਰ ਕਰਦੇ ਰਹੋ, ਵਧੀਆ ਗੱਲ ਆ, ਕੰਮ ਚ ਵੀ ਬਿਜ਼ੀ ਹੋਣਾ ਚਾਹੀਦਾ ਤੇ ਬਾਕੀ ਆਪਣੇ ਘਰ ਦੇ ਕੰਮ ਕਾਰ ਵੀ ਜੇ ਵਿੱਚੋਂ ਨਿਕਲਦੇ ਕਰਦੇ ਹੈ ਨਾ, ਟਾਈਮ ਹੈਗਾ ਤਾਂ ਕਰ ਲੈਣੇ ਚਾਹੀਦੇ ਆ। ਤੇ ਲੋ ਫਿਰ ਇੱਕ ਹੋਰ ਗੀਤ ਸੁਣਦੇ ਆ ਤੇ ਗੀਤ ਤੋਂ ਬਾਅਦ ਫਿਰ ਮਿਲਦੇ ਆ ਤੁਹਾਨੂੰ ਬਜ਼ਾਰਤ ਮੈਂ ਤੁਹਾਨੂੰ ਪਾ ਦਿੱਤੀ ਆ। ਤੇ ਲੋ ਇੱਕ ਨਾ ਜੋ ਅੱਜ ਕੱਲ ਅੱਜ ਦੀ ਆਪਣੀ ਗੱਲਬਾਤ ਚੱਲ ਰਹੀ ਆ ਉਹਦੇ ਤੋਂ ਮੈਂ ਇੱਕ ਮੁਹਾਵਰਾ ਪੁੱਛਦੀ ਆ, ਹੱਥ ਨੂੰ ਹੱਥ ਧੋਂਦਾ, ਇਹ ਮੁਹਾਵਰੇ ਦਾ ਮਤਲਬ ਕੀ ਹੁੰਦਾ ਵਾ? ਤੇ ਤਾਂ ਦੇਖਦੇ ਆ ਜੀ ਕੌਣ ਕੌਣ ਦੱਸੂ, ਪਰ ਜੋ ਆਪਣੀ ਹੁਣ ਗੱਲਬਾਤ ਚੱਲ ਰਹੀ ਸੀ ਨਾ ਇਹ ਰਿਲੇਟਡ ਟੂ ਮਤਲਬ ਕਿ ਉਹਦੇ ਨਾਲ ਹੀ ਮਿਲਦਾ ਜੁਲਦਾ ਵਾ, ਉੱਥੇ ਢੁਕਦਾ ਵਾ ਕਿ ਹੱਥ ਨੂੰ ਹੱਥ ਧੋਂਦਾ। ਤੇ ਇਹ ਹੁਣ ਤੁਸੀਂ ਦੱਸ ਦਿਓ, ਜੇ ਪਤਾ ਲੱਗਾ, ਨਾ ਪਤਾ ਲੱਗਾ ਤਾਂ ਫਿਰ ਮੈਂ ਦੱਸ ਹੀ ਦੇਣਾ। ਬਜ਼ਾਰੇ ਤਾਂ ਆਪਾਂ ਤੁਹਾਨੂੰ ਪਾਈ ਸੀ, ਹਾਲੇ ਤੱਕ ਮੈਨੂੰ ਉਸ ਤਾਂ ਕਿਸੇ ਨੇ ਜਵਾਬ ਤਾਂ ਨਹੀਂ ਦਿੱਤਾ। ਖੈਰ ਆਪਾਂ ਵੇਟ ਕਰ ਲੈਂਦੇ ਹਾਂ, ਜੇ ਉਦੋਂ ਤੱਕ ਕਿਸੇ ਨੇ ਜਵਾਬ ਦਿੱਤਾ ਤਾਂ ਠੀਕ ਆ, ਜੇ ਨਾ ਦਿੱਤਾ ਫਿਰ ਪਤਾ ਹੀ ਆ ਮੈਨੂੰ ਹੀ ਦੱਸਣਾ ਪੈਣਾ। ਪਰ ਅਸ਼ਮਲੀ ਜੀ ਨੇ ਉਸਦਾ ਸਹੀ ਜਵਾਬ ਆ ਜਿਹੜਾ ਉਹ ਜ਼ਰੂਰ ਦੇ ਦਿੱਤਾ ਵਾ। ਤੇ ਲਓ ਫਿਰ ਗਾਣਾ ਸੁਣਦੇ ਆ ਇੱਕ, ਤੇ ਗਾਣੇ ਤੋਂ ਬਾਅਦ ਫਿਰ ਮਿਲਦੇ ਹਾਂ ਤੁਹਾਨੂੰ।
ਹੈਲੋ ਟੋਨ ਤੇ ਸੈਡ ਦੇ ਬਿਦਾ ਗਾਣਾ ਹੀ ਚੱਲਦਾ, ਹੈਲੋ ਟੋਨ ਤੇ ਸੈਡ ਦੇ ਬਿਦਾ ਗਾਣਾ ਹੀ ਚੱਲਦਾ, ਜਦ ਮਰਜ਼ੀ ਕਰ ਲੈ ਫੋਨ ਨੰਬਰ ਪੁਰਾਣਾ ਹੀ ਚੱਲਦਾ, ਜਦ ਮਰਜ਼ੀ ਕਰ ਲੈ ਫੋਨ ਨੰਬਰ ਪੁਰਾਣਾ ਹੀ ਚੱਲਦਾ। ਜਮਾਨਿਆਂ ਦੀ ਹਾਲੇ ਕੋਲ ਰੱਖੀਏ, ਮਾਡਲ ਪੁਰਾਣਾ ਤੇ ਸਫਾਰੀ ਸਾਡੀ ਲੱਕੀਏ, ਤੇਰੇ ਜਮਾਨਿਆਂ ਦੀ ਹਾਲੇ ਕੋਲ ਰੱਖੀਏ, ਮਾਡਲ ਪੁਰਾਣਾ ਤੇ ਸਫਾਰੀ ਸਾਡੀ ਲੱਕੀਏ, ਉਹਦੇ ਵਿੱਚ ਪੁਰਾਣੀਆਂ ਰੀਲਾਂ ਵਾਰ ਮਰ ਜਾਣਾ ਏ ਜਲਦਾ, ਉਹਦੇ ਵਿੱਚ ਪੁਰਾਣੀਆਂ ਰੀਲਾਂ ਵਾਰ ਮਰ ਜਦ ਮਰਜ਼ੀ ਕਰ ਲੈ ਫੋਨ ਨੰਬਰ ਪੁਰਾਣਾ ਹੀ ਚੱਲਦਾ, ਜਦ ਮਰਜ਼ੀ ਕਰ ਲੈ ਫੋਨ ਨੰਬਰ ਪੁਰਾਣਾ ਹੀ ਚੱਲਦਾ। ਚਿੱਠੀਆਂ ਬਿਨ ਦੇਖੇ ਹੀ ਪੜ ਸਕਦੇ ਆਂ, ਅੱਖਾਂ ਮੀਟ ਕੇ ਸ਼ਹਿਰ ਤੇਰੇ ਵਿੱਚ ਵੜ ਸਕਦੇ ਆਂ, ਤੇਰੀਆਂ ਚਿੱਠੀਆਂ ਬਿਨ ਦੇਖੇ ਹੀ ਪੜ ਸਕਦੇ ਆਂ, ਅੱਖਾਂ ਮੀਟ ਕੇ ਸ਼ਹਿਰ ਤੇਰੇ ਵਿੱਚ ਵੜ ਸਕਦੇ ਆਂ, ਕੋਈ ਪੁੱਛਦਾ ਸ਼ਹਿਰ ਸਜਣ ਦਾ ਨਾਲ ਦਿਹਾੜਾ ਹੀ ਜਲਦਾ, ਕੋਈ ਪੁੱਛਦਾ ਸ਼ਹਿਰ ਸਜਣ ਦਾ ਨਾਲ ਦਿਹਾੜਾ ਹੀ ਜਲਦਾ, ਜਦ ਮਰਜ਼ੀ ਕਰ ਲੈ ਫੋਨ ਨੰਬਰ ਪੁਰਾਣਾ ਹੀ ਚੱਲਦਾ, ਜਦ ਮਰਜ਼ੀ ਕਰ ਲੈ ਫੋਨ ਨੰਬਰ ਪੁਰਾਣਾ ਹੀ ਚੱਲਦਾ। ਯਾਦ ਜੀ ਦੀ ਤਾਰਿਆਂ ਗਿਣਾਉਂਦੀ ਸੁਖਪਾਲ ਤੋਂ, ਕੁੜੀ ਜਿਹੜੀ ਗਾਣਿਆਂ ਲਿਖਾਉਂਦੀ ਸੁਖਪਾਲ ਤੋਂ, ਯਾਦ ਜੀ ਦੀ ਤਾਰਿਆਂ ਗਿਣਾਉਂਦੀ ਸੁਖਪਾਲ ਤੋਂ, ਕੁੜੀ ਜਿਹੜੀ ਗਾਣਿਆਂ ਲਿਖਾਉਂਦੀ ਸੁਖਪਾਲ ਤੋਂ, ਕੋਈ ਪੁੱਛਦਾ ਉਹਦੇ ਬਾਰੇ ਤਾਂ ਬਹਾਨਾ ਹੀ ਜਲਦਾ, ਕੋਈ ਪੁੱਛਦਾ ਉਹਦੇ ਬਾਰੇ ਜਲਦਾ, ਜਦ ਮਰਜ਼ੀ ਕਰ ਲੈ ਫੋਨ ਨੰਬਰ ਪੁਰਾਣਾ ਹੀ ਚੱਲਦਾ, ਜਦ ਮਰਜ਼ੀ ਕਰ ਲੈ ਫੋਨ ਨੰਬਰ ਪੁਰਾਣਾ ਹੀ ਚੱਲਦਾ।
ਲਓ ਜੀ, ਅਸ਼ਮਲੀ ਦੀ ਫਰਮਾਇਸ਼ ਤੇ ਗਾਣਾ ਸੁਣਿਆ। ਗਾਣਾ ਵੈਸੇ ਵਾਕਈ ਬੜਾ ਵਧੀਆ ਸੀ, ਤੇ ਗਾਣਾ ਸੁਣ ਕੇ ਨਾ ਅਸ਼ਮਲੀ ਜੀ ਮੇਰੇ ਦਿਮਾਗ ਚ ਕਈ ਤਰ੍ਹਾਂ ਦੇ ਸਵਾਲ ਜੇ ਆ ਗਏ, ਪਰ ਖੈਰ ਚੱਲ ਰਹਿਣ ਤੋਂ ਮੈਂ ਨਹੀਂ ਪੁੱਛਦੀ ਹੈਗੀ ਹੈ ਨਾ, ਹੁਣ ਕੀ ਕਹੂੰ ਕੁੜੀ ਬੁਰੇ ਦੇ ਘਰ ਤੱਕ ਜਾਂਦੀ ਆ ਤੇ ਵਧਾਰੇ ਤਾਂ ਜਿਹੜੀ ਮੈਂ ਤੁਹਾਨੂੰ ਪਾਈ ਸੀ ਕਿਸੇ ਕੋਲ ਵੀ ਉਹਦਾ ਜਵਾਬ ਨਹੀਂ ਸਾਡੇ ਤੋਂ ਬਿਨਾਂ ਤੇ ਚਲੋ ਆਪਾਂ ਉਹਦਾ ਜਵਾਬ ਦੱਸ ਦਿੰਦੇ ਹਾਂ ਸੋ ਬਜਾਰਤ ਸੀ ਜੀ ਜਾਦੂਗਰ ਦਾ ਦੇਖ ਕਮਾਲ ਪਾਵੇ ਹਰਾ ਤੇ ਕੱਢੇ ਲਾਲ ਸੋ ਉਸਦਾ ਜਵਾਬ ਆ ਜੀ ਪਾਨ ਹਰਾ ਪੱਤਾ ਹੁੰਦਾ ਉਹਦੇ ਤੇ ਉਹ ਬਣਾ ਬਣੂ ਕੇ ਜੇ ਜੋ ਵੀ ਖਾਂਦੇ ਆ ਤਾਂ ਫਿਰ ਉਹ ਪਤਾ ਹੀ ਆ ਜੀ ਜਿਹੜਾ ਬਾਅਦ ਵਿੱਚ ਸੁੱਟਦੇ ਆ ਥੁੱਕਦੇ ਆ ਤੇ ਉਹ ਲਾਲ ਜਿਹੇ ਰੰਗ ਦਾ ਹੁੰਦਾ ਹੈ ਨਾ ਸੋ ਇਹ ਸੀ ਜੀ ਇਹਦਾ ਜਵਾਬ ਤੇ ਦੂਸਰੀ ਜਿਹੜੀ ਹੁਣ ਪਾਈ ਹੋਈ ਆ ਕਹਾਵਤ ਕੇ ਹੱਥ ਨੂੰ ਹੱਥ ਧੋਂਦਾ ਉਹ ਤੁਸੀਂ ਜ਼ਰੂਰ ਦੱਸ ਦਿਓ ਜੇ ਕਿਸੇ ਨੂੰ ਪਤਾ ਹੋਇਆ ਤੇ ਜੇ ਨਾ ਪਤਾ ਹੋਇਆ ਤਾਂ ਫੇਰ ਓਕੇ ਆ ਤੇ ਅੱਜ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਰਿਆਂ ਨੇ ਮੇਰਾ ਸਾਥ ਦਿੱਤਾ ਪਰ ਮੈਨੂੰ ਵੀ ਅੱਜ ਥੋੜਾ ਵਿਚਾਰ ਮੈਂ ਦੇਖੋ ਸ਼ਾਇਦ ਮੈਨੂੰ ਪਹਿਲਾਂ ਜਾਣਾ ਪਊਗਾ ਸ਼ਾਇਦ ਪੱਕਾ ਨਹੀਂ ਕਹਿ ਸਕਦੀ ਤੇ ਜੇ ਮੈਂ ਪਹਿਲਾਂ ਚਲੀ ਗਈ ਤਾਂ ਠੀਕ ਆ ਨਹੀਂ ਤਾਂ ਫਿਰ ਆਪਾਂ ਤੁਹਾਡੇ ਨਾਲ ਇਸੇ ਤਰ੍ਹਾਂ ਰੌਣਕਾਂ ਲਾਈ ਰੱਖਦੇ ਹਾਂ ਤੇ ਲਓ ਫਿਰ ਇੱਕ ਛੋਟੀ ਜਿਹੀ ਕਹਾਣੀ ਆ ਜਿਹੜੀ ਮੈਂ ਤੁਹਾਨੂੰ ਸੁਣਾਉਣੀ ਆ ਜੇ ਤੁਹਾਨੂੰ ਲੱਗਾ ਕਿ ਇਸ ਕਹਾਣੀ ਤੋਂ ਇਹ ਜਿਹੜੀ ਸਟੋਰੀ ਆ ਇਹਦੇ ਤੋਂ ਸਿੱਖਣ ਨੂੰ ਕੀ ਮਿਲਦਾ ਵਾ ਤੁਸੀਂ ਇਹ ਦੱਸਣਾ ਵਾ ਤੇ ਧਿਆਨ ਨਾਲ ਸੁਣਿਓ ਹੁਣ ਥੋੜਾ ਜਿਹਾ ਕਹਿੰਦੇ ਕਿ ਇੱਕ ਵਾਰੀ ਨਾ ਕੀ ਹੁੰਦਾ ਇੱਕ ਜੰਗਲ ਦੇ ਵਿੱਚ ਨਾ ਜਾਨਵਰ ਆ ਜਿਹੜੇ ਉਹ ਬਾਂਦਰਾਂ ਦਾ ਇੱਕ ਗਰੁੱਪ ਹੁੰਦਾ ਉਹ ਨਾ ਆਪਦਾ ਪਤਾ ਹੀ ਆ ਕਿ ਉਹਨਾਂ ਨੇ ਤਾਂ ਸ਼ਰਾਰਤੀ ਕਰਨੀ ਹੁੰਦੀ ਆ ਹਨਾ ਤੇ ਉਹ ਨਾ ਆਪਦਾ ਸਕੂਲ ਖੋਲ ਲੈਂਦੇ ਆ ਜਦੋਂ ਆਪਦਾ ਸਕੂਲ ਖੋਲ ਲੈਂਦੇ ਆ ਤਾਂ ਸ਼ੇਰ ਕੋਲ ਜਾਂਦੇ ਆ ਸਿਫਾਰਿਸ਼ ਲੈ ਕੇ ਕਹਿੰਦੇ ਵੀ ਆਪਾਂ ਵੀ ਨਾ ਵੀ ਜਿੰਨੇ ਵੀ ਆਪਣੇ ਜੰਗਲ ਦੇ ਵਿੱਚ ਜਾਨਵਰ ਆ ਉਹਨਾਂ ਦੇ ਬੱਚੇ ਆ ਉਹਨਾਂ ਨੂੰ ਪੜ੍ਹਾਉਣਾ ਵਾ ਠੀਕ ਆ ਵੀ ਉਹ ਪੜ੍ਹਨਗੇ ਕੁਛ ਚੰਗਾ ਸਿੱਖਣਗੇ ਤਾਂ ਉਹਨਾਂ ਦੇ ਲਈ ਵਧੀਆ ਗੱਲ ਆ ਤੇ ਚਲੋ ਜੀ ਸ਼ੇਰ ਨੇ ਵੀ ਹਾਂ ਕਰਤੀ ਕਹਿੰਦਾ ਵੀ ਠੀਕ ਆ ਵੀ ਚੱਲੀ ਚੱਲੋ ਵੀ ਠੀਕ ਆ ਵਧੀਆ ਗੱਲ ਆ ਜੀ ਕੁਛ ਨਵਾਂ ਸਿੱਖਣਗੇ ਤਾਂ ਉਹ ਤੇ ਉਹਨੇ ਸਾਰਿਆਂ ਨੂੰ ਕਹਿਤਾ ਵੀ ਤੁਸੀਂ ਆਪੋ ਆਪਣੇ ਜਿਹੜੇ ਬੱਚੇ ਆ ਨਾ ਤੇ ਉਹਨਾਂ ਨੂੰ ਤੁਸੀਂ ਸਕੂਲ ਜ਼ਰੂਰ ਭੇਜਣਾ ਵਾ ਤੇ ਚਲੋ ਜੀ ਟਾਈਮ ਲੰਘੀ ਗਿਆ ਤੇ ਜਦੋਂ ਅਖੀਰ ਦੇ ਵਿੱਚ ਪੜ੍ਹਾਈ ਤੋਂ ਬਾਅਦ ਜਦੋਂ ਰਿਜ਼ਲਟ ਆਉਂਦਾ ਵਾ ਤਾਂ ਉਹਦੇ ਵਿੱਚ ਕਈ ਜਾਣੇ ਫੇਲ ਹੋ ਜਾਂਦੇ ਆ ਜਿਨ੍ਹਾਂ ਵਿੱਚੋਂ ਜਿਹੜਾ ਜਰਾਫ ਤੇ ਹਾਥੀ ਆ ਉਹਦੇ ਜਵਾਬ ਫੇਲ ਹੁੰਦੇ ਆ ਕਿਹੜਾ ਸਬਜੈਕਟ ਹੁੰਦਾ ਕਿ ਉਹਨਾਂ ਨੂੰ ਰੁੱਖਾਂ ਤੇ ਚੜ੍ਹਨਾ ਨਹੀਂ ਸੀ ਆਇਆ ਹਨਾ ਉਹਨਾਂ ਨੂੰ ਚੜ੍ਹ ਨਹੀਂ ਸੀ ਸਕਦੇ ਰੁੱਖਾਂ ਤੇ ਇਹ ਤਾਂ ਹੁਣ ਨੈਚੁਰਲੀ ਜੀ ਗੱਲ ਆ ਕਿ ਹਾਥੀ ਤੇ ਜਿਹੜਾ ਜਰਾਫ ਆ ਉਹਨਾਂ ਨੂੰ ਉਹਨਾਂ ਦੀ ਧੋਣੀ ਏਡੀ ਲੰਬੀ ਹੁੰਦੀ ਆ ਕਿ ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਹੁੰਦੀ ਹੈਗੀ ਵੀ ਉਹਨਾਂ ਨੂੰ ਦਰਖਤ ਤੇ ਚੜ੍ਹ ਕੇ ਕੋਈ ਫਲ ਫਰੂਟ ਖਾਣਾ ਪਵੇ ਤੇ ਉਦੋਂ ਬਾਅਦ ਵਿੱਚ ਜਿਹੜੀਆਂ ਮੱਛੀਆਂ ਹੁੰਦੀਆਂ ਉਹਨਾਂ ਦਾ ਪੂਰੇ ਦਾ ਪੂਰਾ ਹੀ ਜਿਹੜਾ ਗਰੁੱਪ ਹੁੰਦਾ ਵਾ ਭੂੰਗ ਹੁੰਦਾ ਉਹ ਫੇਲ ਹੋ ਜਾਂਦਾ ਵਾ ਕਿਹੜਾ ਸਬਜੈਕਟ ਹੁੰਦਾ ਕਿ ਉਹ ਜ਼ਮੀਨ ਤੇ ਨਹੀਂ ਤੁਰ ਸਕਦੀਆਂ ਹੁੰਦੀਆਂ ਰੀਜ਼ਨ ਕਿ ਉਹ ਹਮੇਸ਼ਾ ਪਾਣੀ ਦੇ ਵਿੱਚ ਹੀ ਰਹੀਆਂ ਨੇ ਤੇ ਪਾਣੀ ਹੀ ਉਹਨਾਂ ਦਾ ਜੀਵਨ ਆ ਤੇ ਉਹਨਾਂ ਨੂੰ ਜ਼ਮੀਨ ਤੇ ਆਉਣ ਦੀ ਲੋੜ ਹੀ ਨਹੀਂ ਸੀ ਪੈਂਦੀ ਤੇ ਉਹ ਵੀ ਫੇਲ ਹੋ ਜਾਂਦੀਆਂ ਨੇ ਤੇ ਚਲੋ ਜੀ ਫੇਰ ਕੀ ਹੁੰਦਾ ਵਾ ਤਾਂ ਜਦੋਂ ਮਾਹੌਲ ਦੇਖਦੇ ਆ ਕਿਉਂਕਿ ਹੁਣ ਓਬੀਅਸ ਆ ਕੇ ਚਾਹੇ ਕੋਈ ਵੀ ਆ ਤੇ ਵੀ ਜਦੋਂ ਬੰਦਾ ਕਿਸੇ ਇਗਜ਼ਾਮ ਚੋਂ ਜਾਂ ਕਿਸੇ ਚੀਜ਼ ਚੋਂ ਫੇਲ ਹੁੰਦਾ ਤਾਂ ਤਕਲੀਫ ਤਾਂ ਹੁੰਦੀ ਆ ਥੋੜਾ ਟਾਈਮ ਆ ਬੰਦੇ ਦੇ ਆਪਣੀ ਸੋਚਣ ਸ਼ਕਤੀ ਆ ਜਿਹੜੀ ਉਹ ਵੀ ਕਿਤੇ ਨਾ ਕਿਤੇ ਗੁੰਮ ਜਾਂਦੀ ਆ ਤੇ ਚਲੋ ਜੀ ਬਾਂਦਰਾਂ ਨੇ ਵੀ ਏਦਾਂ ਹੀ ਕੀਤਾ ਉਹਨਾਂ ਨੇ ਮਾਹੌਲ ਦੇਖਿਆ ਤੇ ਨਾਲ ਹੀ ਨਾਲ ਉਹ ਕਹਿੰਦੇ ਵੀ ਲਓ ਫਿਰ ਹੁਣ ਟਿਊਸ਼ਨ ਪੜ੍ਹਾਇਆ ਕਰਾਂਗੇ ਇਹਨਾਂ ਨੂੰ ਤੇ ਫੇਰ ਸ਼ਾਇਦ ਪਾਸ ਹੋ ਜਾਣਗੇ ਚਲੋ ਸਾਰੇ ਮੰਨ ਜਾਂਦੇ ਆ ਤੇ ਉਹ ਟਿਊਸ਼ਨ ਪੜ੍ਹਾਉਣ ਲੱਗ ਜਾਂਦੇ ਆ ਜਿਹੜੇ ਹਾਥੀ ਤੇ ਜਰਾਫ ਹੁੰਦੇ ਉਹਨਾਂ ਨੂੰ ਦਰਖਤਾਂ ਤੇ ਚੜ੍ਹਨਾ ਸਿਖਾਉਂਦੇ ਆ ਮੱਛੀਆਂ ਨੂੰ ਜ਼ਮੀਨ ਤੇ ਤੋੜਨਾ ਸਿਖਾਉਂਦੇ ਆ ਤੇ ਜਦੋਂ ਫੇਰ ਦੁਬਾਰਾ ਟੈਸਟ ਹੁੰਦਾ ਪੇਪਰ ਹੁੰਦੇ ਆ ਤਾਂ ਉਹ ਦੁਬਾਰਾ ਫਿਰ ਫੇਲ ਹੋ ਜਾਂਦੀਆਂ ਨੇ ਜਦੋਂ ਫੇਰ ਫੇਲ ਹੋ ਜਾਂਦੀਆਂ ਨੇ ਤਾਂ ਜਿਹੜੇ ਉਹਨਾਂ ਦੇ ਮਾਂ ਬਾਪ ਹੁੰਦੇ ਆ ਜਿੱਦਾਂ ਹਾਥੀ ਆ ਉਹ ਆਪਦੇ ਬੱਚਿਆਂ ਨੂੰ ਝਿੜਕਦੇ ਆ ਹਨਾ ਉਹਨਾਂ ਨੂੰ ਕੁੱਟਦੇ ਆ ਵੀ ਅਸੀਂ ਤੁਹਾਨੂੰ ਏਦਾਂ ਮਹਿੰਗਾ ਮਹਿੰਗਾ ਵੀ ਟਿਊਸ਼ਨ ਵੀ ਦਵਾਈ ਆ ਤੇ ਤੁਸੀਂ ਫੇਰ ਵੀ ਕਾਹਤੋਂ ਨਹੀਂ ਪਾਸ ਹੋਏਗੇ ਵੀ ਥੋੜਾ ਇਹਦਾ ਰੀਜ਼ਨ ਕੀ ਆ ਵੀ ਇਹਦਾ ਮਤਲਬ ਤੁਸੀਂ ਮੰਨ ਲਾ ਕੇ ਪੜ੍ਹੇ ਨਹੀਂ ਹੈਗੇ ਤੇ ਵੀ ਤੁਸੀਂ ਤਾਂ ਸਾਡੀ ਨਾ ਬੇਇੱਜ਼ਤੀ ਕਰਾਤੀ ਤੇ ਉੱਥੇ ਨਾ ਇੱਕ ਕੋਈ ਬੋਰਡ ਦਾ ਦਰਖਤ ਸਾਰਾ ਕੁਛ ਦੇਖੀ ਜਾਂਦਾ ਤੇ ਉਹ ਕਹਿਣ ਲੱਗਦਾ ਵਾ ਤੇ ਕਹਿੰਦਾ ਵੀ ਜੇ ਉਹਨਾਂ ਤੋਂ ਰੁੱਖ ਤੇ ਨਹੀਂ ਚੜ੍ਹ ਹੁੰਦਾ ਤਾਂ ਇਹਦੇ ਚ ਵੱਡੀ ਗੱਲ ਕਿਹੜੀ ਆ ਵੀ ਰੱਬ ਨੇ ਉਹਨੂੰ ਐਡੀ ਵੱਡੀ ਧੋਣ ਦਿੱਤੀ ਹਾਥੀ ਨੂੰ ਸੁੰਡ ਦਿੱਤੀ ਆ ਜਰਾਫ ਵੀ ਆ ਉੱਥੋਂ ਤੱਕ ਆਰਾਮ ਨਾਲ ਪਹੁੰਚ ਸਕਦਾ ਵਾ ਤਾਂ ਵੀ ਤੁਸੀਂ ਹੋਰ ਕੀ ਚਾਹੁੰਦੇ ਹੋ ਤਾਂ ਜਿਹੜੇ ਹਾਥੀ ਹੁੰਦੇ ਆ ਤਾਂ ਉਹ ਅੱਗੋਂ ਆਖਣ ਲੱਗ ਗਿਆ ਕਹਿੰਦੇ ਕਿ ਇਹਨਾਂ ਨੂੰ ਦਰਖਤ ਤੇ ਚੜ੍ਹਨਾ ਸਿੱਖਣਾ ਹੀ ਪੈਣਾ ਕਿਉਂਕਿ ਇਹੋ ਹੀ ਅੱਜ ਦਾ ਟ੍ਰੈਂਡ ਆ ਤੇ ਇਹੋ ਹੀ ਅੱਜ ਕੱਲ ਦਾ ਰੁਝਾਨ ਆ ਇਹ ਗੱਲ ਸੁਣ ਕੇ ਜਿਹੜਾ ਬੋਹੜ ਦਾ ਦਰਖਤ ਆ ਉਹਦੀਆਂ ਅੱਖਾਂ ਦੇ ਵਿੱਚ ਪਾਣੀ ਆ ਜਾਂਦਾ ਤੇ ਉਹ ਚੁੱਪ ਹੋ ਜਾਂਦਾ ਹੁਣ ਕਹਾਣੀ ਮੈਂ ਇੱਥੇ ਹੀ ਸਟੋਪ ਕਰਦੀ ਹਾਂ ਤੇ ਤੁਸੀਂ ਮੈਨੂੰ ਇਹੀ ਗੱਲ ਦੱਸਣੀ ਆ ਕਿ ਇਹਦੇ ਵਿੱਚੋਂ ਕਿਹੜੀ ਕਿਹੜੀ ਜਿਹੜੀ ਗੱਲ ਆ ਉਹ ਸਾਡੇ ਅੱਜ ਦੇ ਟਾਈਮ ਤੇ ਢੁੱਕਦੀ ਆ ਤੇ ਕਿਹੜੀ ਗੱਲ ਆ ਜਿਹੜੀ ਕਿ ਬੋਹੜ ਦੇ ਦਰਖਤ ਨੂੰ ਰੋਣ ਲਈ ਮਜਬੂਰ ਕਰਦੀ ਆ, ਮੀਨਸ ਕਿ ਉਹਦੀਆਂ ਅੱਖਾਂ ਦੇ ਵਿੱਚ ਪਾਣੀ ਆ ਜਾਂਦਾ ਵਾ। ਸੋ ਕਹਾਣੀ ਤਾਂ ਜਾਨਵਰਾਂ ਦੇ ਥਰੂ ਤੁਹਾਨੂੰ ਦੱਸੀ ਆ, ਪਰ ਕਿਤੇ ਨਾ ਕਿਤੇ ਇਹ ਜਿਹੜੀ ਕਹਾਣੀ ਆ, ਇਹ ਜਿਹੜੀ ਸਟੋਰੀ ਆ, ਸਾਡੇ ਅੱਜ ਦੇ ਟਾਈਮ ਤੇ, ਅੱਜ ਦੇ ਜੀਵਨ ਤੇ ਬਿਲਕੁਲ ਢੁਕਦੀ ਆ। ਤੁਸੀਂ ਮੈਨੂੰ ਇਹਦੇ ਵਿੱਚੋਂ ਇਹੀ ਲੱਭ ਕੇ ਦੱਸਣਾ ਵਾ, ਤੇ ਦੇਖਦੇ ਆ ਜੀ ਹੁਣ ਕੌਣ ਕੌਣ ਲੱਭ ਲੈਂਦਾ ਵਾ, ਤੇ ਜੇ ਨਾ ਪਤਾ ਲੱਗਾ ਫਿਰ ਮੈਂ ਤੁਹਾਨੂੰ ਦੱਸੀ ਦੇਣਾ ਵਾ। ਤੇ ਉਹ ਫਿਰ ਗਾਣਾ ਸੁਣਦੇ ਆ ਜੀ ਪ੍ਰੋਗਰਾਮ ਦੇ ਵਿੱਚ, ਤੇ ਮਿਲਦੇ ਆ ਫਿਰ ਇਸ ਗੀਤ ਤੋਂ ਬਾਅਦ।
ਓ ਨੱਕੋ ਨੱਕ ਭਰਿਆ ਪਿਆ ਏ, ਤੇਰੇ ਉੱਤੇ ਮਰਿਆ ਪਿਆ ਏ, ਨੱਕੋ ਨੱਕ ਭਰਿਆ ਪਿਆ ਏ, ਤੇਰੇ ਉੱਤੇ ਮਰਿਆ ਪਿਆ ਏ। ਜਦੋਂ ਗੱਭਰੂ ਦੀ ਟੋਰੇ ਵਾਲਾ ਤੀਰ ਚੱਲਣਾ ਦੀ ਦੇਖੀ ਤੈਨੂੰ ਵਾਰ ਵਾਰ ਦਿਸੂਗਾ।
ਜਰੂਰ ਦੱਸ ਦਾਂਗੇ। ਤੇ ਬਾਕੀ ਆਪਾਂ ਤੁਹਾਨੂੰ ਸਟੋਰੀ ਸੁਣਾਈ ਸੀ ਤੇ ਓਹਦੇ ਵਿਚੋਂ ਇੱਕ ਗੱਲ ਪੁੱਛੀ ਸੀ, ਮੈਨੂੰ ਲੱਗਦਾ ਬਾਹਲੀ ਭਾਰੀ ਜੀ ਗੱਲ ਪੁੱਛ ਰਹੀ ਹੈ ਨਾ ਅੱਜ ਮੈਨੂੰ ਲੱਗਦਾ ਨੇ, ਤੇ ਤਾਂ ਕਰਕੇ ਕਿਸੇ ਨੂੰ ਵੀ ਪਤਾ ਨੀ ਲੱਗਾ, ਕਹਿੰਦੇ ਹੋਣਗੇ ਐਵੇਂ ਪਤਾ ਨੀ ਕੀ ਆ, ਤਾਂ ਜਾਨਵਰ ਇਕੱਠੇ ਕਰੀ ਜਾਂਦੇ ਆ। ਸੋ ਨਹੀਂ, ਇਹਦੇ ਵਿੱਚ ਵੀ ਇੱਕ ਬੜੀ ਵਧੀਆ ਜੀ ਗੱਲ ਆ ਜਿਹੜੀ ਕਿ ਸਾਡੇ ਅੱਜ ਦੇ ਟਾਈਮ ਤੇ ਆ ਢੁਕਦੀ ਆ, ਕਿ ਅਸੀਂ ਟ੍ਰੈਂਡ ਦੇ ਪਿੱਛੇ ਜ਼ਿਆਦਾ ਜਾਂਦੇ ਹਾਂ। ਅਸੀਂ ਇਹ ਦੇਖਦੇ ਹਾਂ ਕਿ ਅੱਜ ਕੱਲ ਕੀ ਚੱਲਦਾ ਵਾ, ਉਹ ਦੇਖਦੇ ਹਾਂ, ਤੇ ਆਪਾਂ ਫੋਰਸ ਕਰਦੇ ਹਾਂ ਫਿਰ ਆਪਣੇ ਆਪ ਨੂੰ ਵੀ ਓਦਾਂ ਦਾ ਬਣਨ ਲਈ, ਤੇ ਆਪਣੇ ਬੱਚਿਆਂ ਨੂੰ ਵੀ ਓਦਾਂ ਦਾ ਬਣਨ ਲਈ। ਫੋਰ ਐਗਜ਼ਾਮਪਲ ਕਿ ਜਿੱਦਾਂ ਹੁਣ ਤੁਸੀਂ ਇਹੀ ਦੇਖ ਲਓ ਕਿ ਇੱਥੇ ਬਹੁਤ ਸਾਰੇ ਸਾਡੇ ਹੀ ਕਮਿਊਨਿਟੀ ਦੇ ਲੋਕ ਆ ਜਿਹੜੇ ਕਿ ਆਪਦੇ ਬੱਚਿਆਂ ਨੂੰ ਇੰਗਲਿਸ਼ ਦੇ ਵਿੱਚ ਗੱਲ ਕਰਨਾ, ਅੰਗਰੇਜ਼ੀ ਦੇ ਵਿੱਚ ਗੱਲ ਕਰਨਾ ਜਾਂ ਉਹਨਾਂ ਨੂੰ ਇੰਗਲਿਸ਼ ਸਿਖਾਉਣਾ ਸ਼ੁਰੂ ਤੋਂ ਹੀ ਜ਼ਿਆਦਾ ਪ੍ਰੈਫਰ ਕਰਦੇ ਆ, ਉਹਨਾਂ ਨੇ ਉਹਨਾਂ ਦੇ ਨਾਲ ਅੰਗਰੇਜ਼ੀ ਦੇ ਵਿੱਚ ਗੱਲ ਕਰਦੇ ਆ, ਚਾਹੇ ਉਹਨਾਂ ਨੂੰ ਜਿੰਨਾ ਮਰਜ਼ੀ ਆ ਕਹਿ ਲਓ, ਜਿੰਨਾ ਮਰਜ਼ੀ ਆ ਸਮਝਾ ਲਓ ਵੀ ਭਾਈ ਜਦੋਂ ਇਹ ਪੜ੍ਹਨ ਲੱਗ ਗਏ, ਜਦੋਂ ਇਹ ਆਪਦੇ ਡੇ ਕੇਅਰ 'ਚ ਜਾਣ ਲੱਗ ਗਏ, ਉਸ ਤੋਂ ਬਾਅਦ 'ਚ ਇੰਗਲਿਸ਼ ਤਾਂ ਇਹਨਾਂ ਨੇ ਵਾਧੂ ਸਿੱਖ ਲੈਣੀ ਆ, ਇੰਗਲਿਸ਼ ਤਾਂ ਇਹਨਾਂ ਦੀ ਤੁਹਾਨੂੰ ਨੀ ਸਮਝ ਆਇਆ ਕਰਨੀ ਜਿਹੜੇ ਹਿਸਾਬ ਨਾਲ ਇਹਨਾਂ ਨੇ ਇੰਗਲਿਸ਼ ਬੋਲਿਆ ਕਰਨੀ ਆ, ਤੇ ਫਿਰ ਇਹਨਾਂ ਨੂੰ ਤੁਸੀਂ ਉਸ ਟਾਈਮ ਲੋੜ ਪੈਣੀ ਆ ਪੰਜਾਬੀ ਦੀ, ਕਿਉਂਕਿ ਬਾਅਦ ਵਿੱਚ ਬਹੁਤ ਸਾਰੇ ਲੋਕ ਦੇਖਿਆ ਕਿ ਪਹਿਲਾਂ ਤਾਂ ਘਰਾਂ ਦੇ ਵਿੱਚ ਪੰਜਾਬੀ ਬੋਲਣ ਤੋਂ ਗਰੇਜ਼ ਹੁੰਦਾ, ਵਾ ਬੱਚਿਆਂ ਨਾਲ ਇੰਗਲਿਸ਼ 'ਚ ਗੱਲ ਕਰਦੇ ਆ, ਤੇ ਉਸ ਤੋਂ ਬਾਅਦ ਵਿੱਚ ਇਹ ਹੁੰਦਾ ਕਿ ਪੰਜਾਬੀ ਦੀਆਂ ਪੰਜਾਬੀ ਬੋਲਣ ਵਾਲੀਆਂ ਨਾ ਜਿਹੜੀਆਂ ਉਹ ਕਲਾਸਾਂ ਲਗਾਉਣ ਲੱਗ ਜਾਂਦੇ ਆ। ਸੋ ਇੱਕ ਤਾਂ ਇਹ ਹੋ ਗਿਆ ਕਿ ਅਸੀਂ ਟ੍ਰੈਂਡ ਦੇ ਪਿੱਛੇ ਜਾਂਦੇ ਆ ਕਿ ਟ੍ਰੈਂਡ ਕੀ ਚੱਲਦਾ, ਅਸੀਂ ਇਹ ਨਹੀਂ ਦੇਖਦੇ ਕਿ ਸਾਡਾ ਮੂਲ ਕੀ ਆ, ਕਿ ਅਸੀਂ ਆਪਣੇ ਬੱਚਿਆਂ ਨੂੰ ਉਸ ਟਾਈਮ ਤੋਂ ਹੀ ਜੇ ਘਰ ਦੇ ਵਿੱਚ ਪੰਜਾਬੀ ਬੋਲਾਂਗੇ, ਪੰਜਾਬੀ 'ਚ ਗੱਲ ਕਰਾਂਗੇ, ਤੇ ਆਈ ਡੋਂਟ ਥਿੰਕ, ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਬਾਅਦ ਵਿੱਚ ਪੰਜਾਬੀ ਕਲਾਸਾਂ ਦੇ ਵਿੱਚ ਪਾਉਣ ਦੀ ਵੀ ਲੋੜ ਪੈਂਦੀ ਆ। ਔਰ ਦੂਸਰੀ ਗੱਲ ਦੀ ਸਾਰਿਆਂ ਤੋਂ ਵੱਡਾ ਇੰਡੀਆ ਦੇ ਵਿੱਚੋਂ ਉਹਨਾਂ ਦੇ ਦਾਦਾ ਦਾਦੀ ਜਾਂ ਨਾਨਾ ਨਾਨੀ ਜਾਂ ਕੋਈ ਹੋਰ ਰਿਸ਼ਤੇਦਾਰ ਹੁੰਦਾ ਵਾ, ਤਾਂ ਉਹਨਾਂ ਨੂੰ ਉਹਨਾਂ ਦੇ ਨਾਲ ਗੱਲ ਕਰਨ ਦੇ ਵਿੱਚ ਕੋਈ ਮਤਲਬ ਕਿ ਔਖਿਆਈ ਨਹੀਂ ਹੁੰਦੀ, ਜੇਕਰ ਤੁਸੀਂ ਉਹਨਾਂ ਨੂੰ ਸ਼ੁਰੂ ਤੋਂ ਹੀ ਪੰਜਾਬੀ ਸਿਖਾਈ ਹੋਊਗੀ। ਤੇ ਜੇ ਸ਼ੁਰੂ ਤੋਂ ਹੀ ਤੁਸੀਂ ਇੰਗਲਿਸ਼ ਦੇ ਵਿੱਚ ਗੱਲ ਕਰਨੀ ਸਿਖਾਈ ਹੋਊਗੀ, ਤਾਂ ਫਿਰ ਘਰ ਦੇ ਵਿੱਚ ਉਹ ਇਕੱਲੇ ਮਤਲਬ ਇਕੱਲਾਪਨ ਤਾਂ ਹੋਣਾ ਹੀ ਆ, ਕਿਉਂਕਿ ਜਿਹੜੇ ਦਾਦਾ ਦਾਦੀ ਨਾਨਾ ਨਾਨੀ ਉਹਨਾਂ ਨੂੰ ਇੰਗਲਿਸ਼ ਨਹੀਂ ਸਮਝ ਆਉਣੀ ਤੇ ਨਾ ਹੀ ਉਹਨਾਂ ਨੂੰ ਇੰਗਲਿਸ਼ ਚ ਗੱਲ ਕਰਨੀ ਆਉਣੀ ਆ, ਤੇ ਬੱਚੇ ਨੂੰ ਪੰਜਾਬੀ ਨਹੀਂ ਆਉਣੀ। ਸੋ ਕਿਤੇ ਨਾ ਕਿਤੇ ਉਹ ਜਿਹੜੇ ਦਾਦਾ ਦਾਦੀ ਤੇ ਨਾਨਾ ਨਾਨੀ ਦੇ ਪਿਆਰ ਤੋਂ ਵੀ ਵਾਂਝੇ ਰਹਿ ਜਾਂਦੇ ਆ। ਸੋ ਇਸੇ ਲਈ ਕੋਸ਼ਿਸ਼ ਇਹੀ ਕਰਨੀ ਚਾਹੀਦੀ ਆ ਕਿ ਟ੍ਰੈਂਡ ਨੂੰ ਪਰੇ ਛੱਡ ਕੇ ਜੋ ਸਾਡਾ ਮੂਲ ਆ, ਜੋ ਸਾਨੂੰ ਪਤਾ, ਜੋ ਬੇਸਿਕਸ ਆ, ਜਿੱਦਾਂ ਅਸੀਂ ਵੱਡੇ ਹੋਏ ਆ, ਜੋ ਅਸੀਂ ਸਿੱਖ ਗਏ, ਤਾਂ ਉਹ ਕਿਤੇ ਨਾ ਕਿਤੇ ਬੱਚਿਆਂ ਨੂੰ ਜ਼ਰੂਰ ਸਿਖਾਈਏ। ਇਹਦੇ ਵਿੱਚ ਗਲਤੀ ਸਾਡੀ ਹੈ ਵੈਸੇ ਬੱਚਿਆਂ ਦੀ ਨਹੀਂ, ਕਿਉਂਕਿ ਬੱਚੇ ਨੂੰ ਛੋਟੇ ਹੁੰਦਿਆਂ ਤੋਂ ਜਿੱਦਾਂ ਦਾ ਤੁਸੀਂ ਬਣਾ ਲਓਗੇ ਉਦਾਂ ਦਾ ਉਹ ਬਣ ਜਾਊਗਾ। ਤੇ ਉਦੋਂ ਬਾਅਦ ਚ ਮੈਂ ਇਹ ਗੱਲ ਪੁੱਛੀ ਸੀ ਕਿ ਬੋੜ ਦੇ ਦਰਖਤ ਆ ਜਿਹੜਾ ਉਹਦੇ ਅੱਖਾਂ ਦੇ ਵਿੱਚ ਹੰਝੂ ਕਾਹਤੋਂ ਆਉਂਦੇ ਆ। ਸੋ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਇਸੇ ਲਈ ਆਉਂਦੇ ਆ ਕਿਉਂਕਿ ਉਹਨੇ ਆਪਣੀ ਜ਼ਿੰਦਗੀ ਦਾ ਬਹੁਤ ਜ਼ਿਆਦਾ ਜਿਹੜਾ ਪੈਂਡਾ ਵਾ ਉਹ ਖਤਮ ਕੀਤਾ ਸੀ। ਉਹਨੇ ਜੰਗਲ ਦੇ ਜਾਨਵਰਾਂ ਨੂੰ ਹੱਸਦੇ ਖੇਡਦੇ ਆਪਦੀ ਆਜ਼ਾਦੀ ਦੇ ਨਾਲ ਆਪਣੀ ਮਸਤੀ ਦੇ ਵਿੱਚ ਨੱਚਦੇ ਦੇਖਿਆ ਸੀ। ਤੇ ਇਸ ਟਾਈਮ ਜੋ ਉਹਨਾਂ ਦੇ ਹਾਲਾਤ ਸੀ, ਜੋ ਉਹਨਾਂ ਨੂੰ ਫੋਰਸ ਕੀਤਾ ਜਾ ਰਿਹਾ ਸੀ, ਜੋ ਜਿਹੜੀ ਚੀਜ਼ ਤੇ ਉਹਨਾਂ ਨੂੰ ਲੋੜ ਸੀ, ਉਹਨਾਂ ਨੂੰ ਉਹ ਕਰਨ ਲਈ ਵੀ ਕੰਪੈਲ ਕੀਤਾ ਜਾ ਰਿਹਾ ਸੀ, ਤੇ ਉਹਨਾਂ ਦਾ ਜਿਹੜਾ ਧਿਆਨ ਆ ਚੰਗੇ ਪਾਸਿਓ ਹਟ ਕੇ ਬਸ ਇੱਕ ਤਰ੍ਹਾਂ ਦੇ ਟ੍ਰੈਂਡ ਵਾਲੀ ਲਾਇਆ ਜਾ ਰਿਹਾ ਸੀਗਾ। ਤੇ ਉਹ ਇਹ ਸਾਰਾ ਕੁਛ ਦੇਖ ਕੇ, ਕਿਉਂਕਿ ਉਹਦੇ ਕੋਲੇ ਵੀ ਜ਼ਿੰਦਗੀ ਦਾ ਤਜਰਬਾ ਹੁੰਦਾ, ਇਹ ਦੇਖ ਕੇ ਉਹਦਾ ਜਿਹੜਾ ਮਨ ਆ ਉਹ ਭਰ ਆਉਂਦਾ ਵਾ ਕਿ ਇਹ ਜਿਹੜੇ ਲੋਕ ਆ ਜੋ ਅੱਜ ਦੇ ਮੇਰੇ ਆਪਣੇ ਆ ਉਹ ਕਿਹੜੇ ਰਾਹਾਂ ਨੂੰ ਤੁਰ ਪਏ ਆ, ਇੱਕ ਦੋ ਲੋਕਾਂ ਦੇ ਕਹਿਣ ਤੇ ਜਾਂ ਉਹ ਜੋ ਵੀ ਬਾਂਦਰਾਂ ਨੇ ਸਕੂਲ ਖੋਲਿਆ ਸੀ ਜਾਂ ਕਿੱਥਾਂ, ਉਹਦੇ ਵਿੱਚੋਂ ਚੰਗੀ ਸਿੱਖਿਆ ਦੀ ਬਜਾਏ ਇਹ ਓਪੋਜ਼ਿਟ ਸਾਈਡ ਨੂੰ ਤੁਰ ਪਏ ਆ। ਸੋ ਇਹ ਸੋਚ ਕੇ ਉਸਦਾ ਮਨ ਆ ਜਿਹੜਾ ਉਹ ਦੁਖੀ ਹੁੰਦਾ ਵਾ। ਤੋ ਇਹ ਜਿਹੜੀ ਇਹ ਕਹਾਣੀ ਸੀ ਜੀ, ਜੋ ਜਿਹੜੀ ਅੱਜ ਕੱਲ ਜੋ ਸਾਡੀ ਲਾਈਫ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਜਿੱਦਾਂ ਦਾ ਕੁਛ ਵੀ ਹੋ ਰਿਹਾ ਵਾ ਉਹਦੇ ਨਾਲ ਰਿਲੇਟਡ ਸੀ। ਤੇ ਅੱਜ ਸੁਬਹ ਇੱਕ ਨਿਊਜ਼ ਪੜ੍ਹ ਰਹੀ ਸੀ, ਮੈਨੂੰ ਹੁਣ ਪ੍ਰੋਪਰ ਯਾਦ ਨਹੀਂ, ਕਿ ਪੰਜਾਬੀ ਆ ਜਿਹੜੀ ਉਹ ਸਕੂਲਾਂ ਦੇ ਵਿੱਚ ਲਾਜ਼ਮੀ ਕੀਤੀ ਜਾ ਰਹੀ ਆ, ਤੇ ਜੇ ਕੋਈ ਸਕੂਲ ਆ ਜਿਹੜਾ ਉਹ ਪੰਜਾਬੀ ਨਹੀਂ ਪੜਾਊਗਾ ਤਾਂ ਜਿਹੜੀ ਉਹ ਸਕੂਲ ਦੀ ਮਾਨਤਾ ਵਾ ਉਹ ਰੱਦ ਕੀਤੀ ਜਾਊਗੀ ਤੇ ਨਾਲ ਹੀ ਉਹਨਾਂ ਨੂੰ ਫਾਈਨ ਵੀ ਹੋਊਗਾ। ਸੋ ਇਸ ਲਈ ਜੀ, ਜੇ ਆਪਾਂ ਕੋਈ ਮਿਹਨਤ ਜਾਂ ਮਸ਼ਕਤ ਕਰਦੇ ਹਾਂ ਜਾਂ ਕਿਸੇ ਏਜੰਡੇ ਨੂੰ ਲੈ ਕੇ ਚੱਲਦੇ ਹਾਂ ਤਾਂ ਲਾਈਫ ਦੇ ਵਿੱਚ ਤੁਸੀਂ ਉਸ ਮਕਸਦ ਨੂੰ ਜ਼ਰੂਰ ਪੂਰਾ ਕਰਦੇ ਹਾਂ। ਲੜਾਈ ਲੰਬੀ ਜ਼ਰੂਰ ਹੋ ਸਕਦੀ ਆ, ਅਗਰ ਲੜਦੇ ਰਹੀਏ ਤਾਂ ਜਿੱਤ ਵੀ ਯਕੀਨਨ ਹੁੰਦੀ ਹੁੰਦੀ ਆ। ਸੋ ਉਹੀ ਸਾਰਾ ਕੁਛ ਜੋ ਅੱਜ ਕੱਲ ਦਾ ਟਾਈਮ ਆ, ਜੋ ਅੱਜ ਕੱਲ ਚੱਲ ਰਿਹਾ ਉਹਦੇ ਵਿੱਚ ਵੀ ਆ, ਕਿਉਂਕਿ ਕਿਤੇ ਨਾ ਕਿਤੇ ਹੁਣ ਜੋ ਵੀ ਸਰਕਾਰ ਤੇ ਕਿਸਾਨੀ ਅੰਦੋਲਨ ਦੇ ਵਿੱਚ ਚੱਲ ਰਿਹਾ ਵਾ ਉਹ ਕਿਸੇ ਤੋਂ ਓਝਲ ਨਹੀਂ ਹੈਗਾ। ਪਤਾ ਹੀ ਆ ਕਿ ਹੁਣ ਮੇਨ ਮੁੱਦਾ ਬਣਾਇਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੀ ਬਿਜਲੀ ਆ ਉਹ ਬੰਦ ਹੋ ਜੂਗੀ। ਬੰਦ ਹੋਣ ਦਾ ਗੌਰਮੈਂਟ ਆ ਜਿਹੜੀ ਸਰਕਾਰ ਆ ਉਹ ਤਾਂ ਕਿਸਾਨਾਂ ਨੂੰ ਮੋਹਰੀ ਬਣਾ ਰਹੀ ਆ, ਜਦਕਿ ਕਿਸਾਨਾਂ ਨੇ ਏਦਾਂ ਦਾ ਆਪਣਾ ਜੋ ਵੀ ਆਪਣਾ ਪੱਖ ਆ ਉਹ ਜ਼ਰੂਰ ਉਹ ਦੱਸ ਦਿੱਤਾ ਵਾ ਕਿ ਉਹ ਰੇਲ ਗੱਡੀਆਂ ਦੇ ਜਿਹੜਾ ਮਾਲ ਆ ਜੋ ਕੋਲਾ ਲਿਆਉਣ ਵਾਲੀਆਂ ਵਾ ਉਹਨਾਂ ਦੇ ਕੋਈ ਪਾਬੰਦੀ ਨਹੀਂ, ਉਹਨਾਂ ਨੂੰ ਕੋਈ ਰੋਕ ਨਹੀਂ ਰਿਹਾ। ਇਹ ਤਾਂ ਸਿਰਫ ਸਰਕਾਰ ਦੀਆਂ ਚਾਲਾਂ ਨੇ ਜਿਹਨੂੰ ਕਿ ਹੁਣ ਲੋਕ ਵੀ ਸਮਝ ਚੁੱਕੇ ਆ, ਤੇ ਹੁਣ ਕਹਿ ਰਹੇ ਆ ਕਿ ਥਰਮਲ ਪਲਾਂਟਾਂ ਦੇ ਵਿੱਚ ਜਿਹੜੀ ਬਿਜਲੀ ਆ ਉਹ ਬਸ ਬਣਾਉਣ ਦੇ ਲਈ ਜੋ ਕੋਲਾ ਵਾ ਉਹ ਬਹੁਤ ਥੋੜਾ ਰਹਿ ਗਿਆ ਵਾ, ਤੇ ਹੁਣ ਪੰਜਾਬ ਦੇ ਵਿੱਚ ਜਾਂ ਕਹਿ ਲਓ ਕਿ ਬਿਜਲੀ ਦੇ ਕੱਟ ਆ ਜਿਹੜੇ ਉਹ ਲੱਗਣੇ ਸ਼ੁਰੂ ਹੋ ਗਏ ਆ। ਹੋ ਜਾਣਗੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਦੇਖੋ ਗੌਰਮੈਂਟ ਆ ਜਿਹੜੀ ਹੋਰ ਕਿਹੜੇ ਕਿਹੜੇ ਹਥਿਆਰ ਆ ਜਿਹੜੇ ਯੂਜ਼ ਕਰਦੀ ਹੈ ਇਸ ਅੰਦੋਲਨ ਨੂੰ ਫੇਲ ਕਰਨ ਦੇ ਲਈ। ਪਰ ਪਰਮਾਤਮਾ ਅੱਗੇ ਇਹੀ ਅਰਦਾਸ ਆ ਕਿ ਲੋਕਾਂ ਦੇ ਵਿੱਚ ਜਿਸ ਤਰ੍ਹਾਂ ਹੁਣ ਤੱਕ ਏਕਤਾ ਬਣੀ ਰਹੀ ਆ, ਇਹ ਏਕਤਾ ਇਸੇ ਤਰ੍ਹਾਂ ਬਣੀ ਰਹੇ ਸ਼ਾਂਤ ਮਾਹੌਲ ਦੇ ਨਾਲ। ਪਰ ਆਪਣੇ ਜੋ ਵੀ ਉਹਨਾਂ ਦੇ ਏਜੰਡੇ ਆ, ਆਪਣਾ ਜੋ ਵੀ ਕਿਸਾਨੀ ਦਾ ਮੁੱਦਾ ਵਾ, ਉਹਨੂੰ ਵਧੀਆ ਤਰੀਕੇ ਦੇ ਨਾਲ ਉਹ ਜ਼ਰੂਰ ਵਿਚਾਰੇ, ਗੌਰਮੈਂਟ ਵੀ ਵਿਚਾਰੇ ਤੇ ਕਿਸਾਨ ਇਸ ਅੰਦੋਲਨ ਨੂੰ ਜ਼ਰੂਰ, ਕਿਸਾਨੀ ਅੰਦੋਲਨ ਆ ਜਿਹੜਾ ਜ਼ਰੂਰ ਸਫਲ ਹੋਵੇ। ਤੇ ਹੁਣ ਅੱਗੇ ਜੀ ਇੱਧਰ ਪ੍ਰੋਗਰਾਮ ਦੇ ਵਿੱਚ ਆਸ਼ਮਲੀ ਗੁਰਿੰਦਰ ਸਿੰਘ ਤੇ ਲਖਵੀਰ ਬਰਾੜ ਵੀ ਪਹੁੰਚ ਚੁੱਕੇ ਆ ਤੇ ਆਸ਼ਮਲੀ ਕਹਿ ਰਹੇ ਆ ਕਿ ਬੋਬੀ ਜੀ ਜੋ ਬੱਚੇ ਕਰ ਸਕਦੇ ਹਨ ਜਾਂ ਕਰਨਾ ਚਾਹੁੰਦੇ ਨੇ ਸਾਨੂੰ ਕਰਨ ਦੇਣਾ ਚਾਹੀਦਾ ਵਾ। ਇਸ ਬਾਰੇ ਇੱਕ ਬਹੁਤ ਸੋਹਣੀ ਕਿਤਾਬ ਏ ਚੇਤਨ ਭਗਤ ਦੀ, 3 Mistakes of My Life, ਜਿਸ ਤੇ ਫਿਲਮ ਵੀ ਬਣੀ ਹੈ, 3 Idiots। ਹਾਂਜੀ ਬਿਲਕੁਲ, ਦੇਖੋ ਕਿੰਨੀ ਸੋਹਣੀ ਮੂਵੀ ਆ 3 Idiots। ਉਹ ਮੂਵੀ ਨੂੰ ਜਿੰਨੇ ਵਾਰੀ ਤੁਸੀਂ ਮਰਜ਼ੀ ਦੇਖ ਲਓ, ਵਾਕਈ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ, ਹਸਾਉਂਦੀ ਵੀ ਆ। ਬਾਕੀ ਜਦੋਂ ਅਸੀਂ ਬੱਚੇ ਤੇ ਕਿਸੇ ਚੀਜ਼ ਦਾ ਪ੍ਰੈਸ਼ਰ ਪਾ ਦਿੰਦੇ ਆ ਨਾ, ਪ੍ਰੈਸ਼ਰਾਈਜ਼ ਕਰਦੇ ਹਾਂ, ਤਾਂ ਉਹ ਕਦੇ ਵੀ ਕੁਛ ਨਹੀਂ ਸਿੱਖਦਾ। ਜੋ ਚੀਜ਼ ਉਹ ਆਪਣੀ ਖੇਡ ਦੇ ਵਿੱਚੋਂ ਸਿੱਖ ਸਕਦਾ ਵਾ ਨਾ, ਜੋ ਉਹਦਾ ਮਨ ਆ, ਜਿੱਧਰ ਨੂੰ ਉਹਦਾ ਮਨ ਆ, ਤਾਂ ਉਦੋਂ ਵਧੀਆ ਮੇਰੇ ਖਿਆਲ ਦੇ ਵਿੱਚ ਉਹਨੂੰ ਕੋਈ ਨਹੀਂ ਸਿਖਾ ਸਕਦਾ। ਸੋ ਇਸੇ ਲਈ ਕਦੇ ਵੀ ਬੱਚਿਆਂ ਤੇ ਪ੍ਰੈਸ਼ਰ ਨਹੀਂ ਪਾਉਣਾ ਚਾਹੀਦਾ। ਬਸ ਹਾਂ, ਇੰਨਾ ਜ਼ਰੂਰ ਆ ਕਿ ਉਹਨਾਂ ਦੀ ਰੁਚੀ ਨੂੰ ਸਮਝੋ ਕਿ ਉਹ ਕੀ ਪਸੰਦ ਕਰਦੇ ਨੇ, ਕਿ ਉਹ ਕਿੱਧਰ ਨੂੰ ਜਾਣਾ ਚਾਹੁੰਦੇ ਨੇ, ਤੇ ਕੋਸ਼ਿਸ਼ ਕਰਿਆ ਕਰੋ ਕਿ ਉਧਰ ਨੂੰ ਉਹਨਾਂ ਨੂੰ ਮੋਟੀਵੇਟ ਵੀ ਕੀਤਾ ਜਾ ਸਕੇ ਤੇ ਉਹਨਾਂ ਦੇ ਨਾਲ ਨਾਲ ਚੱਲ ਕੇ ਉਹਨਾਂ ਦੀ ਉਸ ਮੰਜ਼ਿਲ ਵੱਲ ਨੂੰ ਉਹਨਾਂ ਨੂੰ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਗਾਈਡ ਕਰ ਸਕੋ ਤੁਸੀਂ। ਸੋ ਬਹੁਤ ਵਧੀਆ ਜੀ 3 Idiots ਮੂਵੀ, ਜਿਹੜੀ ਵਾਕਈ ਬਹੁਤ ਜ਼ਿਆਦਾ ਉਹਦੇ ਵਿੱਚੋਂ ਸਿੱਖਣ ਨੂੰ ਮਿਲਦਾ ਵਾ ਕਿ ਜਦੋਂ ਕਿਸੇ ਚੀਜ਼ ਦਾ ਦਿਮਾਗ ਤੇ ਪ੍ਰੈਸ਼ਰ ਹੁੰਦਾ ਵਾ ਤਾਂ ਉਸ ਟਾਈਮ ਇਨਸਾਨ ਕਿੰਨੇ ਮਾਨਸਿਕ ਤਣਾਅ ਦੇ ਵਿੱਚ ਹੁੰਦਾ ਵਾ, ਤੇ ਫੇਰ ਕਿਤੇ ਨਾ ਕਿਤੇ ਉਹ ਆਪਣੀ ਜਿਹੜੀ ਜ਼ਿੰਦਗੀ ਆ ਉਹ ਖਤਮ ਕਰਨ ਬਾਰੇ ਵੀ ਸੋਚਦਾ ਵਾ, ਖਤਮ ਕਰਨ ਬਾਰੇ ਸੋਚਦਾ ਕਿ ਕਰ ਹੀ ਲੈਂਦਾ। ਕਿਉਂਕਿ ਅਖਬਾਰਾਂ ਦੇ ਵਿੱਚ ਅਸੀਂ ਕਿੰਨੀਆਂ ਖਬਰਾਂ ਪੜ੍ਹਦੇ ਹਾਂ ਕਿ ਰਿਜ਼ਲਟ ਤੋਂ ਬਾਅਦ ਫਸਟ ਪੋਜੀਸ਼ਨ ਨਾ ਆਈ ਜਾਂ ਫੇਲ ਹੋ ਗਏ ਤਾਂ ਬੱਚੇ ਨੇ ਸੁਸਾਈਡ ਕਰ ਲਈ, ਆਤਮ ਹੱਤਿਆ ਕਰ ਲਈ ਜਾਂ ਬਾਹਰ ਲੈ ਲਿਆ। ਸੋ ਏਦਾਂ ਦੀਆਂ ਘਟਨਾਵਾਂ ਇਸੇ ਲਈ ਵਰਤਦੀਆਂ ਨੇ ਕਿਉਂਕਿ ਕਿਤੇ ਨਾ ਕਿਤੇ ਬੱਚੇ ਨੂੰ ਪ੍ਰੈਸ਼ਰਾਈਜ਼ ਅਸੀਂ ਕੀਤਾ ਹੁੰਦਾ ਵਾ ਕਿ ਤੂੰ ਫਸਟ ਹੀ ਆਉਣਾ ਵਾ, ਏਦੋਂ ਘੱਟ ਜੇ ਤੂੰ ਮਤਲਬ ਨੰਬਰ ਲਏ ਜਾਂ ਤੂੰ ਫਸਟ ਨਹੀਂ ਆਇਆ ਤਾਂ ਮਤਲਬ ਕਿ ਪਤਾ ਨਹੀਂ ਤੇਰੇ ਤੋਂ ਕਿੱਡਾ ਵੱਡਾ ਕ੍ਰਾਈਮ ਹੋ ਜਾਣਾ। ਸੋ ਬਹੁਤ ਵਧੀਆ ਗੱਲ ਆ ਜੀ, ਆਪਣੇ ਮਨ ਦੀ ਬੱਚੇ ਨੂੰ ਜ਼ਰੂਰ ਕਰਨ ਦੇਣੀ ਚਾਹੀਦੀ ਆ ਵੈਸੇ ਵੀ। ਤੇ ਬਾਕੀ ਜੀ ਨਰਿੰਦਰ ਰਾਠੌਰ ਕਹਿੰਦੇ ਕਿ ਬੋਬੀ ਜੀ ਮੈਂ ਇੱਕ ਟੈਕਨੀਕਲ ਤੇ ਸੱਚਾਈ ਦੱਸ ਰਹੇ ਹਾਂ, ਜਿਹੜੇ ਲੋਕ ਪੰਜਾਬੀ ਨਾ ਬੋਲ ਕੇ ਅੰਗਰੇਜ਼ੀ ਵਿੱਚ ਗੱਲਾਂ ਕਰਨਾ ਤੇ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਬੋਲਦੇ ਵੇਖ ਕੇ ਖੁਸ਼ ਹੁੰਦੇ ਨੇ, ਉਹ ਲੋਕ ਯਾਦ ਰੱਖਣ ਜ਼ਿੰਦਗੀ ਦੇ ਆਖਰੀ ਪੜਾਅ 'ਚ ਇਨਸਾਨ ਨੂੰ ਸਿਰਫ ਮਾਂ ਬੋਲੀ ਹੀ ਯਾਦ ਰਹਿੰਦੀ ਹੈ। ਤੇ ਇੱਕ ਗੱਲ ਹੈ ਜੋ ਕਿ ਅਸੀਂ ਵੈਸਟਰਨ ਦੇਸ਼ਾਂ ਵਿੱਚ ਰਹਿੰਦੇ ਹਾਂ ਤਾਂ ਸਾਨੂੰ ਅਲਜ਼ਾਈਮਰ ਬਿਮਾਰੀ ਪੱਕਾ ਹੁੰਦੀ ਹੈ ਤੇ ਉਦੋਂ ਸਾਨੂੰ ਸਿਰਫ ਪੰਜਾਬੀ ਯਾਦ ਰਹਿੰਦੀ ਹੈ ਤੇ ਸਾਡੇ ਜਵਾਕ ਬੋਲਣਗੇ ਅੰਗਰੇਜ਼ੀ, ਤੁਸੀਂ ਆਪ ਹੀ ਸਿਆਣੇ ਹੋ। ਬਿਲਕੁਲ ਜੀ, ਇਹਦੀ ਗੱਲ ਤਾਂ ਮੇਨ ਆ ਕਿ ਵੈਸੇ ਵੀ ਇੱਕ ਸਿਆਣੇ ਗੱਲ ਕਹਿੰਦੇ ਹੁੰਦੇ ਆ ਕਿ ਉਹ ਦਰਖਤ ਕਦੇ ਵੀ ਉੱਪਰ ਨੂੰ ਜਾਂ ਵੱਧ ਨਹੀਂ ਫੁੱਲ ਨਹੀਂ ਸਕਦਾ, ਜ਼ਿਆਦਾ ਆਪਦੀ ਸੰਘਣੀ ਛਾਂ ਨਹੀਂ ਕਰ ਸਕਦਾ ਜਿਹਦੀਆਂ ਜੜ੍ਹਾਂ ਹੀ ਕਮਜ਼ੋਰ ਹੋਣ। ਜੇ ਜੜ੍ਹਾਂ ਹੀ ਕਮਜ਼ੋਰ ਹੋ ਗਈਆਂ ਤਾਂ ਉਹਨੂੰ ਜ਼ਮੀਨ ਦੇ ਵਿੱਚੋਂ ਦਰਖਤ ਨੂੰ ਜਿਹੜੇ ਵੀ ਪੋਸ਼ਕ ਤੱਤ ਉਹਨੇ ਆਪਣੀਆਂ ਜੜ੍ਹਾਂ ਦੇ ਰਾਹੀਂ ਖਾਣੇ ਹੁੰਦੇ ਆ ਉਹਨੂੰ ਨਹੀਂ ਮਿਲਦੇ ਤੇ ਫਿਰ ਉਹਦੀਆਂ ਜੜ੍ਹਾਂ ਕਮਜ਼ੋਰ ਆ ਤਾਂ ਉੱਪਰ ਨੂੰ ਵਾਧਾ ਫੁੱਲਦਾ ਵੀ ਨਹੀਂ ਹੈਗਾ। ਸੋ ਇਸੇ ਤਰ੍ਹਾਂ ਬੱਚੇ ਵੀ ਉਸ ਫੁੱਲਾਂ ਦੀ ਤਰ੍ਹਾਂ, ਉਸ ਫੁਲਵਾੜੀ ਦੀ ਤਰ੍ਹਾਂ ਹੁੰਦੇ ਆ ਤੇ ਜੇ ਲਾਈਫ ਦੇ ਵਿੱਚ ਸਟਾਰਟਿੰਗ ਦੇ ਵਿੱਚ ਹੀ ਉਹਨਾਂ ਨੂੰ ਉਹ ਚੀਜ਼ ਨਹੀਂ ਸਿਖਾਈ ਜਾਂਦੀ, ਉਹ ਚੀਜ਼ ਨਹੀਂ ਕਹੀ ਜਾਂਦੀ ਜਿਹੜੀ ਕਿ ਉਹਨਾਂ ਦੀ ਰੂਹ ਦੀ ਖੁਰਾਕ ਹੁੰਦੀ ਹੈ, ਤਾਂ ਕਿਤੇ ਨਾ ਕਿਤੇ ਉਸਦੇ ਖਾਮਿਆਜ਼ੇ ਉਸ ਬੱਚੇ ਨੂੰ ਵੀ ਭੁਗਤਣੇ ਪੈਣੇ ਆ ਤੇ ਸਾਨੂੰ ਵੀ ਨਾਲ ਉਹ ਚੀਜ਼ਾਂ ਦਾ ਭੁਗਤਣਾ ਪੈਂਦਾ ਵਾ। ਸੋ ਇਸੇ ਲਈ ਜੀ ਬੈਟਰ ਇਹੀ ਆ ਕਿ ਜ਼ਿੰਦਗੀ ਦੇ ਵਿੱਚ ਜ਼ਰੂਰੀ ਸਭ ਕੁਛ ਹੀ ਹੁੰਦਾ ਵਾ, ਪਰ ਜੋ ਮੂਲ ਆ ਉਹ ਤੋਂ ਕਦੇ ਵੀ ਆਪਾਂ ਮਤਲਬ ਕਿ ਉਸਨੂੰ ਅਣਦੇਖਾ ਨਾ ਕਰੀਏ ਤਾਂ ਜ਼ਿਆਦਾ ਵਧੀਆ ਗੱਲ ਆ। ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਗੁਰਿੰਦਰ ਸਿੰਘ ਕਹਿ ਰਿਹਾ ਕਿ ਆਪਣੇ ਬੱਚੇ ਤਾਂ ਪੰਜਾਬੀ ਬੋਲਦੇ ਹਨ ਤੇ ਗਾਣੇ ਵੀ ਸੁਣਦੇ ਹਨ ਤੇ ਭੰਗੜੇ ਵਾਲੇ ਤਾਂ ਵੱਟ ਕੱਢ ਦਿੰਦੇ ਹਨ। ਵਾਜੀਬਾ, ਬਹੁਤ ਵਧੀਆ ਗੱਲ ਆ ਜੇ ਤੁਸੀਂ ਆਪਣੇ ਬੱਚਿਆਂ ਨੂੰ ਇਹ ਸਾਰੇ ਕੁਛ ਸਿਖਾਉਂਦੇ ਹੋ, ਉਹਨਾਂ ਦੀ ਰੁਚੀ ਬਣਾਉਂਦੇ ਹੋ, ਕਿਉਂਕਿ ਬੱਚਾ ਜਦੋਂ ਛੋਟਾ ਹੁੰਦਾ ਵਾ ਉਦੋਂ ਉਹਦੀ ਇੰਨੀ ਰੁਚੀ ਨਹੀਂ ਹੁੰਦੀ, ਉਹਨੂੰ ਜਿਸ ਤਰ੍ਹਾਂ ਤੁਸੀਂ ਗਾਈਡ ਕਰ ਦੋਗੇ, ਜਿੱਦਾਂ ਦਾ ਤੁਸੀਂ ਬਣਾ ਦੋਗੇ ਉਹਨੇ ਉਸ ਤਰ੍ਹਾਂ ਦਾ ਹੀ ਬਣ ਜਾਣਾ ਹੁੰਦਾ ਵਾ। ਪਰ ਜਦੋਂ ਫਿਰ ਕਹਿੰਦੇ ਆ ਨਾ ਕਿ ਟਾਈਮ ਨਿਕਲ ਜਾਂਦਾ ਵਾ, ਫਿਰ ਤਾਂ ਫਿਰ ਉਹ ਪਛਤਾਵਾ ਹੀ ਰਹਿ ਜਾਂਦਾ ਤੇ ਪਛਤਾਵੇ ਤੋਂ ਬਿਨਾਂ ਹੋਰ ਕੁਛ ਵੀ ਪੱਲੇ ਨਹੀਂ ਰਹਿੰਦਾ। ਤੇ ਅੱਗੇ ਜੀ ਪ੍ਰੋਗਰਾਮ ਦੇ ਵਿਚ ਲਖਵੀਰ ਬਰਾੜ ਕਹਿੰਦੇ ਕਿ ਬੋਬੀ ਭੈਣ ਜੀ ਤੇ ਸਾਰੇ ਹਰਮਨ ਪਰਿਵਾਰ ਨੂੰ ਸਤਿ ਸ੍ਰੀ ਅਕਾਲ। ਹਾਂਜੀ, ਸਾਡੇ ਵੱਲੋਂ ਵੀ ਬੜੀ ਪਿਆਰ ਭਰੀ ਸਤਿ ਸ੍ਰੀ ਅਕਾਲ ਲਖਵੀਰ ਜੀ, ਹੋਰ ਸੁਣਾਓ ਕੀ ਹਾਲ ਚਾਲ ਆ। ਕਹਿੰਦੇ ਕਿ ਫੋਨ ਬਦਲ ਕੇ ਪੰਗਾ ਹੀ ਲੈ ਲਿਆ ਜੀ, ਮੈਸੇਜ ਲਿਖਣ ਚ ਹੀ ਸਾਰਾ ਪ੍ਰੋਗਰਾਮ ਨਿਕਲ ਗਿਆ। ਅੱਛਾ, ਏਦਾਂ ਦਾ ਵੀ ਕੁਛ ਹੁੰਦਾ ਵਾ, ਕਹਿੰਦੇ ਕਿ ਫੋਨ ਬਦਲ ਕੇ ਪੰਗਾ ਹੀ ਲੈ ਲਿਆ। ਚਲੋ ਕੋਈ ਗੱਲ ਨੀ, ਕੁਛ ਨੀ ਹੁੰਦਾ ਗਾ, ਅਭੀ ਅੱਜ ਨਹੀਂ ਤਾਂ ਅਗਲੀ ਵਾਰੀ ਜਿਆਦਾ ਵਧੀਆ ਤਰੀਕੇ ਦੇ ਨਾਲ ਹੋ ਜਾਊਗਾ। ਥੋੜਾ ਜਿਹਾ ਟਾਈਮ ਲੱਗਦਾ ਹੁੰਦਾ ਕੋਈ ਵੀ ਨਵੀਂ ਚੀਜ਼ਾਂ ਉਹਦੇ ਫੰਕਸ਼ਨ ਐਵਰੀਥਿੰਗ ਦੇਖਣ ਕਰਨ ਦੇ ਲਈ, ਹਨਾ। ਤੇ ਵੈਸੇ ਵੀ ਜਦੋਂ ਆਪਾਂ ਫੋਨ ਤੇ ਸੋਫਟਵੇਅਰ ਅਪਡੇਟ ਕਰਦੀਏ ਤਾਂ ਉਹਦਾ ਵੀ ਪੰਗਾ ਹੀ ਹੁੰਦਾ, ਕਿਉਂਕਿ ਉਹਦੇ ਵਿੱਚ ਵੀ ਕੁਛ ਨਾ ਕੁਛ ਨਵਾਂ ਆ ਜਾਂਦਾ। ਚਲੋ ਕੋਈ ਗੱਲ ਨੀ, ਲਖਵੀਰ ਜੀ ਤੁਸੀਂ ਪ੍ਰੋਗਰਾਮ ਦੇ ਵਿੱਚ ਪਹੁੰਚੇ, ਸਾਨੂੰ ਪਤਾ ਲੱਗ ਗਿਆ ਕਿ ਤੁਸੀਂ ਪ੍ਰੋਗਰਾਮ ਸੁਣ ਵੀ ਰਹੇ ਹੋ ਤੇ ਤੁਸੀਂ ਪ੍ਰੋਗਰਾਮ ਨੂੰ ਇੰਜੋਏ ਵੀ ਕਰ ਰਹੇ ਹੋ, ਸੋ ਸ਼ੁਕਰੀਆ, ਮਿਹਰਬਾਨੀ। ਤੇ ਲਓ ਫਿਰ ਹੁਣ ਇੱਕ ਗੀਤ ਸੁਣਦੇ ਆ ਤੇ ਮਿਲਦੇ ਆ ਜੀ ਫਿਰ ਇਸ ਗੀਤ ਤੋਂ ਬਾਅਦ।
ਇਸ਼ਕਾਂ ਨੂੰ ਦਾਗ ਨਾ ਲਾਈਏ, ਰੇਸ਼ਮ ਦੀਆਂ ਤੰਦਾਂ ਵੇ, ਲੌਂਗਾਂ ਦੀ ਮਹਿਕ ਵਰਗੀਆਂ ਕੁੜੀਆਂ ਦੀਆਂ ਸੰਗਾਂ ਵੇ, ਲੌਂਗਾਂ ਦੀ ਮਹਿਕ ਵਰਗੀਆਂ ਕੁੜੀਆਂ ਦੀਆਂ ਸੰਗਾਂ ਵੇ, ਦਿਲ ਦਾ ਤੂੰ ਕੋਰਾ ਰਹਿ ਗਿਆ ਪੰਦਰਵੀਂ ਕਰਕੇ ਵੇ, ਲੌਂਗਾਂ ਦਾ ਨਾਪ ਲੈ ਲਈ
ਅਦੀਪ ਆ ਨਾਮ ਸਾਜ਼ਨ ਅਦੀਪ, ਹਨਾ। ਸੋ ਬਾਕੀ ਜੀ ਬੜਾ ਵਧੀਆ ਗਾਣਾ ਸੀ, ਤੇ ਇਧਰ ਹਰੀਸ਼ ਅਰੋੜਾ ਵੀ ਪ੍ਰੋਗਰਾਮ ਦੇ ਵਿਚ ਸ਼ਾਮਿਲ ਹੋਇਆ ਤੇ ਕਹਿੰਦੇ ਕਿ ਕੋਵੀ ਭੈਣ ਇੱਕ ਸੌਂਗ ਲਾ ਦਿਓ ਜੇ ਹੋ ਸਕਿਆ ਲੈ ਦੱਸੋ ਹੋ ਸਕਿਆ ਲਈ ਕਿਹੜੀ ਗੱਲ ਆ ਤੁਸੀਂ ਗਾਣੇ ਭੇਜੋ ਜੀ ਆਪਾਂ ਜ਼ਰੂਰ ਗਾਣੇ ਤੁਹਾਡੀ ਪਸੰਦ ਦੇ ਗਾਣੇ ਲਾਵਾਂਗੇ ਤੇ ਕਹਿੰਦੇ ਕਿ ਹਾਕਮ ਸੂਫੀ ਦੀ ਆਵਾਜ਼ ਦੇ ਵਿੱਚ ਮੇਲਾ ਯਾਰਾਂ ਦਾ ਤੇ ਬਿਲਕੁਲ ਜੀ ਅਗਲਾ ਗਾਣਾ ਆਪਾਂ ਤੁਹਾਨੂੰ ਤੁਹਾਡੀ ਪਸੰਦ ਦਾ ਹੀ ਸੁਣਾਵਾਂਗੇ ਮੇਲਾ ਯਾਰਾਂ ਦਾ ਤੇ ਇੱਧਰ ਗੁਰਿੰਦਰ ਸਿੰਘ ਕਹਿ ਰਹੇ ਆ ਫੋਟੋ ਭੇਜੀ ਆ ਜੀ ਸ਼ੋਪਿੰਗ ਸੈਂਟਰ ਦੀ ਤੇ ਨਾਲ ਹੀ ਕਹਿੰਦੇ ਆ ਗਏ ਆ ਜੀ ਆਪਣੀਆਂ ਸਵਾਰੀਆਂ ਨੂੰ ਚੁੱਕਣ ਬਸ ਇਹਨਾਂ ਵਿਚਾਰੀ ਸ਼ੋਪਿੰਗ ਸੀ ਸ਼ੋਪਿੰਗ ਕਰ ਲਿਆ ਜੀ ਉਹਨਾਂ ਨੇ ਤੇ ਹੁਣ ਉਹਨਾਂ ਨੂੰ ਵਾਪਸ ਲੈਣ ਆਏ ਆ ਵੈਸੇ ਵੀ ਉੱਥੇ ਸ਼ਾਮ ਦਾ ਟਾਈਮ ਆ ਲਾਈਟਾਂ ਤਾਂ ਜਲਦੀਆਂ ਨੇ ਤੇ ਬਾਕੀ ਲਓ ਜੀ ਫਿਰ ਹੁਣ ਪ੍ਰੋਗਰਾਮ ਵਿੱਚ ਜਿਹੜਾ ਟਾਈਮ ਆ ਉਹ ਵੀ ਆਲਮੋਸਟ ਹੋ ਚੁੱਕਾ ਤੇ ਮੈਂ ਤੁਹਾਨੂੰ ਦੱਸ ਦੇਣੀ ਆ ਜੀ ਕਿ ਹੱਥ ਨੂੰ ਹੱਥ ਧੋਣਾ ਦਾ ਮਤਲਬ ਕੀ ਹੁੰਦਾ ਵਾ ਤੇ ਵੈਸੇ ਮੈਨੂੰ ਤਾਂ ਇੱਦਾਂ ਲੱਗਦਾ ਹੁੰਦਾ ਮੈਨੂੰ ਤਾਂ ਜੀ ਤੁਹਾਨੂੰ ਬਾਤਾਂ ਬੂਤਾਂ ਬਹੁਤ ਆਉਂਦੀਆਂ ਹੋਣਗੀਆਂ ਕਹਾਵਤਾਂ ਤੇ ਬਾਤਾਂ ਹਨਾ ਮੈਂ ਤਾਂ ਸੋਚਦੀ ਸੀ ਇੱਕ ਦਿਨ ਆਪਾਂ ਆਹ ਕਹਾਵਤਾਂ ਦੀਆਂ ਗੱਲਾਂ ਮਾਰਾਂਗੇ ਮਤਲਬ ਕਹਾਵਤ ਚ ਕਹਾਵਤ ਦਾ ਜਵਾਬ ਦੇਣਾ ਵੀ ਇੱਧਰੋਂ ਮੈਂ ਕੋਈ ਗੱਲ ਬੋਲੂੰਗੀ ਉੱਧਰੋਂ ਤੁਸੀਂ ਕਹਾਵਤ ਦੇ ਵਿੱਚ ਕਹਾਵਤ ਦਾ ਜਵਾਬ ਦੇਣਾ ਕਿਉਂਕਿ ਅਸੀਂ ਜਦੋਂ ਪਹਿਲਾਂ ਸਾਰੇ ਇਕੱਠੇ ਰਹਿੰਦੇ ਹੁੰਦੇ ਸੀ ਨਾ ਜਦੋਂ ਆਪਾਂ ਇੱਥੇ ਆਏ ਆਏ ਸੀ ਉਦੋਂ ਸਾਰੇ ਇਕੱਠੇ ਸਟੂਡੈਂਟ ਇੱਦਾਂ ਸਾਰੇ ਰਹਿੰਦੇ ਹੁੰਦੇ ਸੀ ਤੇ ਵੀਰਾ ਉੱਧਰ ਤੇ ਵੀਰੇ ਨੂੰ ਵੀ ਕਹਾਵਤਾਂ ਬਹੁਤ ਆਉਂਦੀਆਂ ਸੀ ਤੇ ਅਸੀਂ ਗੱਲਾਂ ਸਾਰੇ ਜਾਣੇ ਬੈਠ ਕੇ ਨਾ ਇੱਦਾਂ ਹੀ ਕਰਦੇ ਹੁੰਦੇ ਸੀ ਕਿ ਕਿਸੇ ਨੇ ਸਿੱਧੀ ਗੱਲ ਦਾ ਜਵਾਬ ਨਹੀਂ ਦੇਣਾ ਕਹਾਵਤਾਂ ਦੇ ਵਿੱਚ ਇੱਕ ਗੱਲ ਦਾ ਜਵਾਬ ਅਗਲੇ ਨੇ ਕਹਾਵਤ ਦੇ ਵਿੱਚ ਹੀ ਦੇਣਾ ਵਾ ਸੋ ਏਦਾਂ ਦਾ ਸੀਗਾ ਪਰ ਖੈਰ ਚਲੋ ਕੋਈ ਗੱਲ ਨੀ ਜੀ ਜੇ ਨਹੀਂ ਪਤਾ ਗਾ ਤਾਂ ਫਿਰ ਕੀ ਕਹਿ ਸਕਦੇ ਹਾਂ ਹਨਾ ਤੇ ਚਲੋ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਹੱਥ ਨੂੰ ਹੱਥ ਧੋਂਦਾ ਦਾ ਮਤਲਬ ਇਹ ਹੁੰਦਾ ਕਿ ਜਿਹੜੇ ਹਸਬੈਂਡ ਵਾਈਫ ਆ ਉਹ ਜ਼ਿੰਦਗੀ ਦੇ ਵਿੱਚ ਦੋਨੋਂ ਇਕੁਅਲ ਚੱਲਦੇ ਆ ਤੇ ਉਹਨਾਂ ਦੇ ਵਿੱਚੋਂ ਏਦਾਂ ਵਾ ਕਿ ਜੇ ਇੱਕ ਜਣਾ ਦੁਖੀ ਆ ਤਾਂ ਦੂਸਰਾ ਵੀ ਆਟੋਮੈਟਿਕ ਹੀ ਦੁਖੀ ਹੁੰਦਾ ਹੀ ਹੁੰਦਾ ਵਾ ਤੇ ਇੱਕ ਜਣਾ ਖੁਸ਼ ਆ ਜਿੱਦਾਂ ਹੁਣ ਤੁਹਾਡੀ ਵਾਈਫ ਖੁਸ਼ ਆ ਫੋਰ ਐਗਜ਼ਾਮਪਲ ਹਨਾ ਤੇ ਹੱਸਦੀ ਖੇਡਦੀ ਨੂੰ ਦੇਖ ਕੇ ਤੁਹਾਡੇ ਮਨ ਨੂੰ ਵੀ ਖੁਸ਼ੀ ਹੁੰਦੀ ਆ ਕਿ ਹਾਂ ਵਧੀਆ ਵੀ ਖੁਸ਼ ਆ ਇਹ ਹਨਾ ਤੇ ਜੇ ਕਿਤੇ ਤੁਸੀਂ ਬਹੁਤ ਖੁਸ਼ ਹੁੰਦੇ ਆ ਤਾਂ ਤੁਹਾਡੀ ਵਾਈਫ ਵੀ ਦੇਖ ਕੇ ਇਸ ਗੱਲ ਤੋਂ ਬੇਸ਼ੱਕ ਤੁਹਾਨੂੰ ਨਾ ਕਵੇ ਪਰ ਹਮੇਸ਼ਾ ਤੁਸੀਂ ਕਦੇ ਵੀ ਇਸ ਚੀਜ਼ ਨੂੰ ਨੋਟਿਸ ਕਰ ਲਿਓ ਕਿ ਉਹ ਉਸ ਤੋਂ ਵੀ ਵੱਧ ਖੁਸ਼ ਹੋਊਗੀ ਕਿ ਹਾਂ ਵੀ ਮੇਰੇ ਘਰ ਵਾਲਾ ਖੁਸ਼ ਆ ਜਾਂ ਮੇਰੇ ਨਾਲ ਦਾ ਜੋ ਖੁਸ਼ ਆ ਜਾਂ ਇਹਨੇ ਕੋਈ ਕੰਮ ਕੀਤਾ ਵਾ ਜਾਂ ਕੋਈ ਕੰਮ ਸਟਾਰਟ ਕੀਤਾ ਫੋਰ ਐਗਜ਼ਾਮਪਲ ਜੇ ਤੁਸੀਂ ਬਿਜ਼ਨਸ ਜਾਂ ਕੋਈ ਵੀ ਇੱਦਾਂ ਦਾ ਨਵੀਂ ਕੰਮ ਆਪਣਾ ਸਟਾਰਟ ਕਰਦੇ ਹੋ ਨਵਾਂ ਘਰ ਲੈਂਦੇ ਹੋ ਨਵੀਂ ਗੱਡੀ ਲੈਂਦੇ ਹੋ ਤੁਹਾਡੇ ਚਿਹਰੇ ਤੇ ਉਹ ਖੁਸ਼ੀ ਦੇਖਦੀ ਹੁੰਦੀ ਆ ਹਨਾ ਤੇ ਉਸ ਖੁਸ਼ੀ ਨੂੰ ਦੇਖ ਕੇ ਤੁਹਾਡੇ ਨਾਲ ਜੁੜੇ ਜਿਹੜੇ ਲੋਕ ਆ ਉਹ ਉਸ ਤੋਂ ਵੀ ਵੱਧ ਖੁਸ਼ ਹੁੰਦੇ ਆ ਸੋ ਇਸੇ ਲਈ ਜੀ ਕਹਿੰਦੇ ਹੁੰਦੇ ਆ ਕਿ ਇੱਕ ਦੂਸਰੇ ਨੂੰ ਹਸਬੈਂਡ ਵਾਈਫ ਆ ਜਿਹੜੀ ਇੱਕ ਦੂਸਰੇ ਨੂੰ ਖੁਸ਼ ਰੱਖਣ ਦੀ ਹਮੇਸ਼ਾ ਕੋਸ਼ਿਸ਼ ਕਰਦੇ ਰਹਿਣਗੇ ਤਾਂ ਜ਼ਿੰਦਗੀ ਆ ਜਿਹੜੀ ਵਧੀਆ ਤਰੀਕੇ ਨਾਲ ਲੰਘ ਜਾਂਦੀ ਆ ਸੋ ਇਸੇ ਨੂੰ ਕਹਿੰਦੇ ਆ ਕਿ ਹੱਥ ਨੂੰ ਹੱਥ ਧੋਂਦਾ ਵਾ ਜੇ ਇੱਕ ਦੂਜੇ ਨੂੰ ਖੁਸ਼ ਰੱਖੋਗੇ ਤਾਂ ਮਤਲਬ ਕਿ ਤੁਹਾਡੀ ਜਿਹੜੀ ਜ਼ਿੰਦਗੀ ਆ ਉਹ ਖੁਸ਼ਗਵਾਰ ਤੇ ਖੁਸ਼ੀਆਂ ਦੇ ਨਾਲ ਲੰਘੂਗੀ ਸੋ ਇਹ ਸੀ ਜੀ ਇਸ ਕਹਾਵਤ ਦਾ ਜਵਾਬ ਤੇ ਮੇਰੇ ਖਿਆਲ ਦੇ ਵਿੱਚ ਹੁਣ ਤੁਹਾਨੂੰ ਪਤਾ ਲੱਗ ਹੀ ਗਿਆ ਤੇ ਗੁਰਿੰਦਰ ਸਿੰਘ ਕਹਿ ਰਹੇ ਆ ਕਿ ਵੇਟਿੰਗ ਫਾਰ ਦੈਮ ਉਹ ਹੁਣ ਦਿਨ ਨਹੀਂ ਮੁੜ ਕੇ ਨਹੀਂ ਆਉਣੇ ਉਹ ਹੁਣ ਦਿਨ ਨਹੀਂ ਮੁੜ ਕੇ ਆਉਣੇ ਹਾਂਜੀ ਇਹ ਤਾਂ ਹੈਗੀ ਆ ਕਿ ਜੋ ਟਾਈਮ ਆ ਜਿਹੜਾ ਲੰਘ ਜਾਂਦਾ ਵਾ ਉਹ ਕਦੇ ਵਾਪਸ ਨਹੀਂ ਆਉਂਦਾ ਗਾ ਪਰ ਖੈਰ ਇਹਦੇ ਵਿੱਚ ਵੀ ਆਪਾਂ ਮਨ ਨੂੰ ਝੋਰਾ ਨਹੀਂ ਲਾ ਸਕਦੇ ਇਸੇ ਲਈ ਤਾਂ ਆਪਾਂ ਕਹਿੰਦੇ ਹੁੰਦੇ ਹਾਂ ਨਾ ਕਿ ਲਾਈਫ ਦੇ ਵਿੱਚ ਬੰਦੇ ਨੂੰ ਹਰ ਪਲ ਜਿਉਣਾ ਚਾਹੀਦਾ ਵਾ ਕੱਲ ਕਿਹਨੇ ਦੇਖਿਆ ਕੁਛ ਵੀ ਨਹੀਂ ਪਹਿਲਾਂ ਜਦੋਂ ਇੱਥੇ ਸੀਗੀ ਤਾਂ ਮੈਂ ਬੜੀ ਸਟ੍ਰੈਸ ਲੈ ਲੈਂਦੀ ਆਪਣੇ ਲੋਕਾਂ ਦਾ ਇੱਕ ਸਭ ਤੋਂ ਵੱਡਾ ਜਿਹੜਾ ਚਲੋ ਖੈਰ ਜਿਨ੍ਹਾਂ ਨੂੰ ਇੱਥੇ ਲਾਈਫ ਦੇ ਵਿੱਚ ਸਟਰਗਲ ਕਰਦਿਆਂ ਨੂੰ ਬਹੁਤ ਟਾਈਮ ਹੋ ਗਿਆ ਬਸ ਬਹੁਤ ਟਾਈਮ ਪਹਿਲਾਂ ਦੇ ਆਏ ਹੋਏ ਆ ਉਹ ਤਾਂ ਸਟੇਬਲ ਦੇ ਆਪਣੀ ਲਾਈਫ ਦੇ ਵਿੱਚ ਉਹਨਾਂ ਨੇ ਬਹੁਤ ਕੁਛ ਦੇਖ ਲਿਆ ਹਨਾ ਤੇ ਜਿਹੜੇ ਆਪਾਂ ਹਜੇ ਥੋੜਾ ਟਾਈਮ ਹੋਇਆ ਵਾ ਆਇਆਂ ਨੂੰ ਵੀ ਹੁਣ ਤੇ ਪਰ ਹਾਲੇ ਵੀ ਅਸੀਂ ਸਟਰਗਲ ਕਰ ਰਹੇ ਹਾਂ ਪਰ ਕਿਤੇ ਨਾ ਕਿਸੇ ਉਸ ਸਟਰਗਲ ਦੇ ਵਿੱਚ ਅਸੀਂ ਆਪ ਹੀ ਵਾਧਾ ਕਰ ਲੈਂਦੇ ਹਾਂ ਜਦੋਂ ਅਸੀਂ ਕਿਸੇ ਚੀਜ਼ ਨੂੰ ਮਤਲਬ ਰਸਤੇ ਤੋਂ ਭਟਕ ਕੇ ਕਰਦੇ ਹਾਂ ਜਿੱਦਾਂ ਦੇ ਇੱਥੋਂ ਦੇ ਰੂਲ ਰੈਗੂਲੇਸ਼ਨ ਚੱਲ ਰਹੇ ਆ ਕਈ ਵਾਰੀ ਅਸੀਂ ਸੌਖੇ ਤਰੀਕੇ ਨਾਲ ਕਰਦੇ ਹਾਂ ਫੋਰ ਐਗਜ਼ਾਮਪਲ ਲਾਇਸੈਂਸ ਲੈਣ ਦੇ ਲਈ ਆਪਾਂ ਨੂੰ ਵੀ ਪਤਾ ਹੀ ਆਪਾਂ ਕਈ ਵਾਰੀ ਸੌਖਾ ਤਰੀਕਾ ਵਰਤ ਲੈਂਦੇ ਹਾਂ ਪਰ ਅਗਰ ਅਸੀਂ ਇਹਨਾਂ ਦੇ ਐਸ ਪਰ ਐਸ ਜੋ ਇਹਨਾਂ ਦੀ ਰਿਕੁਆਇਰਮੈਂਟ ਆ ਜੋ ਆਸਟ੍ਰੇਲੀਅਨ ਰਿਕੁਆਇਰਮੈਂਟ ਆ ਉਹਦੇ ਅਕੋਰਡਿੰਗ ਜਾਵਾਂਗੇ ਤਾਂ ਆਈ ਥਿੰਕ ਤੁਹਾਨੂੰ ਲਾਈਫ ਦੇ ਵਿੱਚ ਕਦੇ ਵੀ ਕੋਈ ਪ੍ਰੋਬਲਮ ਨਹੀਂ ਆਊਗੀ ਕਿਉਂਕਿ ਮੈਂ ਦੇਖਿਆ ਸਾਲ ਕੇ ਪਹਿਲਾਂ ਦੀ ਗੱਲ ਆ ਜਦੋਂ ਕਿ ਇੱਦਾਂ ਦਾ ਕੋਈ ਫਰੋਡ ਹੋਇਆ ਸੀਗਾ ਜਿੱਥੇ ਕਿ ਲਾਇਸੈਂਸ ਇੱਦਾਂ ਬਣਾਏ ਗਏ ਸੀ ਕਿ ਮੈਲਬੋਰਨ ਦੇ ਵਿੱਚ ਸਿਡਨੀ ਦੇ ਵਿੱਚ ਆਈ ਥਿੰਕ ਉਹ ਐਡੀਲੇਡ ਜਾਂ ਮੈਨੂੰ ਹੁਣ ਵਾਲੀ ਉਹ ਖਬਰ ਪੱਕੀ ਨਹੀਂ ਯਾਦ ਹੈਗੀ ਕਿ ਉਹ ਕਿੱਥੋਂ ਬਣਵਾ ਕੇ ਲੈ ਕੇ ਆਏ ਸੀ ਤੇ ਉਹਨਾਂ ਦੀ ਵੈਰੀਫਿਕੇਸ਼ਨ ਹੋਈ ਸੀ ਤੇ ਕਈ ਕੈਂਸਲ ਵੀ ਹੋਏ ਸੀ। ਸੋ ਏਦਾਂ ਦੀ ਜਿਹੜੀ ਤਲਵਾਰ ਆ ਉਹ ਇਸੇ ਕਰਕੇ ਸਾਡੇ ਸਿਰ ਤੇ ਲੰਬਦੀ ਆ ਕਿਉਂਕਿ ਅਸੀਂ ਰਸਤੇ ਤੋਂ ਭਟਕ ਕੇ ਉਸ ਚੀਜ਼ ਨੂੰ ਕਰਦੇ ਆ ਤੇ ਜੇ ਅਸੀਂ ਐਸ ਪਰ ਰੂਲ ਤੇ ਉਸੇ ਤਰੀਕੇ ਦੇ ਨਾਲ ਹੀ ਵਧੀਆ ਤਰੀਕੇ ਦੇ ਨਾਲ ਜੋ ਕਿ ਪੇਪਰ ਵਰਕ ਐਵਰੀਥਿੰਗ ਪ੍ਰੈਕਟੀਕਲ ਕਰਕੇ ਕਰਦੇ ਆ ਤਾਂ ਮੇਰੇ ਖਿਆਲ ਦੇ ਵਿੱਚ ਸਾਰੀ ਲਾਈਫ ਦੇ ਵਿੱਚ ਸਾਨੂੰ ਸਟ੍ਰੈਸ ਝੱਲਣਾ ਨਹੀਂ ਪਊਗਾ ਤੇ ਫਿਰ ਅਸੀਂ ਆਪਣੀ ਲਾਈਫ ਨੂੰ ਵਧੀਆ ਤਰੀਕੇ ਨਾਲ ਜਿਉ ਸਕਦੇ ਹਾਂ ਤੇ ਫਿਰ ਸ਼ਾਇਦ ਕਿਤੇ ਨਾ ਕਿਤੇ ਆਪਾਂ ਨੂੰ ਇਹ ਵੀ ਸ਼ਿਕਵਾ ਜਾਂ ਸ਼ਿਕਾਇਤ ਨਹੀਂ ਰਹੂਗੀ ਕਿ ਜੋ ਅਸੀਂ ਟਾਈਮ ਚਲਾ ਗਿਆ ਉਹ ਦਿਨ ਆ ਜਿਹੜੇ ਉਹ ਦੁਬਾਰਾ ਮੁੜ ਕੇ ਨਹੀਂ ਆਉਣੇਗੇ। ਸੋ ਉਹ ਦਿਨ ਦੁਬਾਰਾ ਮੁੜ ਕੇ ਸੋਚਣਾ ਹੀ ਨਾ ਪਵੇ ਕਿਉਂਕਿ ਜੋ ਹਰ ਇੱਕ ਦਿਨ ਆ ਉਹਨੂੰ ਵਧੀਆ ਤਰੀਕੇ ਦੇ ਨਾਲ ਜੀਓ, ਇੰਜੋਏ ਕਰੋ। ਜ਼ਿੰਦਗੀ ਦੇ ਵਿੱਚ ਟੈਨਸ਼ਨਾਂ ਚੱਲੀ ਜਾਣੀਆਂ, ਜੋ ਲਾਈਫ ਦੇ ਵਿੱਚ ਹੋਣਾ ਵਾ ਸੋ ਹੋਣਾ ਹੀ ਆ। ਬਸ ਆਪਣੇ ਵੱਲੋਂ ਮਿਹਨਤ ਮੁਸ਼ਕਤ ਕਰੋ, ਬਾਕੀ ਸਾਰਾ ਉਸ ਰੱਬ ਤੇ ਛੱਡ ਦਿਓ ਕਿਉਂਕਿ ਨੀਤਾਂ ਨੂੰ ਮੁਰਾਦਾਂ ਹੁੰਦੀਆਂ ਨੇ। ਜਿੱਦਾਂ ਦੀ ਤੁਹਾਡੀ ਨੀਤ ਆ ਉਦਾਂ ਦੀ ਉਹ ਪਰਮਾਤਮਾ ਮੁਰਾਦ ਜ਼ਰੂਰ ਦਿੰਦਾ ਵਾ। ਦੂਸਰਿਆਂ ਦਾ ਚੰਗਾ ਕਰੋ, ਮਾੜਾ ਨਾ ਕਰੋ ਤਾਂ ਮੇਰੇ ਖਿਆਲ ਦੇ ਵਿੱਚ ਤੁਹਾਡਾ ਕਦੇ ਉਹ ਰੱਬ ਮਾੜਾ ਨਹੀਂ ਹੋਣ ਦਊਗਾ। ਸੋ ਇਸੇ ਲਈ ਜੀ ਲਓ ਫਿਰ ਹੁਣ ਜੇ ਇੱਕ ਗੀਤ ਦੀ ਫਰਮਾਇਸ਼ ਕੀਤੀ ਸੀ ਹਰੀਸ਼ ਅਰੋੜਾ ਜੀ ਨੇ, ਕਹਿੰਦੇ ਕਿ ਬੌਬੀ ਗੁਰਿੰਦਰ ਬਾਈ ਨੂੰ ਸੁੱਖ ਸਾਂਝ ਨਾਲ ਘਰ ਜਾਣ ਦੋ ਸਾਰੀਆਂ। ਅੱਛਾ, ਕਹਿੰਦੇ ਕਿ ਗੁਰਿੰਦਰ ਬਾਈ ਨੇ ਸੁੱਖ ਸਾਂਝ ਨਾਲ ਘਰ ਜਾਣ ਦੋ। ਹਾਂ, ਮੈਨੂੰ ਅੱਗੇ ਸਮਝ ਨਹੀਂ ਆਈ ਕਿ ਤੁਸੀਂ ਕੀ ਲਿਖਿਆ ਵਾ। ਕਹਿੰਦੇ ਕਿ ਗੁਰਿੰਦਰ ਬਾਈ ਨੂੰ ਸੁੱਖ ਸਾਂਝ ਦੇ ਨਾਲ ਘਰ ਜਾਣ ਦਿਓ। ਸਿਆਣਾ ਸਮਝ ਨਹੀਂ ਆਈ ਕਿ ਹਰੀਸ਼ ਅਰੋੜਾ ਜੀ ਤੁਸੀਂ ਅੱਗੇ ਲਿਖਿਆ ਵਾ, ਲਿਖਿਆ ਕੀ ਹੈ। ਚਲੋ ਮੈਂ ਕੋਸ਼ਿਸ਼ ਕਰੂੰਗੀ, ਅਗਰ ਮੈਨੂੰ ਪਤਾ ਲੱਗ ਗਿਆ ਤਾਂ ਜ਼ਰੂਰ ਦੱਸੂਗੀ। ਤੇ ਲਓ ਫਿਰ ਹੁਣ ਆਪਾਂ ਤੁਹਾਡੀ ਹੀ ਪਸੰਦ ਦਾ ਇੱਕ ਗੀਤ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਫਿਰ ਮਿਲਦੇ ਹਾਂ ਤੁਹਾਨੂੰ।
ਮੇਲਾ ਡੁੱਬਦੀਆਂ ਜਾਂਦੀਆਂ ਰੀਤਾਂ ਦਾ, ਮੇਲਾ ਨਾਨਕ ਜੇ ਅਵਤਾਰ। ਕੁੜੀਏ ਖੁਸ਼ਬੋ ਨੀ ਯਾਰ ਤੇਰਾ ਨੀ ਫੁੱਲ ਵਰਗਾ, ਸਾਡਾ ਨਿੱਕੇ ਹੁੰਦਿਆਂ ਦਾ ਮੋਹ ਨੀ ਯਾਰ ਤੇਰਾ ਨੀ ਫੁੱਲ ਵਰਗਾ। ਕਾਮੀ ਪਮਰਾ ਰੂਪ ਤੇਰੇ ਦਾ, ਕਾਮੀ ਪਮਰਾ ਰੂਪ ਤੇਰੇ ਦਾ। ਨੀ ਤੂੰ ਉੱਡਦੀ ਉੱਡਦੀ ਰੋ ਨੀ ਯਾਰ ਤੇਰਾ ਨੀ ਫੁੱਲ ਵਰਗਾ, ਨੀ ਤੂੰ ਬਣ ਕੁੜੀਏ ਖੁਸ਼ਬੋ ਨੀ ਯਾਰ ਤੇਰਾ ਨੀ ਫੁੱਲ ਵਰਗਾ। ਮੇਲਾ ਕੁੜੀਆਂ ਚਿੜੀਆਂ ਤੀਆਂ ਦਾ,
ਦਾ ਮਿਲਾ ਹਰ ਕੌਮ ਦੇ ਜੀਆਂ ਦਾ ਮਿਲਾ ਕੁੜੀਆਂ ਚਿੜੀਆਂ ਤੀਆਂ ਦਾ ਮਿਲਾ ਹਰ ਕੌਮ ਦੇ ਜੀਆਂ ਦਾ ਮਿਲਾ ਜੋਬਣ ਮੱਤੀਆਂ
ਲਓ ਜੀ ਹਰੀਸ਼ ਅਰੋੜਾ ਦੀ ਫਰਮਾਇਸ਼ ਤੇ ਗੀਤ ਸੁਣਾ ਸੀ ਮੇਲਾ ਯਾਰਾਂ ਦਾ ਤੇ ਆਵਾਜ਼ ਆ ਹਾਕਮ ਸੂਫੀ ਦੀ ਤੇ ਲਓ ਜੀ ਫਿਰ ਗਾਣਾ ਤੁਸੀਂ ਜ਼ਰੂਰ ਇੰਜੋਏ ਕੀਤਾ ਹੋਊਗਾ ਤੇ ਮੈਸੇਜ ਜਿਹੜਾ ਕਿ ਮੈਨੂੰ ਸਮਝ ਨਹੀਂ ਸੀ ਆਇਆ ਸੋ ਮੈਂ ਦੁਬਾਰਾ ਪੜ੍ਹ ਦਿੰਦੀ ਹਾਂ ਜੀ ਹੁਣ ਮੈਨੂੰ ਪਰਚੀ ਵੀ ਮਿਲ ਗਈ ਸੀ ਤੇ ਕਹਿ ਰਹੇ ਸੀ ਕਿ ਹਰੀਸ਼ ਅਰੋੜਾ ਜੀ ਕਹਿ ਰਹੇ ਸੀ ਕਿ ਬੋਬੀ ਗੁਰਿੰਦਰ ਬਾਈ ਨੂੰ ਸੁੱਖ ਸਾਂਤ ਨਾਲ ਘਰ ਜਾਣ ਦਿਓ ਸਿਆਣੇ ਕਹਿੰਦੇ ਨੇ ਕਿ ਜਾਨ ਬਚੀ ਸੋ ਲੱਖ ਰੁਪਏ ਦਾ ਸਾਥ ਹੋ ਗਈ ਹੈ ਜਾਨ ਬਚੀ ਸੋ ਲੱਖ ਰੁਪਏ ਕਿ ਉਹਨਾਂ ਨੂੰ ਕੀ ਹੋਇਆ ਉਹ ਤਾਂ ਆਰਾਮ ਨਾਲ ਐਸ਼ ਕਰਦੇ ਫਿਰਦੇ ਆ ਘਰਦਿਆਂ ਨੂੰ ਸ਼ੋਪਿੰਗ ਲਈ ਛੱਡਣਾ ਆ ਉੱਥੋਂ ਨਵੀਆਂ ਨਵੀਆਂ ਚੀਜ਼ਾਂ ਲੈ ਕੇ ਚੱਲੇ ਆ ਤੇ ਹੁਣ ਉਹਨਾਂ ਨੂੰ ਵਾਪਸ ਲੈਣ ਲਈ ਆ ਗਏ ਆ ਤੇ ਨਾਲ ਆਪਣਾ ਕੰਮ ਕਾਰਜ ਉਹਨਾਂ ਦਾ ਕੰਸਟਰਕਸ਼ਨ ਦਾ ਉਹ ਕਰੀ ਜਾ ਰਹੇ ਆ ਤੇ ਨਾਲੇ ਕਰਦੇ ਖੁਸ਼ ਤੇ ਨਾਲੇ ਕੰਮ ਵਾਲੇ ਖੁਸ਼ ਉਹਨਾਂ ਦੀਆਂ ਤਾਂ ਮੌਜਾਂ ਹੀ ਮੌਜਾਂ ਨੇ ਹਨਾ ਤੇ ਚਲੋ ਜੀ ਖੈਰ ਹੁਣ ਪ੍ਰੋਗਰਾਮ ਖਤਮ ਕਰਦੇ ਆ ਤੇ ਟਾਈਮ ਹੋ ਚੁੱਕਾ ਤੇ ਹੁਣ ਮੈਂ ਜਾਣਾ ਹੀ ਪੈਣਾ ਵਾ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ੁਕਰੀਆ ਮਿਹਰਬਾਨੀ ਕੋਈ ਗੱਲ ਬੁਰੀ ਲੱਗੀ ਹੋਵੇ ਤਾਂ ਉਹਦੇ ਲਈ ਮਾਫ਼ੀ ਚਾਹੁੰਦੀ ਹਾਂ ਤੇ ਅਗਲੇ ਹਫ਼ਤੇ ਫਿਰ ਇਸੇ ਦਿਨ ਇਸੇ ਟਾਈਮ ਫਿਰ ਮਿਲਾਂਗੇ ਤਦ ਤੱਕ ਦੇ ਲਈ ਰੱਬ ਰਾਖਾ ਹੱਸਦੇ ਵਸਦੇ ਰਹੋ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ